श्री गुरु ग्रंथ साहिब सच्चे पातशाह महाराज जी दी पावन पवित्र हजूरी अंदर जो हफ्तावरी विशेष गुरमत दीवान सजदे ने ऐतवार दे इस विशेष गुरमत दीवान दी आप जी हाजरी भर रहे हो। सतगुरां दे अमृत बचना नू गुरु घर दे कीर्तनीय गुरसिख कीर्तन रूप विच आप जी नूं गायन करके सरवण करा रहे सन। आओ कुछ समा गुरमत विचार राही आप जी दे सन्मुख ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਖਜ਼ਾਨੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਹਾਨੀਅਤ ਦੇ ਇਸ ਭੰਡਾਰ ਵਿੱਚੋਂ ਕੁਛ ਵਿਚਾਰ ਆਪ ਜੀ ਨਾਲ ਸਾਂਝੇ ਕਰ ਸਕਾਂ। ਆਪ ਜਿਤਨੇ ਗੁਰੂ ਚਰਨਾਂ ਅੰਦਰ ਸੁਭਾਏ ਮਾਨ ਕੋ ਆਪਣੇ ਖਿਆਲਾਂ ਨੂੰ ਸੰਕੋਚਨ ਦਾ ਯਤਨ ਕਰੀਏ, ਕਿਉਂਕਿ ਕਿਸੇ ਵੀ ਅਸਥਾਨ 'ਤੇ ਸਤ ਸੰਗਤ ਕਰਨ ਵਾਸਤੇ ਜਾਈਏ, ਤਿੰਨ ਗੱਲਾਂ ਹਰ ਸਤ ਸੰਗੀ ਆਪਣੇ ਜ਼ਿਹਨ ਵਿੱਚ ਪੱਕੀਆਂ ਰੱਖੇ ਤੇ ਜਿਸ ਦੇ ਪੱਲੇ ਇਹ ਤਿੰਨ ਗੁਣ ਨੇ ਉਹ ਕਿਤੇ ਵੀ ਕਥਾ ਕੀਰਤਨ ਪਾਠ ਸੁਣ ਜਾਏਗਾ ਆਤਮਕ ਉਧਾਰ ਦੇ ਲਈ। ਮੈਂ ਸ਼ਬਦ ਆਤਮਕ ਉਧਾਰ, ਆਤਮਕ ਖੁਰਾਕ ਵਰਤਿਆ ਹੈ। ਕਈ ਵਾਰੀ ਆਪਾਂ ਕਿਸੇ ਦੇ ਬੁਲਾਵੇ 'ਤੇ ਗੁਰਦੁਆਰੇ ਆਉਂਦੇ ਹਾਂ, ਕਈ ਵਾਰੀ ਆਪਣੇ ਵਕਤ ਨੂੰ ਬਤੀਤ ਕਰਨ ਵਾਸਤੇ ਆਉਂਦੇ ਹਾਂ, ਪਰ ਜਿਹੜੇ ਸੱਜਣ ਸਿਰਫ ਆਪਣੇ ਆਤਮਾ ਦੇ ਉਧਾਰ ਲਈ ਰੂਹਾਨੀਅਤ ਦੇ ਜੀਵਨ ਵਾਸਤੇ ਜਾਂ ਪਰਮੇਸ਼ਵਰ ਦੇ ਮਿਲਾਪ ਦੀ ਤੜਪ ਲੈ ਕੇ ਆਉਂਦੇ ਨੇ, ਮੈਂ ਅਰਜ਼ ਕਰਾਂਗਾ ਕਿਸੇ ਅਸਥਾਨ 'ਤੇ ਜਾਓ, ਤਿੰਨ ਗੱਲਾਂ ਸਤ ਸੰਗੀ ਨੂੰ ਦਾਤਾ ਕਿਰਪਾ ਕਰਕੇ ਬਖਸ਼ ਦੇ। ਸਭ ਤੋਂ ਪਹਿਲੀ ਗੱਲ ਕਿ ਜਿਹਨੇ ਸਤ ਸੰਗਤ ਕਰਨ ਜਾਣਾ ਹੈ ਉਸ ਦੇ ਅੰਦਰ ਆਪਣੇ ਇਸ਼ਟ ਦੇ ਪ੍ਰਤੀ, ਮਤਲਬ ਆਪਣੇ ਸਤਿਗੁਰੂ ਦੇ ਪ੍ਰਤੀ ਅਟਲ ਵਿਸ਼ਵਾਸ ਤੇ ਪੂਰਨ ਭਰੋਸਾ ਹੋਣਾ ਜ਼ਰੂਰੀ ਹੈ। ਜੇ ਬੰਦਾ ਗੁਰੂ ਕੋਲ ਬੈਠਾ ਵੀ ਹੋਵੇ ਤੇ ਅੰਦਰ ਦੁਬਦਾ ਵਿੱਚ ਸ਼ਿਕਾਰ ਹੋਵੇ, ਜਿਵੇਂ ਮਾਨੋ ਇੱਕ ਬੇੜੀ ਪਾਣੀ ਦੇ ਉੱਤੇ ਡੋਲਦੀ ਏ ਤੇ ਗੁਰੂ ਕੋਲ ਬੈਠਿਆਂ ਵੀ ਉਹਦੀ ਸੁਰਤ ਡੱਕੋ ਡੋਲੇ ਖਾਈ ਜਾਏ, ਮੇਰਾ ਖਿਆਲ ਉਹ ਸਤ ਸੰਗਤ ਦਾ ਪੂਰਾ ਲਾਭ ਨਹੀਂ ਉਠਾ ਸਕੇਗਾ। ਪਹਿਲੀ ਗੱਲ, ਆਪਣੇ ਇਸ਼ਟ 'ਤੇ ਪੂਰਨ ਵਿਸ਼ਵਾਸ ਹੋਵੇ। ਦੂਸਰੀ, ਮੈਂ ਬੇਨਤੀ ਕਰਾਂਗਾ ਕਿ ਜਿੱਥੇ ਉਹਦੇ ਕੋਲ ਵਿਸ਼ਵਾਸ ਸ਼ਰਧਾ ਹੋਵੇ ਉੱਥੇ ਸਤ ਸੰਗਤ ਕਰਨ ਵਾਲੇ ਕੋਲ ਅੰਦਰ ਦੀ ਨਿਰਮਾਣਤਾ ਹੋਵੇ। ਜੇ ਇਹ ਹੀ ਹੋਵੇ ਮੈਨੂੰ ਸਭ ਕੁਝ ਪਹਿਲਾਂ ਹੀ ਪਤਾ ਹੈ, ਪਿਆਰੇ ਉਸ ਬੰਦੇ ਨੇ ਕੀ ਖੱਟ ਕੇ ਲਿਜਾਣਾ ਹੈ। ਸ਼ਰਧਾ, ਦੂਸਰੀ ਅੰਦਰ ਦੀ ਨਿਮਰਤਾ ਨਿਰਮਾਣਤਾ, ਤੇ ਤੀਸਰਾ ਜਿਹਨੇ ਸਤ ਸੰਗਤ ਕਰਨੀ ਹੈ ਉਹਦੇ ਕੋਲ ਅੰਦਰ ਦੀ ਇਕਾਗਰਤਾ ਵੀ ਹੋਵੇ। ਸ਼ਰਧਾ, ਨਿਮਰਤਾ ਤੇ ਇਕਾਗਰਤਾ ਇਹ ਜਿਸ ਵੀ ਹਿਰਦੇ ਵਿੱਚ, ਜਿਸ ਵੀ ਤਨ ਵਿੱਚ ਹੋਣਗੀਆਂ, ਉਹ ਕਿਤੇ ਵੀ ਬੈਠਾ ਹੋਵੇ ਤੇ ਮੈਂ ਬੇਨਤੀ ਕਰਾਂ ਕਿਸੇ ਤੋਂ ਵੀ ਬਚਨ ਸੁਣਦਾ ਹੋਵੇ। ਕੋਈ ਜ਼ਰੂਰੀ ਨਹੀਂ ਕਿ ਇੱਕ ਵਿਸ਼ੇਸ਼ ਸਰੀਰ ਕੋਈ ਗੁਰੂ ਦੀ ਗੱਲ ਸੁਣਾਏ। ਜਿਸ ਕੋਲ ਇਹ ਤਿੰਨ ਗੁਣ ਨੇ, ਕਿਸੇ ਗੁਰੂ ਦਰ 'ਤੇ, ਕਿਸੇ ਗੁਰੂ ਅਸਥਾਨ 'ਤੇ ਤੇ ਕਿਸੇ ਤੋਂ ਵਿਚਾਰ ਕੀਰਤਨ ਪਾਠ ਸੁਣੇ, ਜਿਸ ਕੋਲ ਤਿੰਨ ਗੁਣ ਨੇ ਉਹ ਕਿਤੇ ਵੀ ਬੈਠਾ ਹੋਵੇ ਉਹ ਅੰਦਰੋਂ ਲਾਹ ਲੈ ਕੇ ਜ਼ਰੂਰ ਜਾਏਗਾ। ਆਓ ਸਾਧ ਸੰਗਤ, ਆਪ ਨਾਲ ਵਿਚਾਰ ਸਾਂਝੇ ਕਰਨ ਤੋਂ ਪਹਿਲਾਂ ਤਿੰਨ ਗੱਲਾਂ ਬਸ ਆਪ ਜੀ ਦੀ ਤਵੱਜੋ ਧਿਆਨ ਦਵਾਇਆ ਹੈ। ਕਰੋ ਕਿਰਪਾ ਸਾਧ ਸੰਗਤ, ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ। ਕੋਈ ਵੀ ਰਸਨਾ ਗੁਰੂ ਬਖਸ਼ੀ ਫਤਿਹ ਤੋਂ ਵਿਰਵੀ ਵਾਂਝੀ ਨਾ ਰਹੇ, ਪਿਆਰ ਅਦਬ ਨਾਲ ਉਚਾਰਨ ਕਰੋ ਔਰ ਅਸੀਸ ਬਖਸ਼ੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਵਾਂ ਕਿ ਪਿਛਲੇ ਤਿੰਨ ਦਿਨਾਂ ਤੋਂ ਅਸੀਂ ਸੰਧਿਆ ਵੇਲੇ ਦੇ ਦੀਵਾਨ ਵਿੱਚ ਸ਼੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਦੀ ਰਚਨਾ ਵਿੱਚੋਂ ਗੁਰਸਿੱਖੀ ਦੇ ਚਿੰਨ੍ਹ ਕੀ ਨੇ, ਗੁਰਸਿੱਖੀ ਦੀ ਨਿਸ਼ਾਨੀ ਕੀ ਹੈ, ਤੇ ਜਿਨ੍ਹਾਂ ਸਤ ਸੰਗੀਆਂ ਨੇ ਸੁਣਿਆ ਹੈ ਉਹਨਾਂ ਨੂੰ ਇਸ ਲੜੀ ਦਾ ਪਤਾ ਹੈ। ਪਰ ਅਸੀਂ ਵਿਸ਼ੇਸ਼ ਕਰਕੇ ਅੱਜ ਦੋ ਐਤਵਾਰ ਦਾ ਦੀਵਾਨ ਸੀ, ਕਿਉਂਕਿ ਲੜੀਵਾਰ ਸ਼ਾਮ ਨੂੰ ਵਿਚਾਰ ਆਪਾਂ ਤਾਂ ਕਰ ਰਹੇ ਹਾਂ ਕੁਝ ਸਤਸੰਗੀ ਰੋਜ਼ਾਨਾ ਦੀ ਹਾਜ਼ਰੀ ਭਰਨ ਵਾਲੇ ਨੇ। ਐਤਵਾਰ ਕੰਮਾਂ ਕਾਰਾਂ ਤੋਂ ਵਿਹਲੇ ਹੋ ਕੇ ਕਈਆਂ ਨੂੰ ਸਿਰਫ ਇਹ ਦਿਨ ਮਿਲਦਾ ਹੈ ਸਤਿਗੁਰੂ ਦੇ ਦਰਬਾਰ ਵਿੱਚ ਹਾਜ਼ਰੀ ਭਰਨ ਲਈ। ਇਸ ਕਰਕੇ ਮੈਂ ਦੁਪਹਿਰ ਦੇ ਦੀਵਾਨ ਵਿੱਚ ਉਸ ਲੜੀ ਦਾ ਜ਼ਿਕਰ ਨਹੀਂ ਕਰਨਾ। ਕੱਲ੍ਹ ਮੇਰੇ ਮਨ 'ਚ ਖਿਆਲ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਇੱਕ ਸ਼ਬਦ ਅਸੀਂ ਕਰਮ ਬਹੁਤ ਪੜ੍ਹਨੇ ਹਾਂ, ਹਾਲਾਂਕਿ ਕਰਮ ਲਫਜ਼ ਦੇ ਅਰਥ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਕਰਨ ਅਨੁਸਾਰ ਕਾਫੀ ਬਣਦੇ, ਪਰ ਮੈਂ ਦੋ ਸ਼ਬਦ ਚੁਣੇ ਨੇ। ਇੱਕ ਕਰਮ ਸੰਸਕ੍ਰਿਤ ਦਾ ਸ਼ਬਦ ਹੈ ਤੇ ਇੱਕ ਕਰਮ ਫਾਰਸੀ ਦਾ ਸ਼ਬਦ ਹੈ ਤੇ ਉਚਾਰਨ ਵੀ ਤਕਰੀਬਨ ਆਪਾਂ ਇੱਕੋ ਜਿਹਾ ਕਰਨੇ। ਪਰ ਸੰਸਕ੍ਰਿਤ ਦਾ ਸ਼ਬਦ ਕਰਮ ਤੇ ਫਾਰਸੀ ਦਾ ਸ਼ਬਦ ਕਰਮ, ਇਹਨਾਂ ਦੋਨਾਂ ਦਾ ਉਚਾਰਨ ਇੱਕ ਹੈ, ਪਰ ਚੇਤੇ ਰੱਖਿਓ ਇਹਨਾਂ ਦੋਨਾਂ ਦੇ ਅਰਥ ਇੱਕ ਨਹੀਂ। ਜਦੋਂ ਸੰਸਕ੍ਰਿਤ ਵਿੱਚ ਅਸੀਂ ਕਰਮ ਸ਼ਬਦ ਪੜ੍ਹਦੇ ਹਾਂ ਤੇ ਉਸ ਕਰਮ ਦਾ ਅਰਥ ਹੈ ਕੀਤੇ ਹੋਏ ਕੰਮ ਜਾਂ ਕੰਮ ਕਰਨ ਦੀ ਕਿਰਿਆ ਸ਼ਬਦ ਵਰਤ ਲਈਏ। ਪਰ ਜਦੋਂ ਅਸੀਂ ਕਰਮ ਸ਼ਬਦ ਫਾਰਸੀ ਦਾ ਪੜ੍ਹਾਂਗੇ ਤੇ ਉੱਥੇ ਕਰਮ ਦਾ ਅਰਥ ਕੀਤੇ ਹੋਏ ਕੰਮ ਨਹੀਂ, ਉੱਥੇ ਕਰਮ ਦਾ ਅਰਥ ਹੋਵੇ ਬਾ ਬਖਸ਼ਿਸ਼, ਉਸ ਦੀ ਨਦਰ। ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਚੋਂ ਕਰਮ ਸ਼ਬਦ ਦੇ ਅਰਥ ਕਰਦਿਆਂ ਤਿੰਨ ਕੁ ਮੈਂ ਸਿਰਫ ਅਰਥ ਸਰਵਣ ਕਰਾਂਗਾ, ਉਸ ਤੋਂ ਬਾਅਦ ਜੋ ਅੱਜ ਵਿਚਾਰ ਰੱਖਣੀ ਹੈ। ਇੱਕ ਤਾਂ ਕਰਮ ਦਾ ਅਰਥ ਹੈ ਕਿ ਧਰਮ ਦੇ ਨਾਮ ਤੇ ਕੀਤੇ ਹੋਏ ਨਿਮਿਤ ਕਰਮ, ਜਿਹਨੂੰ ਅਸੀਂ ਕਰਮ ਕਾਂਡ ਕਹਿੰਦੇ ਹਾਂ। ਦੂਸਰਾ ਕਰਮ ਦਾ ਅਰਥ ਹੈ ਕਿ ਆਪਣੇ ਸਰੀਰ ਦੇ ਨਾਲ ਕੀਤੇ ਹੋਏ ਕੰਮ, ਉਹ ਸੰਸਾਰੀ ਵੀ ਹੋ ਸਕਦੇ ਨੇ ਤੇ ਉਹ ਕਰਮ ਨਿਰੰਕਾਰੀ ਦੈਵੀ ਵੀ ਹੋ ਸਕਦੇ ਨੇ। ਤੇ ਤੀਸਰਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਕਰਮ ਦਾ ਅਰਥ ਹੀ ਸੀ ਲਿਆ ਬਖਸ਼ਿਸ਼। ਜਦੋਂ ਅਸੀਂ ਇਹ ਪਾਠ ਕਰਨੇ ਆ, ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ, ਉਹਦਾ ਅਰਥ ਹੈ ਕੱਤੇ ਦੇ ਮਹੀਨੇ ਵਿੱਚ ਕੀਤੇ ਹੋਏ ਕਰਮ, ਉੱਥੇ ਕਰਮ ਕਾਂਡ ਅਰਥ ਨਹੀਂ। ਪਰ ਜਦੋਂ ਅਸੀਂ ਇਹ ਪਾਠ ਕਰਨੇ ਆ ਕਿ ਕਰਮ ਧਰਮ ਪਾਖੰਡ ਜੋ ਦਿਸ ਹੈ, ਉੱਥੇ ਕਰਮ ਦਾ ਅਰਥ ਹੈ ਧਰਮ ਦੇ ਨਾਮ ਤੇ ਕੀਤੇ ਹੋਏ ਕਰਮ ਕਾਂਡ। ਕੋਈ ਇਸ਼ਨਾਨ ਕਰ ਰਿਹਾ, ਕੋਈ ਨਿਤਨੇਮ ਕਰ, ਦੇਖੋ ਚੇਤੇ ਰੱਖੋ ਫੋਕਟ ਕਰਮ ਕਾਂਡ ਤੇ ਕਰਮ ਕਾਂਡ ਦੋਨਾਂ ਸ਼ਬਦਾਂ 'ਚ ਫਰਕ ਹੈ। ਉਂਝ ਵੈਸੇ ਕਾਂਡ ਦਾ ਅਰਥ ਹੁੰਦਾ ਚੈਪਟਰ, ਕਾਂਡ ਦਾ ਅਰਥ ਹੁੰਦਾ ਅਧਿਆਏ, ਕਰਮ ਕਾਂਡ ਦਾ ਅਰਥ ਹੈ ਜ਼ਿੰਦਗੀ ਦਾ ਉਹ ਪੜਾਂ ਜਦੋਂ ਬੰਦਾ ਸਫਲਤਾ ਤੱਕ ਪਹੁੰਚਣ ਵਾਸਤੇ ਉਸ ਸਫਲਤਾ ਵਾਸਤੇ ਕਰਮ ਕਰਦਾ ਹੈ। ਇਉਂ ਕਹਿ ਲਓ, ਬੜੇ ਅੱਜ ਕੱਲ੍ਹ ਦੀ ਸ਼ਬਦਾਵਲੀ 'ਚ ਇੱਕ ਬੱਚੇ ਨੇ ਡਾਕਟਰ ਬਣਨਾ ਹੈ। ਯਾਦ ਰੱਖੋ, ਡਾਕਟਰ ਬਣਨ ਵਾਸਤੇ ਉਹਦੇ ਜੀਵਨ ਦਾ ਇੱਕ ਕਾਂਡ, ਇੱਕ ਅਧਿਆਇ ਐਸਾ ਆਉਣਾ ਹੈ ਜਿੱਥੇ ਉਹਨੇ ਕੇਵਲ ਸਟੱਡੀ ਕਰਨੀ ਹੈ, ਉਹਨੇ ਡਿਗਰੀ ਲੈਣੀ ਹੈ। ਜਦੋਂ ਉਹ ਡਿਗਰੀ ਲੈਣ ਵਾਸਤੇ ਯਤਨਸ਼ੀਲ ਹੈ ਤੇ ਉਸ ਵਕਤ ਨੂੰ ਆਪਾਂ ਕਰਮ ਕਾਂਡ ਕਹਾਂਗੇ, ਕਿਉਂਕਿ ਇਸ ਵਕਤ ਉਸ ਡਿਗਰੀ ਦੀ ਪ੍ਰਾਪਤੀ ਵਾਸਤੇ ਉਹ ਕਰਮ ਵਾਲਾ ਪੜਾਅ ਲੰਘ ਰਿਹਾ ਹੈ। ਮੈਂ ਤਾਂ ਬੇਨਤੀ ਕਰਾਂ, ਕਰਮ ਕਾਂਡ ਕੱਲੇ ਫੋਕਟ ਕਰਮ ਕਾਂਡ ਪ੍ਰਵਾਨ ਨਹੀਂ, ਪਰ ਨਿਤਨੇ ਵੀ ਤਾਂ ਇੱਕ ਸਾਡੀ ਜ਼ਿੰਦਗੀ ਦਾ ਕਰਮ ਕਾਂਡ ਹੈ। ਧਿਆਨ ਨਾਲ ਸੁਣਿਓ, ਅਸੀਂ ਰੋਜ਼ ਇਹ ਕਰਮ ਕਰਨੇ, ਆਸਾਂ ਕੀ ਵਾਰ ਰੋਜ਼ ਕਰਮ ਕੀਤਾ ਜਾਂਦਾ, ਰਹਿ ਰਾਸ ਦਾ ਪਾਠ ਅਸੀਂ ਕਰਮ ਕਰਨੇ। ਮੈਂ ਬੇਨਤੀ ਫਿਰ ਕਰਾਂਗਾ, ਇੱਕ ਕਰਮ ਦਾ ਅਰਥ ਹੈ ਸਰੀਰ ਨਾਲ ਕੀਤੇ ਹੋਏ ਕੰਮ, ਇੱਕ ਕਰਮ ਦਾ ਅਰਥ ਹੈ ਧਰਮ ਦੇ ਨਾਮ ਤੇ ਕੀਤੇ ਹੋਏ ਕਰਮ ਕਾਂਡ, ਤੇ ਤੀਸਰਾ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਹੈ ਕਰਮ ਦਾ ਅਰਥ ਹੈ ਬਖਸ਼ਿਸ਼, ਨਦਰੀ ਕਰਮ ਪਵੇ ਨਿਸ਼ਾਨ, ਨਦਰ ਬਖਸ਼ਿਸ਼ ਉਹਦੀ। ਮੇਰੇ ਮਨ 'ਚ ਖਿਆਲ ਸੀ, ਹਾਲਾਂਕਿ ਕਰਮ ਫਿਲਾਸਫੀ ਦਾ ਇੱਕ ਗੁੰਝਲਦਾਰ ਵਿਸ਼ਾ ਹੈ, ਇਹਨੂੰ ਜਿੰਨਾ ਯਤਨ ਕਰਨੇ ਆ ਖੋਲਣ ਦਾ ਹੋਰ ਉਲਝਦਾ। ਅਨਪੜ੍ਹ ਤੋਂ ਅਨਪੜ੍ਹ ਬੰਦਾ ਵੀ ਕਰਮ ਫਿਲਾਸਫੀ ਬਾਰੇ ਸਵਾਲ ਕਰਦਾ, ਪੜ੍ਹਿਆ ਲਿਖਿਆ ਬੰਦਾ ਵੀ ਕਰਮਾਂ ਬਾਰੇ ਪੁੱਛਦਾ ਵੀ ਆਹ ਜੋ ਕੀਤਾ ਕਿਹੜਾ ਕਰਮ, ਜਿਹੜਾ ਸੁੱਖ ਮਾਣਦਾ ਪਿਆ ਇਹਨੇ ਕਿਹੜੇ ਚੰਗੇ ਕਰਮ ਕੀਤੇ। ਮੈਂ ਸਿਰਫ ਦੋ ਸ਼ਬਦ ਲਏ ਨੇ, ਇੱਕ ਤਾਂ ਲਿਆ ਹੈ ਕਿ ਮੰਨ ਲਓ ਇੱਕ ਬੰਦਾ ਜ਼ਿੰਦਗੀ ਦੇ ਉਸ ਰਸਤੇ 'ਤੇ ਤੁਰਦਾ ਕਿ ਸਾਰੀ ਜ਼ਿੰਦਗੀ ਮਾੜੇ ਕਰਮ ਹੀ ਕਰੀ ਜਾਂਦਾ, ਪਰ ਸਨਾਤਨ ਧਰਮ ਦੀ ਫਿਲਾਸਫੀ ਇਸ ਗੱਲ ਨੂੰ ਦ੍ਰਿੜ ਕਰਾਉਂਦੀ ਹੈ ਕਿ ਜਿਸ ਬੰਦੇ ਨੇ ਪਾਪ ਕਰਮ ਕੀਤੇ ਨੇ, ਜਿਸ ਬੰਦੇ ਨੇ ਮੰਦੇ ਕਰਮ ਕੀਤੇ ਨੇ, ਉਸ ਕੀਤੇ ਕੋਈ ਮੰਦੇ ਕਰਮਾਂ ਦਾ ਫਲ ਉਹਨੂੰ ਜ਼ਰੂਰ ਮਿਲੇਗਾ। ਉਹ ਜਿੰਨਾ ਮਰਜ਼ੀ ਦੁੱਧ ਧੋਤਾ ਹੋ ਜਾਏ ਪਰ ਉਹਨੂੰ ਕਰਮਾਂ ਦੀ ਸਜ਼ਾ ਜ਼ਰੂਰ ਮਿਲੇਗੀ। ਪਰ ਗੁਰਮਤਿ ਨੇ ਇਸ ਗੱਲ ਨੂੰ ਮੰਨੇ ਕਿ ਕੀਤੇ ਹੋਏ ਕਰਮਾਂ ਦਾ ਫਲ ਹੈ। ਪਰ ਚੇਤੇ ਰੱਖਿਓ, ਗੁਰਮਤਿ ਨੇ ਹਿੰਦੂ ਫਲਸਫੇ ਤੋਂ ਅੱਗੇ ਇੱਕ ਗੱਲ ਹੋਰ ਮੋਹਰ ਲਾ ਦਿੱਤੀ ਕਿ ਕਰਮ ਅਟੁੱਟ ਨਹੀਂ। ਜੇ ਬੰਦੇ ਨੇ ਮਾੜੇ ਕਰਮ ਕੀਤੇ ਨੇ ਉਹਦੀ ਬਖਸ਼ਿਸ਼ ਵਰਤ ਜਾਏ ਤੇ ਮਾੜੇ ਕਰਮਾਂ ਦਾ ਬੰਧਨ ਵੀ ਟੁੱਟ ਜਾਂਦਾ, ਸਜ਼ਾ ਤੋਂ ਮੁਕਤ ਹੋ ਜਾਂਦਾ। ਫਿਰ ਇਸ ਨੁਕਤੇ ਨੂੰ ਧਿਆਨ ਨਾਲ ਸੁਣਿਓ, ਅਸੀਂ ਬਾਣੀ ਚੋਂ ਸਿਰਫ ਅਜੇ ਭੂਮਿਕਾ ਬਣ ਰਿਹਾ, ਮੈਂ ਕਹਿਣਾ ਕੀ ਚਾਹੁੰਦਾ ਅੱਜ। ਇੱਕ ਹੈ ਦੁਨਿਆਵੀ ਕਰਮ, ਜਾਂ ਇੱਕ ਹੈ ਇਨਸਾਨੀਅਤ ਤੋਂ ਧਰਮ ਤੋਂ ਨਿਗਰੇ ਹੋਏ ਕਰਮ, ਜਿਹਨੂੰ ਪਾਪ ਕਰਮ ਆਪਾਂ ਸ਼ਬਦ ਕਹਿੰਦੇ। ਇਹ ਵੀ ਇੱਕ ਬੜਾ ਵੱਖਰਾ ਵਿਸ਼ਾ, ਜੋ ਮੇਰੇ ਧਰਮ ਦਾ ਸ਼ੁਭ ਕਰਮ ਹੈ ਉਹ ਦੂਜੇ ਦੇ ਵਾਸਤੇ ਹੋ ਸਕਦਾ ਸ਼ੁਭ ਕਰਮ ਨਾ ਹੋਵੇ, ਜੋ ਦੂਸਰੇ ਦਾ ਸ਼ੁਭ ਕਰਮ ਹੈ ਉਹ ਮੇਰੇ ਧਰਮ ਦੇ ਵਿੱਚ ਪਾਪ ਕਰਮ ਹੋ ਸਕਦਾ। ਇਹਨੂੰ ਧਿਆਨ ਨਾਲ ਸੁਣਿਓ। ਅਸੀਂ ਕਹਿੰਦੇ ਹਾਂ ਕੇਸ ਰੱਖਣੇ ਨੇ, ਸਾਡਾ ਫਲਸਫਾ ਸਾਡੇ ਗੁਰੂ ਦੀ ਮੋਹਰ ਕਹਿੰਦੇ, ਪਰ ਹਿੰਦੂ ਵੀਰ ਤਾਂ ਮੁੰਡਨ ਕਰਦੇ ਨੇ। ਉਹ ਧਰਮ ਅਨੁਸਾਰ ਕਹਿੰਦੇ ਨੇ ਸਾਡਾ ਸ਼ੁਭ ਕਰਮ ਇਹ ਵੀ, ਸਾਡਾ ਫਲਸਫਾ ਕਹਿ ਰਿਹਾ ਨਹੀਂ, ਜਿਹੜਾ ਇਹ ਕਰਮ ਕਰੇਗਾ ਸਿੱਖ ਹੋ ਕੇ ਸ਼ਬਦ ਮੈਂ ਵਰਤਾਂਗਾ ਉਹ ਪਤਿਤ ਹੋ ਜਾਂਦਾ ਹੈ। ਪਰ ਤੁਸੀਂ ਦੇਖੋ, ਇੱਕ ਕਰਮ ਕੀਤਾ ਜਾ ਰਿਹਾ, ਇੱਕ ਲਈ ਪਾਪ ਹੈ ਦੂਜੇ ਲਈ ਪੁੰਨ ਹੈ। ਧਰਮ ਦੀ ਦੁਨੀਆ 'ਚ ਬੜੇ ਕਰਮ ਐਸੇ ਨੇ, ਪਰ ਆਪਾਂ ਸਿਰਫ ਸੰਖੇਪ ਜਿਹਾ ਰਹਾਂਗੇ। ਇੱਕ ਹੈ ਕਿ ਪਾਪ ਕਰਮ, ਦੂਜਾ ਹੈ ਚੰਗੇ ਕਰਮ। ਕਈ ਵਾਰੀ ਬੰਦਾ ਜ਼ਿੰਦਗੀ 'ਚ ਇੰਨੇ ਪਾਪ ਕਰਮ ਕਰਦਾ ਕਿ ਅੰਤਲੇ ਸਮੇਂ ਜਾਂ ਜ਼ਿੰਦਗੀ 'ਚ ਕਦੀ ਪਛਤਾਵੇ ਦੀ ਇੱਕ ਖਿਆਲ ਪੈਦਾ ਹੁੰਦਾ ਹੈ। ਅਤੇ ਸਾਡੇ ਵਰਗੇ ਬੰਦੇ, ਧਰਮ ਦੀ ਵਿਆਖਿਆ ਕਰਨ ਵਾਲੇ, ਉਸ ਬੰਦੇ ਨੂੰ ਉਹਦੇ ਪਛਤਾਵੇ ਨੂੰ ਦੇਖ ਕੇ ਉਹਨੂੰ ਜੋੜਨ ਦੀ ਥਾਂ 'ਤੇ ਕਈ ਵਾਰੀ ਕਹਿੰਦੇ ਹਾਂ, ਜਾ ਪਾਪੀਆ ਬਾਹਰ ਨਿਕਲ ਜਾ, ਤੇਰਾ ਇਸ ਜਨਮ ਵਿੱਚ ਉਧਾਰ ਨਹੀਂ ਹੋਣਾ। ਗੁਰਮਤਿ ਨੇ ਇਹਨੂੰ ਨਹੀਂ ਮੰਨਿਆ। ਦੂਸਰੀ ਬੇਨਤੀ ਕਰਾਂ, ਅਸੀਂ ਧਰਮ ਦੇ ਕਰਮ ਕਰਨੇ। ਸਾਰੀ ਜ਼ਿੰਦਗੀ ਬੰਦਾ ਕੋਈ ਸਿਮਰਨ ਕਰ ਰਿਹਾ, ਕੋਈ ਬੰਦਾ ਸਾਰੀ ਜ਼ਿੰਦਗੀ ਪਾਠ ਕਰ ਰਿਹਾ, ਕੋਈ ਇਨਸਾਨ ਸਾਰੀ ਜ਼ਿੰਦਗੀ ਭਾਂਡੇ ਮਾਂਜ ਰਿਹਾ, ਕੋਈ ਬੰਦਾ ਸਾਰੀ ਜ਼ਿੰਦਗੀ ਰੋਗੀਆਂ ਦੀ ਸੰਭਾਲ ਕਰ ਰਿਹਾ, ਮਾਨਵਤੀ ਸੇਵਾ ਕਰ ਰਿਹਾ, ਪਰ ਇੰਨੇ ਸਾਲ ਲਾਉਣ ਤੋਂ ਬਾਅਦ ਫਿਰ ਅੰਦਰੋਂ ਖਾਲੀ ਦਾ ਖਾਲੀ ਹੈ। ਕਰਮ ਕਰ ਰਿਹਾ ਪਰ ਉਹਦੇ ਅੰਦਰ ਰਸ ਨਹੀਂ ਭਰਿਆ, ਉਹਦੇ ਅੰਦਰ ਰੁੱਖਾਪਨ ਹੈ। ਜਿਹੜੀ ਰੂਹਾਨੀਅਤ ਦੀ ਮੰਜ਼ਿਲ 'ਤੇ ਉਹਨੂੰ ਕਰਮ ਕਰਕੇ ਪਹੁੰਚਣਾ ਚਾਹੀਦਾ ਸੀ, ਉਸ ਰੂਹਾਨੀਅਤ ਦੇ ਸ਼ਿਖਰ ਨੂੰ, ਸਪਿਰਚੁਐਲਿਟੀ ਦੀ ਚੋਟੀ ਤੱਕ ਉਹ ਨਹੀਂ ਪਹੁੰਚ ਸਕਿਆ, ਕਰਮ ਉਹਨੇ ਵੀ ਕੀਤੇ। ਦੋਨੋਂ ਮੈਂ ਨੁਕਤੇ ਸਾਹਮਣੇ ਰੱਖਣੇ ਨੇ। ਮੈਂ ਬੇਨਤੀ ਕਰਾਂਗਾ ਕਿ ਜਦੋਂ ਕੋਈ ਬੰਦਾ ਪਾਪ ਕਰਮ ਕਰੇ ਅਤੇ ਉਹਦੀ ਨਦਰ, ਉਹਦੀ ਕਿਰਪਾ ਮਿਲ ਜਾਏ, ਗੁਰੂ ਗ੍ਰੇਸ ਮਿਲ ਜਾਏ, ਗੁਰੂ ਦੀ ਕਿਰਪਾ ਮਿਲ ਜਾਏ, ਅਤੇ ਕਰੋੜਾਂ ਜਨਮਾਂ ਦੇ ਕੀਤੇ ਹੋਏ ਪਾਪ ਕਰਮ ਵੀ ਖਤਮ ਹੋ ਜਾਂਦੇ ਨੇ, ਅਤੇ ਪਿਆਰਿਓ ਸਾਰੀ ਜ਼ਿੰਦਗੀ ਬੰਦਾ ਜਪ ਤਪ ਕਰੇ, ਇਕੱਲੀ ਆਪਣੀ ਕਮਾਈ ਨਾਲ ਮੰਜ਼ਿਲ ਨਹੀਂ ਮਿਲਦੀ, ਜਦੋਂ ਉਹਦੀ ਕਿਰਪਾ ਮਿਲ ਜਾਏ ਅਤੇ ਇੱਕ ਘੜੀ ਦਾ ਸਿਮਰਨ ਕੀਤਾ ਹੋਇਆ ਵੀ ਪਾਰ ਲਾ ਦਿੰਦਾ ਹੈ। ਅਸ ਦੋ ਨੁਕਤੇ ਨੇ ਸਾਡੇ ਸਾਹਮਣੇ। ਪਹਿਲੀ ਤਾਂ ਮੈਂ ਬੇਨਤੀ ਇੱਕ ਕਰਨੀ ਚਾਹਾਂਗਾ ਕਿ ਗੁਰਮਤਿ ਦੀ ਰੋਸ਼ਨੀ 'ਚ ਅਸੀਂ ਕਰਮਾਂ ਨੂੰ ਕਿਵੇਂ ਲੈਂਦੇ। ਵੈਸੇ ਭਾਰਤੀ ਜਿਹੜਾ ਦਰਸ਼ਨ ਹੈ, ਦਰਸ਼ਨ ਦਰਦ ਫਲਸਫਾ ਫਿਲੋਸਫੀ, ਉਹ ਭਾਰਤੀ ਦਰਸ਼ਨ ਵਿੱਚ ਕਰਮ ਜਿਹੜਾ ਉਹਦੇ ਤਿੰਨ ਹਿੱਸੇ ਕੀਤੇ ਗਏ। ਉਹ ਕਹਿੰਦੇ ਨੇ ਤਿੰਨ ਤਰ੍ਹਾਂ ਦੇ ਕਰਮ ਨੇ। ਇੱਕ ਕਰਮ ਨੂੰ ਉਹ ਕਹਿੰਦੇ ਨੇ ਕਿਰਿਆਮਾਨ ਕਰਮ, ਦੂਸਰੇ ਕਰਮ ਨੂੰ ਕਹਿੰਦੇ ਨੇ ਸੰਚਿਤ ਕਰਮ, ਅਤੇ ਤੀਸਰੇ ਕਰਮ ਨੂੰ ਕਹਿੰਦੇ ਨੇ ਪਰਾਲਬਧ ਕਰਮ। ਇਹ ਤਿੰਨ ਤਰ੍ਹਾਂ ਦੇ ਕਰਮ ਜਿਹੜੇ ਨੇ ਉਹ ਸਵੀਕਾਰੇ ਗਏ। ਅਰਥ ਮੈਂ ਇਹਦੇ ਬੜੇ ਸੌਖੇ ਕਰ ਦੇਣਾ। ਕਿਰਿਆਮਾਨ ਕਰਮ ਦਾ ਸੰਬੰਧ ਹੈ ਜੋ ਅਸੀਂ ਪ੍ਰੈਜੈਂਟ ਵਰਤਮਾਨ ਵਿੱਚ ਕਰ ਰਹੇ, ਜੋ ਮੈਂ ਹੁਣ ਕਰ ਰਿਹਾ, ਮੈਂ ਕਥਾ ਕਰ ਰਿਹਾ, ਇਹ ਮੇਰਾ ਕਿਰਿਆਮਾਨ ਕਰਮ ਹੈ। ਆਪ ਕਥਾ ਸੁਣ ਰਹੇ ਹੋ, ਇਹ ਆਪ ਜੀ ਦੇ ਸੁਣ ਦਾ ਕਿਰਿਆਮਾਨ ਕਰਮ ਹੈ। ਜਿਹੜੇ ਲਫ਼ਜ਼ ਮੈਂ ਹੁਣ ਤੁਹਾਡੇ ਸਾਹਮਣੇ ਕੁਝ ਸਕਿੰਟ ਪਹਿਲਾਂ ਬੋਲੇ ਨੇ, ਉਹ ਕਿਰਿਆਮਾਨ ਕਰਨ ਦੀ ਥਾਂ 'ਤੇ ਸੰਚਿਤ ਕਰਮ ਹੋ ਗਏ, ਕਿਉਂਕਿ ਉਹ ਜਮ੍ਹਾਂ ਹੋ ਗਏ ਨੇ, ਮੈਂ ਬੋਲ ਚੁੱਕਾ। ਫਿਰ ਗੱਲ ਧਿਆਨ ਨਾਲ ਸੁਣਿਓ, ਇਹ ਇਹ ਕਰਮਾਂ ਦਾ ਇੱਕ ਚੱਕਰ ਚੱਲਦਾ ਹੈ, ਕਿਰਿਆਮਾਨ ਕਰਮ, ਦੂਜਾ ਸੰਚਿਤ ਕਰਮ, ਅਤੇ ਤੀਸਰਾ ਹੈ ਪਰਾਲਬਧ ਕਰਮ। ਉਂਝ ਗੁਰਬਾਣੀ ਨੇ ਇਸ ਸੰਬੰਧੀ ਰੋਸ਼ਨੀ ਪਾਈ ਬਹੁਤ ਜ਼ਿਆਦਾ। ਜੋ ਮੈਂ ਪ੍ਰੈਜੈਂਟ 'ਚ ਕਰ ਰਿਹਾ ਉਹ ਮੇਰੇ ਵਰਤਮਾਨ ਕਿਰਿਆਮਾਨ ਕਰਮ ਨੇ। ਹਰ ਕਿਰਿਆਮਾਨ ਕਰਮ ਜਿਹੜਾ ਇੱਕ ਖਿਣ ਤੋਂ ਬਾਅਦ ਸੰਚਿਤ ਕਰਮ ਹੋ ਜਾਂਦਾ, ਇਕੱਠਾ ਹੋ ਜਾਂਦਾ। ਜਿਹੜਾ ਸੰਚਿਤ ਕਰਮ ਹੈ ਉਹੀ ਸਾਡੀ ਜ਼ਿੰਦਗੀ ਵਿੱਚ ਆਉਣ ਵਾਲੇ ਭਵਿੱਖ ਵਿੱਚ, ਕਈ ਵਾਰੀ ਜਦੋਂ ਹੁਣ ਵੀ ਮੈਂ ਗੱਲ ਕਰ ਰਿਹਾ, ਹੋ ਸਕਦਾ ਮੇਰੇ ਹੁਣ ਕੀਤੀ ਕੋਈ ਗੱਲ ਮੇਰਾ ਕਿਤੇ ਕੋਈ ਪਰਾਲਬਧ ਕਰਮ ਹੋਵੇ, ਮੇਰੇ ਪਹਿਲਾਂ ਕੋਈ ਚੰਗਾ ਕਰਮ ਹੋਵੇ ਜਿਹੜਾ ਬੀਜਿਆ ਸਾਹਮਣੇ ਆ ਗਿਆ। ਇਹਨੂੰ ਥੋੜ੍ਹਾ ਜਿਹਾ ਅਸੀਂ ਫਿਰ ਸੌਖੇ ਢੰਗ ਨਾਲ ਦੇਖੀਏ ਕਿ ਦੇਖੋ ਕਿਰਿਆਮਾਨ ਕਰਮ, ਅਸੀਂ ਜਿੰਨੇ ਆ ਸਵੇਰ ਤੋਂ ਸ਼ਾਮ ਤੱਕ ਕੋਈ ਨਾ ਕੋਈ ਕਰਮ ਜ਼ਰੂਰ ਕਰਨੇ, ਕਰਮ ਤੋਂ ਬਿਨਾਂ ਬੰਦਾ ਰਹਿ ਨਹੀਂ ਸਕਦਾ। ਹਾਲਾਂਕਿ ਸਾਡੀ ਬੋਡੀ ਦੇ ਜਿਹੜੇ ਪੰਜ ਇੰਦਰੇ ਨੇ ਉਹਨਾਂ ਨੂੰ ਪੰਜ ਕਰਮ ਇੰਦਰੇ ਕਿਹਾ ਗਿਆ, ਖਾਸ ਕਰਕੇ ਪੰਜ ਗਿਆਨ ਇੰਦਰੇ ਨੇ, ਪੰਜ ਕਰਮ ਇੰਦਰੇ ਨੇ। ਪੰਜ ਗਿਆਨ ਇੰਦਰਿਆਂ ਵਿੱਚੋਂ ਅੱਖਾਂ ਸਾਡੀਆਂ ਗਿਆਨ ਇੰਦਰਾਂ ਨੇ, ਇਹ ਕਰਮ ਨਹੀਂ ਕਰਦੀਆਂ, ਸਿਰਫ ਗਿਆਨ ਦਿੰਦੀਆਂ ਨੇ ਬਾਹਰ ਦਾ, ਇਹ ਬਾਹਰ ਰੰਗ ਕੈਸਾ ਰਸਤਾ ਦੱਸਦੀਆਂ ਨੇ। ਕੰਨ ਸਾਡੇ ਗਿਆਨ ਇੰਦਰਾਂ ਨੇ, ਜੋ ਕੁਝ ਅਸੀਂ ਬੋਲਦੇ ਹਾਂ ਉਸ ਸੁਣਨ ਤੋਂ ਬਾਅਦ ਉਹਦਾ ਗਿਆਨ ਦਿੰਦੇ ਨੇ, ਸ਼ਬਦ ਦਾ ਗਿਆਨ ਕੰਨ ਦਿੰਦਾ, ਅਰੂਪ ਦਾ ਗਿਆਨ ਅੱਖ ਦਿੰਦੀ ਹੈ। ਆ ਨਾਸਕਾ ਰੱਬ ਨੇ ਦਿੱਤੀ, ਇਹ ਵੀ ਤਾਂ ਇੱਕ ਗਿਆਨ ਇੰਦਰ ਹੈ। ਚੇਤੇ ਰੱਖਿਓ ਕੰਨ ਵੀ ਸੁਰਾਖ ਨੇ ਅਤੇ ਨਾਸਕਾ ਵੀ ਸੁਰਾਖ ਹੈ। ਕੰਨ ਦੇ ਸੁਰਾਖ ਨੇੜੇ ਕਦੀ ਫੁੱਲ ਲਾਓ ਤਾਂ ਪਤਾ ਨਹੀਂ ਲੱਗਣਾ ਸੁਗੰਧੀ ਕਿਹੜੀ, ਇਸ ਨਾਸਕਾ ਦੇ ਸੁਰਾਖ ਨੇੜੇ ਫੁੱਲ ਲਾਓ ਤਾਂ ਪਤਾ ਲੱਗ ਜਾਏਗਾ ਇਹਦੇ ਵਿੱਚ ਸਮੈਲ ਕਿੰਨੀ ਕੁ ਹੈ। ਸੁਰਾਖ ਤਾਂ ਦੋਨੋਂ ਹੀ ਚਿਹਰੇ ਦੇ ਉੱਤੇ ਨੇ, ਪਰ ਪਰਮਾਤਮਾ ਨੇ ਆਹ ਜਿਹੜਾ ਨੱਕ ਗਿਆਨ ਇੰਦਰ ਹੈ ਇਹ ਗੰਧ ਅਤੇ ਸੁਗੰਧ ਦਾ ਹੈ। ਉਸ ਤੋਂ ਬਾਅਦ ਸਾਡੀ ਆ ਜੀਭ ਹੈ, ਇਹ ਪਰਮਾਤਮਾ ਨੇ ਗਿਆਨ ਦਿੱਤਾ ਰਸ ਦਾ। ਦੇਖੋ ਰਸ ਜਦੋਂ ਵੀ ਅਸੀਂ ਚੱਖਦੇ ਹਾਂ ਤਿਆਰ ਹੱਥ ਕਰਦੇ ਨੇ, ਕੜਛੀ ਨਾਲ ਅਸੀਂ ਬਣਾਉਂਦੇ ਹਾਂ, ਪਰ ਬੇਨਤੀ ਕਰਾਂਗਾ ਜੇ ਥੋੜ੍ਹੇ ਤੋਂ ਥੋੜ੍ਹੇ ਭੋਜਨ ਦਾ ਵੀ ਰਸ ਚੱਖਣਾ ਹੋਵੇ, ਕਦੀ ਕਿਸੇ ਨੇ ਕਿਚਨ ਵਿੱਚ ਰਸੋਈ 'ਚ ਉਸ ਚੀਜ਼ ਨੂੰ ਹੱਥ ਦੀ ਤਲੀ ਉੱਪਰ ਪਾ ਕੇ ਨਹੀਂ ਕਿਹਾ ਕਿ ਮੈਂ ਹੱਥ ਦੀ ਸਕਿਨ ਉੱਪਰ ਚਮੜੀ 'ਤੇ ਰੱਖ ਕੇ ਚੱਖ ਲਿਆ ਕਿ ਇਹਦਾ ਰਸ ਕਿੰਨਾ ਕੁ ਹੋਵੇ, ਕਿਉਂਕਿ ਹੈ ਇਹ ਵੀ ਸਕਿਨ, ਚਮੜੀ ਹੱਥ ਉੱਤੇ ਵੀ ਜਿਹਨੇ ਢੱਕਿਆ ਅਤੇ ਜ਼ਬਾਨ ਵੀ ਇੱਕ ਚਮੜੀ ਹੈ, ਪਰ ਉਸ ਚਮੜੀ 'ਤੇ ਜਦੋਂ ਚੀਜ਼ ਰੱਖੀ ਜਾਂਦੀ ਉਹ ਰਸ ਦੇ ਬਾਰੇ ਜਾਣਕਾਰੀ ਦਿੰਦੀ ਹੈ। ਇਸ ਚਮੜੀ ਉੱਤੇ ਰੱਖੀ ਜਾਏ ਰਸ ਬਾਰੇ ਜਾਣਕਾਰੀ ਬਿਲਕੁਲ ਨਹੀਂ ਦੇਏ, ਕਿਉਂਕਿ ਰਸ ਦਾ ਗਿਆਨ ਇੰਦਰਾ ਨੇ, ਰਸ ਦਾ ਗਿਆਨ ਇੰਦਰਾ ਸਾਡੀ ਜ਼ਬਾਨ ਸਾਡੀ ਰਸਨਾ ਹੈ। ਫਿਰ ਮੈਂ ਬੇਨਤੀ ਕਰਨ ਲੱਗਾ ਕਿ ਪੰਜ ਗਿਆਨ ਇੰਦਰੇ, ਅੱਖਾਂ ਗਿਆਨ ਇੰਦਰਾ ਨੇ, ਕੰਨ ਗਿਆਨ ਇੰਦਰਾ ਨੇ, ਨਕਸ ਕਾ ਗਿਆਨ ਇੰਦਰਾ ਹੈ, ਸਾਡੀ ਆ ਜੀਭ ਗਿਆਨ ਇੰਦਰਾ ਹੈ, ਅਤੇ ਪੰਜਵਾਂ ਸਾਡਾ ਗਿਆਨ ਇੰਦਰਾ ਸਾਡੀ ਬੋਡੀ ਦੀ ਸਾਰੀ ਚਮੜੀ, ਆ ਤੁਚਾ ਜਿਹਨੂੰ ਸਕਿਨ ਕਹਿ ਲਈਏ, ਪੈਰ ਦੇ ਅੰਗੂਠੇ ਤੋਂ ਲੈ ਕੇ ਪੂਰੇ ਦੇ ਪੂਰੇ ਤਨ ਨੂੰ ਜਿਸ ਤੁਚਾ ਨੇ ਢੱਕਿਆ ਪਿਆਰਿਓ, ਇਹ ਵੀ ਐਵੇਂ ਨਹੀਂ, ਇਹ ਵੀ ਇੱਕ ਗਿਆਨ ਇੰਦਰਾ ਹੈ, ਇਹਦੇ ਤੋਂ ਸਪਰਸ਼ ਦਾ ਪਤਾ ਲੱਗਦਾ। ਕੋਈ ਚੀਜ਼ ਸਾਡੀ ਬੋਡੀ ਨੂੰ, ਮੰਨ ਲਓ ਰਾਤ ਨੂੰ ਸੁੱਤਿਆਂ ਉਹ ਕੀੜਾ ਜਿਹੜਾ ਅੱਖਾਂ ਨਾਲ ਵੀ ਨਜ਼ਰ ਨਹੀਂ ਆਉਂਦਾ, ਨਿੱਕੇ ਤੋਂ ਨਿੱਕਾ ਕੀੜਾ ਵੀ ਸਾਡੀ ਬੋਡੀ ਨੂੰ ਜਦੋਂ ਸਪਰਸ਼ ਕਰਦਾ ਤਾਂ ਸਾਡੇ ਦਿਮਾਗ ਨੂੰ ਪਤਾ ਲੱਗ ਜਾਂਦਾ ਮੇਰੇ ਤਨ ਨੂੰ ਕਿਸੇ ਨੇ ਛੂਹਿਆ ਹੈ, ਕਿਉਂਕਿ ਇਹ ਤੁਚਾ ਇੱਕ ਗਿਆਨ ਇੰਦਰਾ ਸਪਰਸ਼ ਦਾ। ਉਸ ਤੋਂ ਬਾਅਦ ਸਾਡੀ ਬੋਡੀ ਦੇ ਪੰਜ ਕਰਮ ਇੰਦਰੇ, ਉਹ ਪੰਜ ਕਰਮ ਇੰਦਰਿਆਂ ਵਿੱਚ ਸਾਡੇ ਹੱਥ ਕਰਮ ਇੰਦਰੇ, ਮੈਂ ਆਉਣਾ ਸਿਰਫ ਕਰਮ ਫਿਲਾਸਫੀ ਦੇਖ, ਸਾਡੇ ਹੱਥ ਕਰਮ ਇੰਦਰਾ ਹੈ। ਭਾਵੇਂ ਆਪ ਡਰਾਈਵਿੰਗ ਕਰਦੇ ਹੋ, ਦਫ਼ਤਰ 'ਚ ਕੰਮ ਕਰਦੇ ਹੋ, ਖੇਤਾਂ 'ਚ ਕੰਮ ਕਰਦੇ ਹੋ, ਸਾਡਾ ਹੱਥ ਕਰਮ ਕਰੇਗਾ, ਪੈਰ ਸਾਡੇ ਕਰਮ ਇੰਦਰੇ ਨੇ, ਚੱਲਦੇ ਨੇ। ਆਹ ਰੱਬ ਨੇ ਮੂੰਹ ਦਿੱਤਾ ਮੈਂ ਬੋਲ ਰਿਹਾ, ਇੱਕ ਕਰਮ ਇੰਦਰਾ, ਜੇ ਇਹ ਹਰਕਤ 'ਚ ਨਾ ਆਵੇ ਤਾਂ ਬੋਲ ਕਿੱਥੋਂ ਆਏਗਾ। ਜਨਨ ਦਿਵਾਰ, ਜਿਸ ਰਸਤੇ ਰਾਹੀਂ ਇਨਸਾਨ ਦਾ ਜਨਮ ਹੁੰਦਾ ਹੈ, ਸੱਚ ਇਹ ਵੀ ਉਹ ਕਰਮ ਇੰਦਰਾ ਹੈ। ਜਿਸ ਰਾਹੀਂ ਇਹਦੀ ਬੋਡੀ ਦੀ ਮਲ ਖਾਰਜ ਹੁੰਦੀ ਉਹ ਵੀ ਇੱਕ ਕਰਮ ਇੰਦਰਾ ਹੈ। ਪਰ ਜਿਹੜੇ ਕਰਮਾਂ ਦੀ ਮੈਂ ਗੱਲ ਕਰਨ ਲੱਗਾ, ਉਸ ਕਰਮ ਦਾ ਸੰਬੰਧ ਸਾਡੇ ਮਨ ਨਾਲ ਬਹੁਤ ਜ਼ਿਆਦਾ ਹੈ। ਫਿਰ ਬੇਨਤੀ ਸੁਣਿਓ, ਪਹਿਲੀ ਗੱਲ ਕੀ, ਜਿਹੜੇ ਕਰਮ ਅਸੀਂ ਕਰ ਰਹੇ ਹਾਂ ਕੀ ਇਸ ਕਰਮਾਂ ਦੀ ਕੋਈ ਪੁੱਛ ਪੜਤਾਲ ਹੈ? ਅੱਜ ਦਾ ਜਿਹੜਾ ਵਿਦਵਾਨ ਹੈ, ਖਿਮਾ ਕਰਿਓ, ਸਿੱਖ ਵਿਦਵਾਨ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਹਿਣ ਲੱਗ ਪਿਆ ਕੋਈ ਕਰਮ ਨਹੀਂ,
ਕੋਈ ਪਾਪ ਨਹੀਂ, ਕੋਈ ਪੁੰਨ ਨਹੀਂ, ਕੋਈ ਲੇਖਾ ਨਹੀਂ, ਇਹ ਸਿਰਫ ਡਰਾਉਣ ਵਾਲੀ ਗੱਲ ਹੈ। ਮੈਂ ਖਿਮਾ ਕਰਿਓ ਵੀ ਨਹੀਂ ਦੱਸਾਂਗਾ ਕਿ ਉਹ ਕਈ ਵਾਰੀ ਕਹਿੰਦੇ ਨੇ ਬਾਣੀ ਕੁਝ ਭਿਆਨਕ ਰੂਪ ਹੈ, ਇਹ ਡਰਾਉਂਦੀ ਹੈ। ਮੈਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਕੋਈ ਸ਼ਬਦ ਕਹਿਣੇ ਨੇ ਅਤੇ ਤੁਸੀਂ ਰੋਜ਼ ਉਹ ਪੜ੍ਹਦੇ ਹੋ ਅਤੇ ਯਤਨ ਮੈਂ ਕਰਨਾ ਉਹ ਸ਼ਬਦ ਲਵਾਂ ਜਿਹੜੇ ਰੋਜ਼ ਰੂਟੀਨ 'ਚ ਬਾਣੀ 'ਚ ਪੜ੍ਹਨੇ। ਕਈ ਸੱਜਣ ਇਹ ਅੱਜ ਵਿਆਖਿਆ ਕਰਦੇ ਆ ਕਿ ਜਿਹੜਾ ਪੁੰਨ ਅਤੇ ਪਾਪ ਸ਼ਬਦਾਵਲੀ ਹੈ ਇਹ ਓਨਲੀ ਸਿਰਫ ਅਤੇ ਸਿਰਫ ਇੱਕ ਅਖਾਣ ਨੇ। ਅਖਾਣ ਸਮਝਣੇ ਆ ਪੰਜਾਬੀ ਮੁਹਾਵਰੇ, ਕਹਾਣ, ਅਖਾਣ, ਇਹ ਸਿਰਫ ਅਖਾਣ ਨੇ ਪੁਰਾਣੇ, ਹਕੀਕਤ ਵਿੱਚ ਕੁਝ ਨੇ। ਪਰ ਮੈਂ ਜਪਜੀ ਸਾਹਿਬ ਤੋਂ ਸ਼ੁਰੂ ਕਰਨਾ ਚਾਹੁੰਦਾ। ਆਪ ਜਪਜੀ ਸਾਹਿਬ ਦਾ ਪਾਠ ਕਰਦੇ ਹੋ ਅਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੀ ਅੰਮ੍ਰਿਤ ਬਾਣੀ 'ਚੋਂ ਦੋ ਤਿੰਨ ਤੁਕਾਂ ਖਾਸ ਕਰਕੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿਸੇ ਵਿਦਵਾਨ ਦੇ ਇਹ ਸ਼ਬਦ ਸੁਣ ਕੇ ਕਿ ਪੁੰਨ ਅਤੇ ਪਾਪ ਤੇ ਸਿਰਫ ਆਖਾਣ ਨੇ, ਹਕੀਕਤ ਵਿੱਚ ਕੁਛ ਵੀ ਨਹੀਂ। ਮਹਾਰਾਜ ਕਹਿੰਦੇ ਨੇ ਇਹ ਪੁੰਨ ਅਤੇ ਪਾਪ ਆਖਾਣ ਨਹੀਂ, ਇਹ ਹਕੀਕਤ ਵਿੱਚ ਹੈ। ਜੋ ਤੂੰ ਅੱਜ ਬੀਜਿਆ ਹੈ ਕੱਲ੍ਹ ਨੂੰ ਕੱਟਣਾ ਵੀ ਤੈਨੂੰ ਪੈਣਾ ਹੈ, ਅਤੇ ਜੋ ਕੁਝ ਤੂੰ ਅੱਜ ਇੱਥੇ ਕਰਮ ਕਮਾਇਆ ਹੈ ਚੇਤੇ ਰੱਖੀ ਆਪਣੇ ਕੀਤੇ ਹੋਏ ਕਰਮ ਵੀ ਤੈਨੂੰ ਹੀ ਭੁਗਤਣੇ ਪੈਣਗੇ। ਜਪਜੀ ਸਾਹਿਬ ਦੀਆਂ ਤਿੰਨ ਚਾਰ ਤੁਕਾਂ ਇਹ ਖਾਸ ਕਰਕੇ ਕਿ ਪੁੰਨੀ ਪਾਪੀ ਆਖਣ ਨਾ ਹੈ। ਕਿਸੇ ਟੀਕਾਕਾਰ ਨੂੰ ਪੜ੍ਹੋ, ਸੰਪਰਦਾਇ ਟੀਕਾ ਹੈ, ਚਲੋ ਪ੍ਰੋਫੈਸਰ ਸ਼੍ਰੈਣੀ ਦੇ ਟੀਕੇ, ਭਾਵੇਂ ਨਿਰਮਲਿਆਂ ਦੇ ਟੀਕੇ, ਮੈਂ ਤਕਰੀਬਨ ਜਿੰਨੇ ਵੀ ਟੀਕੇ ਜਪਜੀ ਸਾਹਿਬ ਦਾ ਮੇਰਾ ਖਿਆਲ 100-150 ਟੀਕਾ, 150 ਟੀਕਾ ਤਕਰੀਬਨ ਮੈਂ ਆਪਣੀਆਂ ਨਜ਼ਰਾਂ ਨਾਲ ਦਰਸ਼ਨ ਕੀਤੇ ਨੇ ਪੁਰਾਤਨ ਟੀਕਿਆਂ ਦੇ ਵੀ। ਇਸ ਤੁਕ ਦੇ ਸਾਰਿਆਂ ਨੇ ਅਰਥ ਇੱਕੋ ਕੀਤੇ ਕਿ ਪੁੰਨੀ ਪਾਪੀ ਆਖਣ ਨਾਹੇ। ਪਾਪ ਔਰ ਪੁੰਨ ਕੇਵਲ ਕਹਾਵਤ ਨਹੀਂ, ਕੇਵਲ ਅਖਾਣ ਅਤੇ ਮੁਹਾਵਰਾ ਨਹੀਂ। ਅਗਲੀ ਤੁਕ ਕਹਿੰਦੀ ਹੈ ਕਰਨਾ ਇਹ ਹੈ ਕਰਮ ਫਿਲਾਸਫੀ। ਜੋ ਤੂੰ ਆਪਣੀ ਜ਼ਿੰਦਗੀ 'ਚ ਕਿਰਿਆਮਾਨ ਕਰਮ ਕਰ ਰਹੇ, ਜੋ ਤੂੰ ਅੱਜ ਕਰ ਰਹੇ, ਕਰਨਾ, ਅਗਲੇ ਬਚਨ ਲਿਖ ਲੈ ਜਾਓ। ਦੇਖੋ ਲਿਖ ਲੈ ਜਾਓ ਦੇ ਜੇ ਅੱਜ ਅਸੀਂ ਕਹਿੰਦੇ ਹਾਂ ਕਿ ਗੁਰਬਾਣੀ ਦੇ ਅਰਥ ਪੜ੍ਹਿਆ ਲਿਖਿਆ ਸਮਾਜ ਹੈ, ਵਿਆਕਰਨ ਅਨੁਸਾਰ ਕਰੋ, ਅਤੇ ਮੈਂ ਕਹਿੰਦਾ ਜੇ ਇਹਦੇ ਅਰਥ ਗ੍ਰਹਿਮ ਅਨੁਸਾਰ ਕਰੋ ਕਿ ਕਰਨਾ ਲਿਖ ਲੈ ਜਾਓ, ਲਿਖ ਲੈ ਜਾਓ ਦੇ ਤਾਂ ਅਰਥ ਇਹੀ ਹੋਣਗੇ ਨਾ ਕਿ ਜੋ ਕਰਮ ਕੀਤੇ ਨੇ ਲਿਖੇ ਗਏ ਨੇ, ਜੋ ਲਿਖਿਆ ਗਿਆ ਉਹ ਤੈਨੂੰ ਨਾਲ ਲੈ ਕੇ ਜਾਣਾ ਪਏਗਾ। ਗ੍ਰਹਿਮਰ ਦੇ ਹਿਸਾਬ ਨਾਲ ਜੇ ਕਰਨੇ ਉਹ ਇੱਧਰ ਹੀ ਚੱਲੋ, ਪੁੰਨੀ ਪਾਪੀ ਆਖਣ ਨਾ ਹੈ, ਕਰਨਾ ਲਿਖ ਲੈ ਜਾਓ। ਅਗਲੀ ਤੋਕੇ ਆਪੇ ਬੀਜ, ਹੁਣ ਇਹਨੂੰ ਕਿਵੇਂ ਅਸੀਂ ਇਨਕਾਰ ਕਰ ਸਕਾਂਗੇ ਵੀ ਕਰਮ ਫਿਲਾਸਫੀ ਤਾਂ ਹੈ ਨਹੀਂ ਜੀ। ਗੁਰਮੁਖੋ ਆਓ ਬਾਣੀ ਦੇ ਦਰਸ਼ਨ ਕਰੀਏ, ਕਰਮ ਫਿਲਾਸਫੀ ਹੈ, ਕਰਮ ਦਾ ਨਿਬੇੜਾ ਹੈ, ਕਰਮ ਦਾ ਲੇਖਾ ਹੈ, ਪਰ ਜਦੋਂ ਗੁਰੂ ਦੀ ਕਿਰਪਾ ਵਰਤ ਜਾਏ ਉਦੋਂ ਕੀਤੇ ਹੋਏ ਪਾਪਾਂ ਦੇ ਕਰਮਾਂ ਦਾ ਵੀ ਨਾਸ਼ ਹੋ ਜਾਂਦਾ। ਅਸੀਂ ਇਹ ਦੋ ਚੀਜ਼ਾਂ ਬਾਣੀ 'ਚੋਂ ਲੈਣੀਆਂ, ਪੁੰਨੀ ਪਾਪੀ ਆਖਣ ਨਾ ਹੈ, ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਓ, ਅਤੇ ਅਗਲੀ ਤੋਕੇ ਨਾਨਕ ਹੁਕਮੀ ਆਵੋ ਜਾਓ, ਆਵੇਗਾ ਅਤੇ ਜਾਓ ਦਾ ਅਰਥ ਤਾਂ ਜਾਣਾ ਹੈ, ਕਰਨਾ ਲਿਖ ਲੈ ਜਾਓ ਇਹਦਾ ਮਤਲਬ ਤੂੰ ਲੈ ਕੇ ਜਾਏਗਾ। ਇਸ ਤੋਂ ਅੱਗੇ ਥੋੜ੍ਹਾ ਜਿਹਾ ਹੋਰ ਆਓ, ਜਪਜੀ ਸਾਹਿਬ 'ਚ ਜਦੋਂ ਅਸੀਂ ਧਰਮ ਖੰਡ ਪੜ੍ਹਦੇ, ਧਰਮ ਖੰਡ ਵਾਲੀ ਜਿਹੜੀ ਪੌੜੀ ਹੈ ਉਹਦੇ ਵਿੱਚ ਸਤਿਗੁਰੂ ਨੇ ਧਰਤੀ ਨੂੰ ਧਰਮਸ਼ਾਲਾ ਦੱਸੇ, ਅਤੇ ਇਸ ਧਰਮਸ਼ਾਲਾ ਵਿੱਚ ਪਰਮਾਤਮਾ ਨੇ ਅਨੇਕਾਂ ਤਰ੍ਹਾਂ ਦੇ ਜੀਵ ਪੈਦਾ ਕੀਤੇ ਨੇ। ਜੀਵਾਂ ਦੇ ਰੰਗ ਵੱਖਰੇ ਨੇ, ਜੀਵਾਂ ਦੀ ਬੋਲੀ ਵੱਖਰੀ ਹੈ, ਜੀਵਾਂ ਦੀਆਂ ਸ਼ਕਲਾਂ ਵਿੱਚ ਫਰਕ ਹੈ, ਪਰ ਚੇਤੇ ਰੱਖਿਓ ਕਰਮ ਸਾਰਿਆਂ ਦੇ ਪੁੱਛੇ ਜਾਣਗੇ ਤੇਰੇ ਕਰਮ ਅਤੇ ਕਰਤੂਤ ਕੀ। ਜਪਜੀ ਸਾਹਿਬ ਦੀ ਪੌੜੀ ਧਰਮ ਖੰਡ ਵਾਲੀ ਕਿ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ, ਜਦੋਂ ਇਹਦੇ ਅਰਥਾਂ ਦੀ ਲੋੜ ਨਹੀਂ, ਬੜੇ ਸਪਸ਼ਟ ਨੇ। ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਅਨੇਕਾਂ ਤਰ੍ਹਾਂ ਦੇ ਜੀ ਅਤੇ ਸਾਰਿਆਂ ਦੇ ਜੀਣ ਦਾ ਢੰਗ ਵੱਖਰਾ ਵੱਖਰਾ ਹੈ, ਤਾਂ ਜੀਵ ਹੀ ਨਾ। ਅਸੀਂ ਪਾਣੀ 'ਚ ਇਨਸਾਨ ਦੇ ਬੱਚੇ ਨੂੰ ਪਾਣੀ 'ਚ ਦੋ ਘੜੀਆਂ ਡੋਬੋ ਉਹਦੀ ਮੌਤ ਹੋ ਜਾਏਗੀ, ਪਰ ਮੱਛੀ ਦੇ ਬੱਚੇ ਨੂੰ ਪਾਣੀ ਤੋਂ ਬਾਹਰ ਰੱਖੋ ਮੈਦਾਨ ਵਿੱਚ, ਉਹ ਬਾਹਰ ਮਰ ਜਾਏਗਾ। ਜੀਣ ਦਾ ਰੱਬ ਨੇ ਢੰਗ ਵੱਖਰਾ ਵੱਖਰਾ ਬਣਾਇਆ। ਇਕਨਾਂ ਦੀ ਖੁਰਾਕ ਕੱਲੀ ਮਾਸ ਬਣਾਈਏ ਤੇ ਇਕਨਾਂ ਦੀ ਖੁਰਾਕ ਰੱਬ ਨੇ ਕੇਵਲ ਘਾਹ ਪੱਠੇ ਬਣਾਈ, ਇਕਨਾਂ ਦੀ ਖੁਰਾਕ ਜੀਵ ਜੀਵ ਨੂੰ ਖਾਂਦਾ ਪਿਆ, ਇਸੇ ਧਰਤੀ ਤੇ ਜੀਵ ਬਣਾਏ, ਇੱਕ ਦੀ ਖੁਰਾਕ ਉਹ ਕੇਵਲ ਮਿੱਟੀ ਹੀ ਖਾਈ ਜਾਂਦਾ। ਸਤਿਗੁਰੂ ਨੇ ਕਿਹਾ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ। ਹੁਣ ਅਗਲੀਆਂ ਤੁਕਾਂ ਕੀ ਨੇ? ਕਰਮੀ ਕਰਮੀ ਹੋਏ ਵਿਚਾਰ, ਕਰਮਾਂ ਅਨੁਸਾਰ ਵਿਚਾਰ ਹੋਏਗੀ, ਕਰਮੀ ਕਰਮੀ ਹੋਏ ਵਿਚਾਰ। ਤੇ ਅੱਗੇ ਸਤਿਗੁਰੂ ਨੇ ਇਸ ਗੱਲ ਨੂੰ ਹੋਰ ਖੋਲ ਦਿੱਤਾ, ਜਿੱਥੇ ਵਿਚਾਰ ਹੋਵੇਗੀ ਨਾ ਉੱਥੇ ਸਿਫਾਰਿਸ਼ ਚੱਲਦੀ ਹੈ ਤੇ ਨਾ ਰਿਸ਼ਵਤ ਚੱਲਦੀ ਹੈ, ਕਿਉਂਕਿ ਸੱਚਾ ਆਪ ਸੱਚਾ ਦਰਬਾਰ, ਉਹ ਆਪ ਸੱਚ ਹੈ। ਤੇ ਜਿਸ ਉਹਦੇ ਦਰਬਾਰ ਵਿੱਚ ਤੇਰੇ ਕਰਮਾਂ ਦੀ ਵਿਚਾਰ ਹੋਣੀ ਹੈ, ਉਹਦਾ ਤਾਂ ਦਰਬਾਰ ਵੀ ਸੱਚਾ ਹੈ। ਦਰਬਾਰ ਦਾ ਮਤਲਬ ਉਹਦੇ ਦਰਬਾਰ 'ਚ ਕਰਮ ਕਰਨ ਵਾਲਾ ਜਿਹੜਾ ਉਹਦਾ ਹੁਕਮ ਵਰਦਾ ਹੈ ਉਹ ਵੀ ਸੱਚ ਹੈ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥ ਸੋਨ ਪੰਚ ਪ੍ਰਵਾਨ ਨਦਰੀ ਕਰਮ। ਯਾਦ ਰੱਖਿਓ, ਕਰਮੀ ਕਰਮੀ ਹੋਏ ਵਿਚਾਰ ਹੈ, ਇਹਦਾ ਅਰਥ ਹੈ ਕੀਤੇ ਹੋਏ ਕਰਮਾਂ ਅਨੁਸਾਰ ਵਿਚਾਰ ਹੋਵੇਗੀ, ਉਹ ਆਪ ਸੱਚਾ, ਉਹਦਾ ਦਰਬਾਰ ਸੱਚਾ, ਪਰ ਜਿਨ੍ਹਾਂ ਦੇ ਮੁੱਖ ਉੱਤੇ ਉਹਦੀ ਬਖਸ਼ਿਸ਼ ਦਾ ਨਿਸ਼ਾਨ ਪੈ ਜਾਏ ਸੱਚੇ ਉਹ ਸੱਚੇ ਦੇ ਦਰਬਾਰ ਵਿੱਚ ਪ੍ਰਵਾਨ ਹੋ ਜਾਂਦੇ, ਨਦਰੀ ਕਰਮ ਪਵੇ ਨਿਸ਼ਾਨ। ਹੁਣ ਮੈਂ ਅਗਲੀ ਤੁਕ ਜਿਹੜੀ ਮੈਂ ਪਹਿਲਾਂ ਸਿਰ ਮੈਂ ਪ੍ਰਮਾਣ ਦੇ ਰਿਹਾ ਵੀ ਕੀ ਕਰਮਾਂ ਦਾ ਲੇਖਾ ਹੈ, ਫਿਰ ਅਰਜ਼ ਕਰਾਂਗਾ ਜਦੋਂ ਪਾਪ ਕਰਮ ਵੀ ਕੀਤੇ ਹੋਣ। ਅੱਜ ਬੰਦਾ ਵਰਤਮਾਨ 'ਚ ਮੰਨ ਜਾਏ ਮੈਂ ਸੱਚ ਮੁੱਚ ਗੁਨਾਹ ਕੀਤੇ ਨੇ, ਪਰਮਾਤਮਾ ਉਹਦੇ ਕਰਮਾਂ ਦੇ ਲੇਖੇ ਵੀ ਪਾੜ ਦੇਵੇਗਾ। ਪਹਿਲਾਂ ਸਿਰ ਮੇਰੀ ਅਰਜ਼ ਸੀ ਕੋਈ ਸ਼ਬਦ ਬਾਣੀ ਤੋਂ ਬਾਹਰ ਜਾ ਕੇ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੇ ਸੋਨ ਪੰਚ ਪ੍ਰਵਾਨ ਨਦਰੀ ਕਰਮ ਪਵੇ ਨਿਸ਼ਾਨ। ਅਗਲੀ ਤੱਕ ਤੋਂ ਕਿ ਕੱਚ ਪਕਾਈ ਉੱਥੇ ਵੇ ਨਾ, ਹੁਣ ਗ੍ਰੈਮਰ ਅਨੁਸਾਰ ਇਹਦੇ ਅਰਥ ਕਰੋ, ਉੱਥੇ ਦਾ ਅਰਥ ਕਦੀ ਇੱਥੇ ਬਣਦਾ? ਹੁਣ ਸਟੇਜ ਇੱਥੇ ਵੇ, ਗੈਲਰੀ ਉੱਥੇ ਵੇ, ਅਤੇ ਮੈਂ ਇੱਥੇ ਨੂੰ ਉੱਥੇ ਕਿਵੇਂ ਬਣਾ ਸਕਣਾ? ਇਹਦਾ ਮਤਲਬ ਉੱਥੇ ਸ਼ਬਦ ਇਸ਼ਾਰਾ ਕਰ ਰਿਹਾ ਕਿ ਭੜਿਆ ਵਿਦਵਾਨ ਸੱਜਣਾ, ਗ੍ਰੈਮਰ ਵਿੱਚ ਤੋਲ ਕੇ ਗੁਰਬਾਣੀ ਦੇ ਅਰਥ ਕਰਨ ਵਾਲਿਆ, ਤੈਨੂੰ ਇਹੀ ਸਮਝ ਨਹੀਂ ਕਿ ਇੱਥੇ ਅਤੇ ਉੱਥੇ ਦੇ ਅਰਥ ਕੀ ਹੁੰਦੇ ਨੇ? ਇੱਥੇ ਅਤੇ ਉੱਥੇ ਕਦੀ ਪ੍ਰਿਆਵਾਚੀ ਆਏ ਹੀ ਨਹੀਂ, ਕਦੀ ਜਿਹੜੇ ਗ੍ਰੈਮਰ ਪੜ੍ਹੇ ਆ ਕੀ ਪ੍ਰਿਆਵਾਚੀ ਸ਼ਬਦ ਹੈ? ਕੱਚ ਪਕਾਈ ਉੱਥੇ ਪਾਏ, ਅਤੇ ਅੱਗੇ ਮਹਾਰਾਜ ਜੀ ਨੇ ਇੱਥੇ ਨਹੀਂ ਕਿਹਾ, ਜੇ ਇੱਥੇ ਹੁੰਦਾ ਫਿਰ ਤਾਂ ਗਿਆ ਦੀ ਲੋੜ ਹੀ ਨਹੀਂ ਸੀ। ਕੱਚ ਪਕਾਈ ਉੱਥੇ ਪਾਏ, ਮਹਾਰਾਜ ਕਹਿੰਦੇ ਨੇ ਸਮਝ ਤਾਂ ਪਏਗੀ ਜਦੋਂ ਤੂੰ ਇੱਥੋਂ ਅੱਗੇ ਤੁਰੇਗਾ। ਫਿਰ ਅਸੀਂ ਪੌੜੀ ਇੱਕ ਵਾਰੀ ਪੜ੍ਹ ਲਈਏ, ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੇ ਸੋਨ ਪੰਜ ਪ੍ਰਵਾਨ ਨਦਰੀ ਕਰਮ ਪਵੇ ਨਿਸ਼ਾਨ। ਕੱਚ ਪਕਾਈ ਉੱਥੇ ਪਾਏ, ਨਾਨਕ ਗਿਆ। ਗਿਆ ਦਾ ਸੰਬੰਧ ਇੱਥੇ ਨਹੀਂ ਹੋਵੇਗਾ, ਗਿਆ ਦਾ ਮਤਲਬ ਇੱਥੇ ਨੂੰ ਛੱਡ ਕੇ ਹੀ ਉੱਥੇ ਹੋ ਸਕਦਾ। ਨਾਨਕ ਗਿਆ ਜਾਪੈ ਜਾਏ। ਹੋਰ ਅੱਗੇ ਥੋੜ੍ਹਾ ਜਾਓ, ਮੈਂ ਤਾਂ ਕਿਹਾ ਮੈਂ ਸਿਰਫ ਦੋ ਬਾਣੀਆਂ ਚੁਣੀਆਂ, ਜ਼ਿਆਦਾ ਬਿਕਮ ਸ਼ਬਦ ਨਹੀਂ ਲਏ, ਜਿਹੜੇ ਰੂਟੀਨ 'ਚ ਅਸੀਂ ਕੋਈ ਨਾ ਕਰਦਾ ਹੋਵੇ, ਘੱਟੋ ਘੱਟ ਰੇਡੀਓ ਇੱਥੇ ਚੱਲਦੇ ਨੇ, ਜਪਜੀ ਸਾਹਿਬ ਤਾਂ ਕੰਨਾਂ 'ਚ ਪੈਂਦਾ। ਹੁਣ ਅਖੀਰ 'ਤੇ ਤੁਸੀਂ ਪੜ੍ਹੋ ਜਪਜੀ ਸਾਹਿਬ ਦਾ ਇੱਕ ਸਲੋਕ, ਅਖੀਰ ਵਾਲਾ ਪਵਿੱਤਰ ਬਚਨ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ। ਪਵਨ ਬੋਡੀ ਲਈ, ਇਹਦੇ ਤੋਂ ਬਿਨਾਂ ਸਰੀਰ ਚੱਲਦਾ ਹੀ ਨਹੀਂ ਪਵਨ ਤੋਂ ਬਿਨਾਂ। ਪਾਣੀ ਪਿਤਾ ਜਗਤ ਕਾ ਹੈ, ਧਰਤੀ ਇੱਕ ਵੱਡੀ ਮਾਂ ਹੈ ਜਿਹੜੀ ਜਨਮ ਵੀ ਦਿੰਦੀ ਹੈ ਅਤੇ ਸਮੇਟਦੀ ਵੀ ਹੈ। ਧਰਤ ਮਹਤ ਦਾ ਅਰਥ, ਕਿਉਂਕਿ ਮੈਂ ਜਪਜੀ ਦੇ ਅਰਥ ਨਹੀਂ ਕਰ ਰਿਹਾ, ਸਿਰਫ ਮੈਂ ਕਰਮ ਸ਼ਬਦ ਦੀ ਕਥਾ ਕਰਨੀ ਚਾਹੁੰਦਾ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ। ਦਾਈ ਦਾਏ ਦਾ ਅਰਥ ਹੁੰਦਾ ਖਿਡਾਵੀ ਅਤੇ ਖਿਡਾਵਾ। ਅੱਜ ਦੀ ਸ਼ਬਦਾਵਲੀ 'ਚ ਇਉਂ ਕਹਿ ਲਈਏ, ਪੁਰਾਤਨ ਸਮੇਂ ਨਾ ਅੱਜ ਨੌਕਰ ਸ਼ਬਦ ਸੀ ਵਰਤਨੇ, ਪੁਰਾਣੇ ਸਮੇਂ ਬਾਦਸ਼ਾਹਾਂ ਦੇ ਘਰਾਂ ਵਿੱਚ ਖਿਡਾਵੇ ਹੁੰਦੇ ਸਨ, ਈਵਨ ਕਿ ਗੁਰੂ ਦੇ ਸਾਹਿਬਜ਼ਾਦਿਆਂ ਦੇ ਵੀ ਖਿਡਾਵੇ ਸਨ। ਭਾਈ ਚੌਪਾ ਸਿੰਘ ਖਿਡਾਵਾ ਸੀ ਸਤਿਗੁਰੂ ਦਾ। ਇੱਕ ਹੁੰਦਾ ਸੀ ਦਾਈ ਖਿਡਾਵੀ। ਦਾਈ ਦਾ ਕੰਮ ਹੁੰਦਾ ਸੀ ਬੱਚੇ ਨੂੰ ਇਸ਼ਨਾਨ ਕਰਾਉਣਾ, ਵਸਤਰ ਪਹਿਰਾਉਣੇ, ਉਹਨੂੰ ਭੋਜਨ ਛਕਾਉਣਾ ਅਤੇ ਰਾਤ ਨੂੰ ਆਪਣੀ ਗੋਦ ਵਿੱਚ ਉਹਨੂੰ ਦੁੱਧ ਦੇ ਕੇ ਸੁਆ ਦੇਣਾ। ਦਾਏ ਦਾ ਕੰਮ ਹੁੰਦਾ ਸੀ ਕਿ ਦਿਨ ਚੜ੍ਹਨਾ ਤਿਆਰ ਹੋਏ ਬੱਚੇ ਦੀ ਉਂਗਲੀ ਪਕੜ ਕੇ ਉਹਨੂੰ ਖੜਾਉਣ ਵਾਸਤੇ ਲੈ ਜਾਣ। ਮਹਾਰਾਜ ਜੀ ਨੇ ਬਾਣੀ 'ਚ ਕਿਹਾ, ਕਹਿਣ ਲੱਗੇ ਭਲਿਓ ਇਹ ਦਿਨ ਰੱਬ ਨੇ ਖੜਾਵਾ ਬਣਾਇਆ, ਜਦੋਂ ਲੋ ਲੱਗਦੀ ਏ ਰੱਬ ਦੇ ਬਣਾਏ ਹੋਏ ਬੱਚੇ ਇਸ ਦਿਨ ਦੀ ਉਂਗਲ ਪਕੜ ਕੇ ਖੇਡਣ ਤੁਰ ਪੈਂਦੇ। ਦਿਨ ਚੜ੍ਹਦਾ, ਕੋਈ ਖੇਤਾਂ 'ਚ ਕੰਮ ਕਰ ਰਿਹਾ, ਕੋਈ ਦਫ਼ਤਰ ਜਾ ਰਿਹਾ, ਅਸੀਂ ਸਾਰੇ ਖੇਡ ਰਹੇ ਹਾਂ, ਅਤੇ ਜਦੋਂ ਰਾਤ ਪੈਂਦੀ ਏ ਥੱਕਿਆ ਹੋਇਆ ਬੱਚਾ ਆਵੇ ਅਤੇ ਖਿਡਾਵੀ ਦੀ ਗੋਦ ਵੀ ਸੌਂ ਜਾਂਦਾ, ਅਤੇ ਜਦੋਂ ਦਿਨ ਦਾ ਕੰਮ ਕਰਕੇ ਥੱਕਿਆ ਹੁੰਦਾ ਰਾਤ ਵਿੱਚ ਜਿੱਥੇ ਬੈਠਦਾ ਉੱਥੇ ਉਹਨੂੰ ਨੀਂਦ ਆਉਣ ਲੱਗ ਪੈਂਦੀ ਹੈ। ਰਾਤ ਖਿਡਾਵੀ ਹੈ, ਦਿਵਸ ਰਾਤ ਦੋਏ ਦਾਈ ਦਾਇਆ ਖੇਡੈ ਖੇਲੈ ਸਗਲ ਜਗਤ। ਅਗਲੀ ਤੁੱਕ ਬੁਲਾਓ, ਚੰਗਿਆਈਆਂ ਬੁਰਿਆਈਆਂ, ਜਿਹੜਾ ਕਹਿੰਦਾ ਪੁੱਛਣਾ ਕਿਸੇ ਨੇ, ਤੇਰੇ ਕੀਤੇ ਕੋਈ ਚੰਗੇ ਕਰਮ, ਤੇਰੀ ਕੀਤੀ ਕੋਈ ਬੁਰਿਆਈ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਵਾਚੈ ਦਾ ਅਰਥ ਹੈ ਪੜਚੋਲਣਾ, ਧਰਮ ਹਦੂਰ ਆਪਣੀ ਹਜ਼ੂਰੀ 'ਚ, ਧਰਮ ਰਾਜ। ਹੁਣ ਇੱਥੇ ਇੱਕ ਗੱਲ ਸਮਝਣ ਵਾਲੀ ਹੈ, ਜਦੋਂ ਕੋਈ ਬੰਦਗੀ ਵਿੱਚ ਜੁੜੇਗਾ, ਮੈਂ ਗਰਜ ਕਰਾਂਗਾ, ਜਦੋਂ ਕਿਸੇ ਦੇ ਕਰਮ ਨਾਸ ਹੋ ਜਾਣ ਉਦੋਂ ਨਾ ਉਹਦੇ ਲਈ ਧਰਮ ਰਾਜ ਹੁੰਦਾ ਅਤੇ ਨਾ ਉਹਦੇ ਲਈ ਜਮਦੂਤ ਹੁੰਦਾ। ਇਹ ਵੀ ਸਮਝਣਾ ਚਾਹੀਦਾ। ਕਈ ਸਵਾਲ ਕਰਦੇ ਜੀ ਧਰਮ ਰਾਜ ਹੈ ਜਮਦੂਤ ਹੈ? ਇੱਕ ਦਿਨ ਮੈਂ ਤਾਂ ਕਿਹਾ ਸੀ ਬਾਣੀ ਪੜ੍ਹ ਕੇ ਮੈਨੂੰ ਸਮਝ ਇੰਨੀ ਕੁ ਪਈ, ਹੈ ਵੀ ਅਤੇ ਨਹੀਂ ਵੀ। ਉਹ ਕਹਿੰਦਾ ਫਿਰ ਦੁਬਧਾ ਵਾਲੀ ਗੱਲ ਹੋ ਗਈ। ਮੈਂ ਕਿਹਾ ਇਸ ਸ਼ਹਿਰ 'ਚ ਜੇਲ੍ਹ ਹੋਣੀ ਹੈ, ਪੁਲਿਸ ਦੀ ਚੌਕੀ ਥਾਣੇ ਵੀ ਨੇ, ਪਰ ਜਿਸ ਬੰਦੇ ਨੇ ਕ੍ਰਾਈਮ ਹੀ ਨਹੀਂ ਕੀਤਾ ਉਹਨੂੰ ਕੀ ਪਤਾ ਜੇਲ੍ਹ ਕੀ ਅਤੇ ਜੇਲ੍ਹ 'ਚ ਕੌਣ ਬੰਦੇ? ਜਿਹੜਾ ਕ੍ਰਿਮੀਨਲ ਹੈ ਉਹਨੂੰ ਪਤਾ ਪੁਲਿਸ ਕਿਹੜੀ ਅਤੇ ਜੇਲ੍ਹ ਕਿਹੜੀ ਅਤੇ ਸਜ਼ਾ ਕਿਹੜੀ, ਜੱਜ ਕਿਹੜਾ। ਪਿਆਰਿਓ, ਜਿਹਨੇ ਪਾਪ ਹੀ ਨਹੀਂ ਕੀਤਾ ਉਹਦੇ ਵਾਸਤੇ ਧਰਮ ਰਾਜ ਅਤੇ ਦੂਤ ਕੁਛ ਵੀ ਨਹੀਂ, ਅਤੇ ਜਿਹਨੇ ਪਾਪ ਕੀਤਾ ਉਹਦੇ ਵਾਸਤੇ ਜੇਲ੍ਹ ਵੀ ਹੈ, ਉਹਦੇ ਵਾਸਤੇ ਅਦਾਲਤ ਵੀ ਹੈ। ਇਹਨੂੰ ਬਾਣੀ 'ਚ ਦੇਖਿਓ ਬੜੇ ਪ੍ਰਮਾਣ ਮਿਲਣਗੇ। ਇੱਥੇ ਸਾਹਿਬ ਨੇ ਕਿਹਾ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਅਗਲੀ ਤੋਕੇ ਕਰਮੀ ਆਪੋ ਆਪਣੀ, ਆਪੋ ਆਪਣੇ ਕਰਮ ਨੇ, ਕਿ ਨੇੜੇ ਕਿ ਦੂਰ। ਕੋਈ ਉਹਦੇ ਨੇੜੇ ਹੋ ਗਏ, ਕੋਈ ਉਹਦੇ ਦੂਰ ਚਲੇ ਗਏ। ਦੇਖੋ ਇਸ ਤੋਂ ਅੱਗੇ ਆਈਏ, ਆਸਾ ਕੀ ਵਾਰ ਦੀਆਂ ਤਿੰਨ ਪੌੜੀਆਂ ਸਿਰਫ ਪਾਠ ਕਰਾਂਗਾ, ਅਰਥ ਬੜੇ ਸਰਲ ਨੇ। ਮੈਂ ਸਿਰਫ ਪਹਿਲੀ ਅਜੇ ਬੇਨਤੀ ਕਰਨੀ ਚਾਹੁੰਦਾ, ਭਾਈ ਤੇਜਵੰਤ ਸਿੰਘ ਬੈਠੇ ਨੇ, ਮੈਂ ਆਉਂਦਿਆਂ ਸਾਰ ਇੱਕ ਸਵਾਲ ਕੀਤਾ ਸੀ ਕਿ ਇਹ ਜਨਮ ਮਰਨ ਕੀ, ਇਹ ਕਰਮ ਫਿਲੋਸਫੀ, ਅਤੇ ਮੇਰਾ ਚਿੱਤ ਕੀਤਾ ਵੀ ਹੈ ਤਾਂ ਕਈ ਦਿਨਾਂ ਦਾ ਇਹ ਵਖਿਆਨ, ਪਰ ਇੱਕ ਦਿਨ ਸਮੇਟਣ ਦਾ ਯਤਨ ਕਰਾਂਗਾ। ਤੁਸੀਂ ਆਸਾ ਕੀ ਵਾਰ ਦੀ ਦੂਜੀ ਪੌੜੀ ਪੜ੍ਹੋ, ਉਸ ਪੌੜੀ ਦਾ ਪਾਠ ਕਰਦੇ ਹਾਂ ਕਿ ਪੌੜੀ ਨਾਨਕ ਜੀ ਉਪਾਇਕ ਹੈ ਲਿਖ ਨਾਵੇਂ ਧਰਮ ਬਹਾਲਿਆ। ਇੱਥੇ ਜੀ ਉਪਾਏ ਕਿਹਾ, ਸਿੱਖ ਉਪਾਏ ਨਹੀਂ ਕਿਹਾ, ਹਿੰਦੂ ਉਪਾਏ ਨਹੀਂ ਕਿਹਾ, ਮੁਸਲਮਾਨ ਉਪਾਏ ਨਹੀਂ ਕਿਹਾ। ਚੇਤੇ ਰੱਖਿਓ ਇੱਥੇ ਸੰਬੰਧ ਜੀ ਦਾ ਹੈ, ਲੇਖਾ ਇਹ ਨਹੀਂ ਪੁੱਛਿਆ ਜਾਣਾ ਤੂੰ ਸਿੱਖ ਹੈ ਕਿ ਹਿੰਦੂ ਹੈ ਕਿ ਮੁਸਲਮਾਨ ਹੈ। ਉੱਥੇ ਤਾਂ ਪਿਆਰਿਓ ਸਿਰਫ ਜੀਓ ਨੂੰ ਪੁੱਛਿਆ ਜਾਂਦਾ, ਈਵਨ ਕਿ ਬੋਡੀ ਵੀ ਸਾਡੇ ਇੱਥੇ ਰਹਿ ਜਾਣਗੇ। ਸਤਿਗੁਰੂ ਕਹਿੰਦੇ ਨੇ ਜੀਵ ਪੈਦਾ ਕੀਤਾ ਪਰਮਾਤਮਾ ਨੇ ਅਤੇ ਨਾਲ ਉਹਦੇ ਲੇਖੇ ਵਾਸਤੇ ਧਰਮ ਮੁਕਰਰ ਕਰ ਦਿੱਤਾ। ਨਾਨਕ ਜੀ ਉਪਾਏ ਕਹਿ ਲਿਖ ਨਾਵੇਂ ਧਰਮ ਬਹਾਲਿਆ। ਅਗਲੀ ਤੁੱਕ ਹੈ ਉੱਥੇ, ਇਹ ਵੀ ਫਿਰ ਇੱਥੇ ਨਹੀਂ ਆਇਆ, ਉੱਥੇ ਸੱਚੇ ਹੀ ਸੱਚ ਨਿਬੜੇ, ਉੱਥੇ ਕਰਮਾਂ ਅਨੁਸਾਰ ਸੱਚ ਦਾ ਨਿਬੇੜਾ ਹੋਏਗਾ। ਉੱਥੇ ਸੱਚੇ ਹੀ ਸੱਚ ਨਿਬੜੇ, ਚੁਣ ਵੱਖ ਕੱਢੇ ਜਜਮਾਲਿਆ। ਉਹ ਜੀਵ ਉਹ ਜੀਓ ਚੁਣ ਕੇ ਵੱਖ ਕੱਢ ਦਿੱਤਾ ਜਾਏਗਾ ਜਿਹਨੇ ਸਾਰੀ ਜ਼ਿੰਦਗੀ ਪਾਪ ਕਰਮ ਹੀ ਕੀਤੇ। ਚੁਣ ਵੱਖ ਕੱਢੇ ਜਜਮਾਲਿਆ। ਅਗਲੀ ਤੋਕੇ ਥਾਉ ਨਾ ਪਾਇਣ ਕੂੜਿਆਰ। ਕੂੜਿਆਰ ਦਰ ਤੇ ਝੂਠ ਦੇ ਗੱਡੇ ਢੋਣ ਵਾਲੇ, ਸਾਰੀ ਜ਼ਿੰਦਗੀ ਛਲ ਫਰੇਬ ਠੱਗੀਆਂ ਕਰਨ ਵਾਲੇ, ਥਾਉ ਨਾ ਪਾਇਣ ਕੂੜਿਆਰ ਮੂੰਹ ਕਾਲੇ ਦੋਜ਼ਕ ਚਾਲਿਆ। ਤੇ ਅਗਲੇ ਬਚਨ ਨੇ ਤੇਰੇ ਨਾਏ ਰੱਤੇ ਸੇ ਜਿਣ ਗਏ। ਉਹਨਾਂ ਦਾ ਮੂੰਹ ਕਾਲਾ ਨਹੀਂ, ਉਹ ਚੁਣ ਵੱਖ ਕੱਢੇ ਜਜਮਾਲਿਆ ਨਹੀਂ, ਜਿਹੜੇ ਤੇਰੇ ਨਾਮ 'ਚ ਰੱਤੇ ਨੇ ਮੇਰੇ ਮਾਲਕ, ਉਹ ਹਾਰ ਕੇ ਨਹੀਂ ਉਹ ਜਿੱਤ ਕੇ ਗਏ। ਤੇਰੇ ਨਾਮ ਤੇਰੇ ਨਾਏ ਰੱਤੇ ਸੇ ਜਿਣ ਗਏ, ਹਾਰ ਗਏ ਸੇ ਠੱਗਣ ਵਾਲਿਆ ਲਿਖ ਨਾਵੇਂ ਧਰਮ ਬਹਾਲਿਆ। ਹੁਣ ਇਹਦੇ ਅਰਥ ਕੀ ਕਰਾਂਗੇ, ਉੱਥੇ ਸੱਚੇ ਹੀ ਸੱਚ ਨਿਬੜੇ। ਇਸ ਤੋਂ ਅਗਲੀ ਇੱਕ ਪੌੜੀ ਹੋਰ, ਇੱਕ ਪੌੜੀ ਦਾ ਪਾਠ ਹੁੰਦਾ ਕਿ ਪੌੜੀ ਆਪੀ ਨੇ ਭੋਗ ਭੋਗ ਕੇ। ਇਹਦਾ ਮਤਲਬ ਆਪੀ ਨੇ ਦਰਥੇ ਜੀਵ ਨੇ ਭੋਗ ਭੋਗੇ ਸੁੱਖ ਮਾਣਿਆ, ਆਪੀ ਨੇ ਭੋਗ ਭੋਗ ਕੇ ਕੋਈ ਭਸਮੜ ਭੌਰ ਸਧਾਇਆ, ਭੌਰ ਦਾ ਅਰਥ ਫਿਰ ਕਰਾਂਗੇ, ਖੰਸ ਅੰਦਰ ਵਾਲਾ ਜੀਵ, ਜਦੋਂ ਬੋਡੀ ਭਸਮ ਹੋ ਗਈ, ਖਤਮ ਹੋ ਗਈ, ਇਹਦਾ ਸੰਬੰਧ ਸੰਸਕਾਰ ਨਾਲ ਨਹੀਂ ਲੈਣਾ, ਕਿਉਂਕਿ ਇੱਥੇ ਬੋਡੀ ਦਾ ਸੰਸਕਾਰ ਤਾਂ ਮੌਤ ਤੋਂ ਕਈ ਦਿਨ ਬਾਅਦ ਹੁੰਦਾ। ਜਦੋਂ ਇਹ ਬੋਡੀ 'ਚੋਂ ਜਿੰਦ ਨਿਕਲ ਗਈ, ਆਪ ਹੀ ਨੇ ਭੋਗ ਭੋਗ ਕੇ ਕੋਈ ਭਸਮੜ ਭੌਰ ਸਦਾਇਆ, ਅਗਲੀ ਤੋਂ ਕਿ ਵੱਡਾ ਹੋਵਾਂ ਦੁਨੀਦਾਰ। ਇੱਥੇ ਵੱਡੇ ਦਾ ਅਰਥ ਪੈਸੇ ਕਰਕੇ ਵੱਡਾ ਨਹੀਂ, ਇੱਥੇ ਵੱਡੇ ਦਾ ਅਰਥ ਜਦੋਂ ਦੀ ਮੌਤ ਹੋਈ। ਜਿਵੇਂ ਅਸੀਂ ਦੀਵਾ ਬਾਲਨੇ, ਸਾਡੇ ਪਿੰਡਾਂ 'ਚ ਕਹਿੰਦੇ ਸਨ ਜਦੋਂ ਰਾਤ ਨੂੰ ਦੀਵਾ ਬੁਝਾਉਣਾ ਹੋਣਾ ਤਾਂ ਇੱਕ ਸ਼ਬਦ ਵਰਤਦੇ ਸਨ, ਦੀਵਾ ਵੱਡਾ ਕਰ ਦਿਓ, ਵੱਡੇ ਦਾ ਮਤਲਬ ਬੁਝਾ ਦਿਓ। ਜਦੋਂ ਦੁਨੀਆਦਾਰ ਦੀ ਮੌਤ ਹੋਈ, ਵੱਡਾ ਹੋਇਆ। ਹਾਲਾਂਕਿ ਦੇਖੋ ਸਾਡੀ ਪੰਜਾਬੀ ਦੀ ਸ਼ਬਦਾਵਲੀ ਐਸੀ, ਜਦੋਂ ਕਿਸੇ ਬੰਦੇ ਦੇ ਸਾਹ ਨਿਕਲ ਜਾਂਦੇ ਨੇ ਆਪਾਂ ਕਹਿੰਦੇ ਹਾਂ ਫਲਾਣਾ ਬੰਦਾ ਅੱਜ ਪੂਰਾ ਹੋ ਗਿਆ, ਜੇ ਉਹ ਤਾਂ ਖਾਲੀ ਹੋਇਆ ਆਪਾਂ ਕਹਿੰਦੇ ਹਾਂ ਪੂਰਾ ਹੋ ਗਿਆ। ਹਾਂ, ਉਹ ਸ਼ਬਦਾਵਲੀ ਮਾੜੀ ਨਹੀਂ ਸੀ, ਇਹਦਾ ਮਤਲਬ ਇਹ ਸੀ ਕਿ ਸਵਾਸ ਨਿਕਲਣ ਤੋਂ ਪਹਿਲਾਂ ਪਹਿਲਾਂ ਸੱਚਮੁੱਚ ਪੂਰੇ ਰੱਬ ਨਾਲ ਜੁੜ ਕੇ, ਪੂਰੇ ਗੁਰੂ ਨਾਲ ਜੁੜ ਕੇ, ਪੂਰੇ ਦਾ ਨਾਮ ਜਪ ਕੇ ਖੁਦ ਪੂਰਾ ਹੋ ਜਾਏ। ਪਰ ਅਫਸੋਸ ਕਿ ਮੌਤ ਵਾਲਾ ਸ਼ਬਦ ਪੂਰਾ ਬਣ ਕੇ ਰਹਿ ਗਿਆ, ਬੰਦਾ ਤਾਂ ਅਧੂਰਾ ਵੀ ਨਹੀਂ ਬਣ ਕੇ ਗਿਆ, ਪੂਰਾ ਕਿੱਥੇ ਬਣਨਾ। ਹਾਂ, ਪੂਰਾ ਕੋਈ ਬ੍ਰਹਮ ਗਿਆਨੀ ਬਣਦਾ, ਸੂਰਜ ਕਿਰਨ ਮਿਲੇ, ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆਦ, ਐ ਪੂਰਾ ਹੋ ਗਿਆ। ਮੈਂ ਫਿਰ ਬੇਨਤੀ ਕਰਾਂਗਾ ਕਿ ਵੱਡਾ ਹੋਵਾ ਦੁਨੀਦਾਰ, ਅਤੇ ਮਹਾਰਾਜ ਕਹਿੰਦੇ ਨੇ ਗਲ ਸੰਗਲ ਘੱਤ ਚਲਾਇਆ। ਹੁਣ ਇੱਥੇ ਸਵਾਲ ਉੱਠਦਾ ਵੀ ਗਲ ਸੰਗਲ ਘੱਤ ਚਲਾਇਆ ਕੀ, ਜਿਹਦੀ ਮੌਤ ਹੋਈ ਉਹਨੂੰ ਤਾਂ ਸਰੋਪੇ ਪਾਏ ਨੇ, ਉਹਦੀ ਬੋਡੀ ਨੂੰ ਫੁੱਲਾਂ ਦੇ ਹਾਰ ਪਾਏ ਨੇ, ਅਤੇ ਬਾਬਾ ਨਾਨਕ ਕਹਿ ਰਿਹਾ ਗਲ ਸੰਗਲ ਘੱਤ ਚਲਾਇਆ, ਇਹ ਗਲ ਕਿਹੜਾ ਅਤੇ ਸੰਗਲ ਕਿਹੜਾ? ਧਿਆਨ ਨਾਲ ਸੁਣਿਓ, ਸਾਡੀ ਬੋਡੀ ਨੂੰ ਪੁਰਾਣੇ ਰਿਸ਼ੀਆਂ ਨੇ ਕਿਹਾ ਇਹ ਤਿੰਨ ਤਰ੍ਹਾਂ ਦੀ ਬੋਡੀ ਹੈ, ਤਿੰਨ ਪ੍ਰਕਾਰ ਦੀ। ਆਹ ਜੋ ਮੇਰਾ ਢਾਂਚਾ ਦਿਸ ਰਿਹਾ, ਤੁਹਾਡਾ ਸਰੀਰ ਦਿਸ ਰਿਹਾ, ਇਸ ਬੋਡੀ ਨੂੰ ਕਿਹਾ ਗਿਆ ਸਥੂਲ ਸਰੀਰ, ਜੋ ਅੱਖਾਂ ਨਾਲ ਨਜ਼ਰ ਆ ਰਿਹਾ। ਇਸ ਬੋਡੀ ਵਿੱਚ ਇੱਕ ਸਰੀਰ ਹੋਰ ਹੈ ਜਿਹਨੂੰ ਸੂਕਸ਼ਮ ਸਰੀਰ ਕਹਿੰਦੇ ਨੇ, ਇੱਕ ਸੂਕਸ਼ਮ ਸਰੀਰ ਤੋਂ ਅੱਗੇ ਹੋਰ ਬੋਡੀ ਵੀ ਸਰੀਰ ਹੈ ਜਿਹਨੂੰ ਕਾਰਨ ਸਰੀਰ ਕਹਿੰਦੇ। ਫਿਰ ਧਿਆਨ ਨਾਲ ਸੁਣਿਓ, ਕਾਰਨ ਹੀ ਸੂਕਸ਼ਮ ਦੀ ਪੈਦਾਇਸ਼ ਕਰਦਾ, ਅਤੇ ਚੇਤੇ ਰੱਖਿਓ ਜਿੱਥੇ ਸੂਕਸ਼ਮ ਆ ਜਾਏਗਾ ਉੱਥੇ ਸਥੂਲ ਨੂੰ ਧਾਰਨ ਕਰਨਾ ਪੈਂਦਾ ਹੈ। ਫਿਰ ਮੈਂ ਇਹਦੇ ਅਰਥ ਸਮਝਾ ਸਕਾਂ। ਕਾਰਨ ਬੋਡੀ, ਕਾਰਨ ਸਰੀਰ, ਉਹ ਕੀ ਚੀਜ਼ ਹੈ? ਉਹ ਅਵਿਦਿਆ ਹੈ, ਅਸਲ 'ਚ ਮਾਇਆ ਦਾ ਪਰਦਾ ਹੈ, ਜਿਸ ਕਰਕੇ ਸਾਡੇ ਉਸ ਕਾਰਨ ਜਿਹਦੇ ਕਰਕੇ ਸਥੂਲ ਬਣਿਆ, ਉਸ ਸਥੂਲ ਤੋਂ ਪਹਿਲਾਂ ਸੂਕਸ਼ਮ ਬਣਿਆ। ਕਾਰਨ ਨੇ ਸੂਕਸ਼ਮ ਦੀ ਪੈਦਾਇਸ਼ ਕੀਤੀ, ਅਤੇ ਸੂਕਸ਼ਮ ਨੂੰ ਰਹਿਣ ਵਾਸਤੇ ਸਥੂਲ ਬੋਡੀ ਚਾਹੀਦੀ ਸੀ। ਹੁਣ ਜਦੋਂ ਆ ਸਾਡੀ ਬੋਡੀ, ਇਹ ਇੱਕ ਕਿਤਾਬ ਸੀ, ਇਹ ਲਿਵਿੰਗ ਟੂ ਦਾ ਹਿਮਾਲੀਅਨ ਸੇਂਟਸ, ਉਹ ਅੱਜ ਕੱਲ੍ਹ ਮਿਲ ਜਾਂਦੀ ਹੈ ਹਿੰਦੀ 'ਚ ਵੀ, ਪੰਜਾਬੀ 'ਚ ਵੀ, ਪਰ ਹੋ ਸਕਦਾ ਕਈ ਸੱਜਣਾਂ ਨੂੰ ਇਹ ਗੱਲ ਚੰਗੀ ਨਾ ਲੱਗੇ। ਉਹ ਇੱਕ ਯੋਗੀ ਦੀ ਲਿਖੀ ਹੋਈ ਕਿਤਾਬ ਹੈ, ਡਾਕਟਰ ਸਵਾਮੀ ਰਾਮ, ਉਹਦੇ 'ਚੋਂ ਕਹਿੰਦਾ ਮੈਂ ਆਪਣੀਆਂ ਅੱਖਾਂ ਨਾਲ ਬੰਦੇ ਪਰ ਦੇਹੀ 'ਚ ਪ੍ਰਵੇਸ਼ ਕਰਦੇ ਦੇਖੇ ਆ। ਪਰ ਕਾਇਆ ਅਸੀਂ ਇੱਧਰ ਨਹੀਂ ਤੁਰਨਾ, ਗੁਰਮਤਿ ਦਾ ਮਾਰਗ ਇਹ ਨਹੀਂ। ਹਾਂ, ਹਾਲਾਂਕਿ ਜਦੋਂ ਜਿਵੇਂ ਅੱਜ ਗੁਰਗੱਦੀ ਦਿਨ ਤੁਸੀਂ ਮਨਾ ਰਹੇ ਹੋ, ਬੋਡੀ ਭਾਈ ਲਹਿਣਾ ਜੀ ਦੀ ਏ ਅਤੇ ਜੋਤ ਗੁਰੂ ਨਾਨਕ ਦੀ ਵਿੱਚ ਪ੍ਰਵੇਸ਼ ਕਰ ਗਈ, ਇਹ ਕੀ ਫਿਲੋਸਫੀ ਹੈ? ਤੁਸੀਂ ਸਾਰੇ ਮੰਨਦੇ ਹੋ, ਅਸੀਂ ਅੱਜ ਆ ਭਾਈ ਸਾਹਿਬ ਹੁਣੇ ਅਨਾਊਂਸ ਕਰ ਰਹੇ ਸਨ ਕਿ ਮਹਾਰਾਜ ਜੀ ਦਾ ਗੁਰਗੱਦੀ ਦਿਵਸ ਹੈ ਜੀ, ਅਤੇ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਗੁਰਮਤ ਕਹਿੰਦੀ ਏ ਕਿ ਗੁਰੂ ਘਰ ਵਿੱਚ ਇੱਕ ਬੋਡੀ ਜਦੋਂ ਪੁਰਾਣੀ ਹੋ ਜਾਏ ਅਤੇ ਉਸ ਬੋਡੀ ਨੂੰ ਸਮੇਟ ਕੇ ਦੂਜੀ ਬੋਡੀ ਚੁਣ ਕੇ ਜੋਤ ਉਹਦੇ ਵਿੱਚ ਪ੍ਰਵੇਸ਼ ਕਰ ਜਾਂਦੀ। ਤੁਸੀਂ ਪੜ੍ਹਦੇ ਕਿ ਨਾਨਕ ਕਾਇਆ ਪਲਟ ਕਰ ਮਲ ਤਖਤ ਬੈਠਾ ਸ਼ੈ ਡਾਲੀ, ਕਾਇਆ ਚੇਂਜ ਕੀਤੀ ਪਰ ਬੋਡੀ ਚੇਂਜ ਕਰ ਦਿੱਤੀ। ਨਾਨਕ ਕਾਇਆ ਪਲਟ ਕਰ ਮਲ ਤਖਤ ਬੈਠਾ ਸ਼ੈ ਡਾਲੀ। ਜਾਂ ਤੁਸੀਂ ਇਹ ਪੜ੍ਹਦੇ ਹੋ ਇੱਕ ਭਾਈ ਸਾਹਿਬ ਦੀ ਵਾਰ ਕਿ ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰਭਾਰੀ, ਅਰਜਨ ਕਾਇਆ ਬੋਡੀ ਬਦਲੀ ਉਹਨਾਂ। ਹੁਣ ਆਹ ਕੈਸਾ ਕਮਾਲ ਦਾ, ਸਾਰੇ ਅਸੀਂ ਮੰਨੀ ਵੀ ਜਾਂਦੇ ਹਾਂ, ਜੇ ਦੀ ਕਥਾ ਹੋ ਗਈ ਆਪਾਂ ਬਰਦਾਸ਼ਤ ਨਹੀਂ, ਕਿਉਂਕਿ ਓਨੀ ਸੁਰਤ ਉੱਚੀ ਨੇ। ਪਰ ਬੋਡੀ 'ਚ ਪ੍ਰਵੇਸ਼ ਕੀਤਾ ਜਾਂਦਾ, ਆ ਯੋਗੀ ਕਰ ਜਾਂਦੇ ਸਨ। ਪਰ ਇੱਥੋਂ ਤੱਕ ਕਿ ਆ ਗੋਰਖਨਾਥ ਦਾ ਗੁਰੂ ਵਾਸਨਾ ਅਧੀਨ ਬੋਡੀ 'ਚ ਚੇਂਜ ਪ੍ਰਵੇਸ਼ ਕਰ ਗਿਆ, ਪਰ ਗੁਰੂ ਘਰ ਵਿੱਚ ਜਿਹੜੀ ਜੋਤ ਹੈ ਉਹ ਦੂਜੇ ਸਰੀਰ ਵਿੱਚ ਸਮਾਉਂਦੀ। ਇਹ ਕਾਰਨ ਕਿ ਅੱਜ ਜਦੋਂ ਤੁਸੀਂ ਅਰਦਾਸ ਕਰਦੇ ਹੋ ਤੇ ਕਦੀ ਨਹੀਂ ਕਹਿੰਦੇ ਕਿ ਮੇਰੇ ਗੁਰੂ ਦੀ ਜੋਤ ਚਲੀ ਗਈ, ਕਿਉਂਕਿ ਬੋਡੀ ਪਹਿਲਾਂ ਵੀ ਗਈ, ਦਸਾਂ ਜਾਮਿਆਂ 'ਚ ਬੋਡੀ ਨਹੀਂ ਗਈ। ਗੁਰੂ ਨਾਨਕ ਸਾਹਿਬ 1539 ਨੂੰ ਗਏ, ਗੁਰੂ ਅੰਗਦ ਦੇਵ ਗਏ, ਗੁਰੂ ਅਮਰਦਾਸ ਗਏ, ਇਤਿਹਾਸ ਕਹਿੰਦਾ ਹੱਥੀ ਸੰਸਕਾਰ ਕੀਤਾ। 1708 ਨੂੰ ਗੁਰੂ ਗੋਬਿੰਦ ਸਿੰਘ ਗਏ, ਪਰ ਚੇਤੇ ਰੱਖਿਓ ਉਹਨਾਂ ਨੇ ਬੋਡੀ ਚੇਂਜ ਕਰਕੇ ਕਹਿ ਦਿੱਤਾ ਅੱਜ ਤੋਂ ਬਾਅਦ ਮੇਰੀ ਜੋਤ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਵਿੱਚ ਹੋਵੇਗੀ। ਜੋਤ ਤਾਂ ਕਦੀ ਮਰਦੀ ਨਹੀਂ, ਜੇ ਜੋਤ ਮਰ ਜਾਏ ਤੇ ਕੰਸੈਪਟ ਖਤਮ ਹੋ ਜਾਏਗਾ, ਜੁਗੋ ਜੁਗੋ ਟਲਦਾ। ਯਾਦ ਰੱਖਿਓ ਗੁਰੂ ਨਾਨਕ ਦੀ ਜੋਤ ਨੂੰ ਅਸੀਂ ਕਹਿ ਦਈਏ ਖਤਮ ਹੋ ਗਈ, ਫਿਰ ਜੁਗੋ ਜੁਗ ਅਟਲ ਸ਼ਬਦ ਬਿਲਕੁਲ ਫਿੱਕਾ ਜਿਹਾ ਲੱਗਣ ਲੱਗ ਪਏਗਾ, ਕਿਉਂਕਿ ਜੋਤ ਕਦੀ ਵੀ ਬਿਨਸਦੀ ਨਹੀਂ, ਬੋਡੀ ਹੀ ਬਿਨਸਦੀ ਹੈ। ਫਿਰ ਬੇਨਤੀ ਸੁਣਿਓ, ਮੈਂ ਕਰਮਾਂ ਦੀ ਗੱਲ ਜਿਹੜੀ ਕਰਨ ਲੱਗਾ, ਮੈਂ ਫਿਰ ਸ਼ਬਦ ਵਰਤੇ ਨੇ ਇੱਕ ਇਹ ਬੋਡੀ ਸਥੂਲ ਆ ਜਿਹੜੀ ਅਸੀਂ ਸਾਰੇ ਲਏ, ਉਹ ਦੁੱਖ ਸੁੱਖ ਵੀ ਇਹ ਦਈ ਦੇ ਇਹਨੂੰ, ਇਹਨੂੰ ਪੁੰਨ ਪਾਪ ਲੱਗਦਾ। ਇਹ ਹੀ ਵਿਚਾਰੀ ਕਦੀ ਮੋਹ 'ਚ ਹੱਸਦੀ ਹੈ, ਕਦੀ ਰੋਂਦੀ ਹੈ, ਕਦੀ ਕਲਪਦੀ। ਇਸ ਤੋਂ ਅੱਗੇ ਵੀ ਸੂਖਸ਼ਮ ਸੱਚ ਇਹ ਵੇ, ਬੰਦਗੀ ਕਰਨ ਵਾਲਾ ਕਈ ਵਾਰੀ ਬੋਡੀ ਵਿੱਚੋਂ ਨਿਕਲ ਜਾਂਦਾ, ਸੂਖਸ਼ਮ ਸਰੀਰ ਨਿਕਲ ਜਾਂਦਾ ਹੈ। ਕਈ ਵਾਰੀ ਤੁਸੀਂ ਦੇਖਿਓ ਸਾਡੀ ਬੋਡੀ, ਰਾਤ ਨੂੰ ਅਸੀਂ ਸੁੱਤੇ ਹਾਂ, ਬੋਡੀ ਪਈ, ਪਰ ਸਾਨੂੰ ਤਾਂ ਨਹੀਂ ਨਾ ਪਤਾ। ਸੁੱਤੇ ਬੰਦੇ ਨੂੰ ਕੀ ਪਤਾ? ਦਾਸ ਨੇ ਤਾਂ ਇੱਕ ਵਾਰ ਅਰਜ਼ ਕੀਤੀ ਸੀ ਕੀ ਕਾਰਨ ਕਿ ਸੋਹਿਲਾ ਸਾਹਿਬ ਦੀ ਬਾਣੀ ਰਾਤ ਨੂੰ ਸੌਣ ਲੱਗਿਆਂ ਕਿਉਂ ਪੜੀ ਜਾਂਦੀ? ਚਲੋ ਗੁਰਦੁਆਰਿਆਂ ਵਿੱਚ ਤਾਂ ਮਹਾਰਾਜ ਦਾ ਸੁੱਖ ਆਸਨ ਕਰਨ ਲੱਗਿਆਂ ਪੜ੍ਹ ਦਿੰਦੇ ਹਾਂ, ਉਂਝ ਤਾਂ ਮਰਿਆਦਾ 'ਚ ਲਿਖਿਆ ਵੀ ਇਸ ਬਾਣੀ ਦਾ ਪਾਠ ਰਾਤ ਨੂੰ ਸੌਣ ਲੱਗਿਆਂ ਕਰਨਾ। ਮਰਿਆਦਾ 'ਚ ਇਹ ਵੀ ਜਦੋਂ ਸੌਣਾ ਉਦੋਂ ਪਾਠ ਕਰੀਏ, ਉਦੋਂ ਬਾਅਦ ਗੱਲਾਂ ਨੇ। ਅਸਲ 'ਚ ਨੀਂਦ ਇੱਕ ਛੋਟੀ ਮੌਤ ਹੈ ਅਤੇ ਮੌਤ ਇੱਕ ਬੜੀ ਵੱਡੀ ਨੀਂਦ ਹੈ। ਫਿਰ ਸੁਣਿਓ, ਨੀਂਦ ਇੱਕ ਛੋਟੀ ਮੌਤ ਹੈ ਅਤੇ ਮੌਤ ਬੜੀ ਵੱਡੀ ਨੀਂਦ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਤਾਂ ਹੀ ਕਿਹਾ ਜਿਸ ਤਰ੍ਹਾਂ ਤੂੰ ਰੋਜ਼ ਸੌਣਾ, ਥੋੜ੍ਹਾ ਜਿਹਾ ਅਲਾਰਮ ਵੱਜੇ, ਖੜਾਕ ਹੋਵੇ ਅਤੇ ਤੂੰ ਕਹਿੰਦਾ ਮੇਰੀ ਨੀਂਦ ਤੋੜ ਦਿੱਤੀ। ਕਹਿਣ ਲੱਗੇ ਚੇਤੇ ਰੱਖੀਏ ਮੌਤ ਦਾ ਅਭਿਆਸ ਹੈ, ਇੱਕ ਦਿਨ ਇਹੋ ਜਿਹਾ ਸਮੇਂਗਾ ਪਰਿਵਾਰ ਤੇਰੇ ਕੋਲ ਵਹਿਣ ਵੀ ਪਾਉਂਦਾ ਰਹੇਗਾ, ਤੂੰ ਤਾਂ ਵੀ ਨਹੀਂ ਉੱਠ ਸਕੇਗਾ। ਨੀਂਦ ਤੇ ਮੌਤ ਨੂੰ ਇਕੱਠੀ ਇੱਕ ਥਾਂ ਦਿੱਤੀ। ਇੱਕ ਸਲੋਕ ਹੈ ਜੀ ਮਹਾਰਾਜ ਜੀ ਦਾ, ਕਬੀਰ ਸੋਤਾ ਕਿਆ ਕਰੇ, ਉੱਠ ਕੇ ਨਾ ਜਪੈ ਮੁਰਾਰ। ਅਗਲੀ ਤੁੱਕ ਹੈ ਮੌਤ ਦੀ, ਪਰ ਗਏ ਕਈ ਨੀਂਦ, ਇੱਕ ਦਿਨ ਸੋਵਨ ਹੋਏਗੋ ਲਾਂਭੇ ਗੋਡ ਪਸਾਰ। ਬੇਨਤੀ ਮੈਂ ਕਰਾਂ, ਜਿਹੜੀ ਸਾਡੀ ਸਥੂਲ ਬੋਡੀ ਹੈ, ਰਾਤ ਨੂੰ ਅਸੀਂ ਸੁੱਤੇ ਹਾਂ ਅਤੇ ਸੁਪਨਾ ਆਉਂਦਾ, ਕਈ ਵਾਰੀ ਡਰਾਵਣਾ ਸੁਪਨਾ ਆਉਂਦਾ, ਤੁਸੀਂ ਹੈਰਾਨ ਹੁੰਦੇ ਹੋ, ਬੰਦਾ ਕੰਬ ਜਾਂਦਾ ਇੱਕੋ ਦਮ, ਕੰਬ ਕੇ ਉੱਠਦਾ। ਕਈਆਂ ਨੂੰ ਸੁਪਨਾ ਆਉਂਦਾ ਅਤੇ ਪਸੀਨੋ ਪਸੀਨਾ ਹੋ ਜਾਂਦੇ। ਹਾਲਾਂਕਿ ਫਰਾਇਡ ਨੇ, ਸਿਗਮਨ ਫਰਾਇਡ ਜਿਹੜਾ ਮਨੋਵਿਗਿਆਨਕ ਹੋਇਆ, ਉਹਨੇ ਤਾਂ ਸੁਪਨੇ ਦੀ ਗੱਲ ਕੀ ਇਹ ਕਹੀ ਹੈ ਕਿ ਜੋ ਬੰਦੇ ਦੇ ਅੰਦਰ ਫੁਰਨੇ ਕਦੀ ਵੀ ਪੈਦਾ ਹੋਏ, ਫੁਰਨਾ ਹੀ ਸੁਪਨੇ ਨੂੰ ਜਨਮ ਦਿੰਦਾ ਹੈ, ਖਿਆਲ ਹੀ ਸੁਪਨਾ ਬਣਾਉਂਦਾ ਹੈ। ਪਰ ਜਦੋਂ ਸੁਪਨਾ ਆਉਂਦਾ ਹੈ, ਇੱਕੋ ਦਮ ਅਸੀਂ ਡਰਨੇ ਹਾਂ, ਪਸੀਨੋ ਪਸੀਨਾ ਹੋ ਜਾਂਦੇ। ਪਰ ਸਾਡੇ ਪੂਰਬ ਦੇ ਜਿਹੜੇ ਕਮਾਈ ਵਾਲੇ ਰਿਸ਼ੀ ਮੁਨੀ ਨੂੰ ਉਹ ਕਹਿੰਦੇ ਨਹੀਂ, ਸਾਡੀ ਸਥੂਲ ਬੋਡੀ ਵਿੱਚੋਂ ਸੂਖਸ਼ਮ ਬੋਡੀ ਬਾਹਰ ਨਿਕਲਦੀ ਏ, ਪਰ ਜਦੋਂ ਉਹ ਸੁਪਨੇ ਦੀ ਘਟਨਾ ਵਾਪਰਦੀ ਏ, ਇੱਕੋ ਦਮ ਅੰਦਰ ਪ੍ਰਵੇਸ਼ ਕਰਦੀ ਏ ਤੇ ਸਥੂਲ ਬੋਡੀ ਪੂਰੀ ਦੀ ਪੂਰੀ ਹਿੱਲ ਜਾਂਦੀ ਹੈ। ਇਹ ਦੁੱਖ ਮਹਿਸੂਸ ਕਰਦੀ ਹੈ। ਮੈਂ ਗੱਲ ਤਾਂ ਕਰਨ ਲੱਗਾ ਸਾਂ, ਕਿਹੜਾ ਸਰੀਰ ਹੈ ਜਿਹਦੇ ਗਲ 'ਚ ਸੰਗਲ ਪਾ ਦਿੱਤਾ? ਹਾਂ ਕਿ ਮਹਾਰਾਜ ਨੇ ਕਿਹਾ ਕਿ ਆਪੀ ਨੇ ਭੋਗ ਭੋਗ ਕਹਿ ਹੋਏ ਭਸਮੜ ਭੌਰ ਸਦਾਇਆ, ਵੱਡਾ ਹੋਵਾ ਦੁਨੀਦਾਰ ਗਲ ਸੰਗਲ ਘੱਤ ਚਲਾਇਆ। ਪਿਆਰਿਓ, ਇਹ ਸਥੂਲ ਸਰੀਰ ਨੂੰ ਲੋਕੀ ਫੁੱਲਾਂ ਦੇ ਹਾਰ ਪਾਉਂਦੇ ਜੇ, ਅਤੇ ਸੂਖਸ਼ਮ ਨੂੰ ਪੁੱਛ ਕੇ ਦੇਖੋ ਜਿਹੜਾ ਬੋਡੀ 'ਚੋਂ ਨਿਕਲਦਾ ਹੈ, ਉਹਦੇ ਗਲੇ ਵਿੱਚ ਰੱਬ ਨੇ ਸਜ਼ਾ ਦਾ ਇੱਕ ਸੰਗਲ ਪਾ ਦਿੱਤਾ ਹੈ। ਸੰਗਲ ਸ਼ਬਦ ਤਾਂ ਵਰਤਿਆ ਕਿਉਂਕਿ ਸਾਨੂੰ ਸਮਝ ਪੈ ਜਾਏਗੀ ਸਥੂਲ ਸਰੀਰ ਹੈ। ਮਹਾਰਾਜ ਕਹਿੰਦੇ ਨੇ ਉਹ ਜਿਹੜੀ ਸੂਖਸ਼ਮ ਬੋਡੀ ਹੈ, ਗੱਲ ਸੰਗਲ ਕੱਤ ਚ ਲਾਇਆ, ਜਿਹੜੇ ਕਹਿੰਦੇ ਆ ਜੀ ਲੇਖਾ ਤਾਂ ਹੁੰਦੇ ਹੀ ਨਹੀਂ, ਉਹ ਅਗਲੀ ਤੁੱਕ ਜਾਂ ਤਾਂ ਫਿਰ ਬਾਬਾ ਜੀ ਦੀ ਬਾਣੀ ਨੂੰ ਸਵੀਕਾਰ ਦੇ ਦਿਓ। ਅਗਲੀ ਤੁੱਕ ਇਹ ਕਿ ਅੱਗੇ ਕਰਨੀ ਕੀਰਤ ਵਾਚੀਐ, ਇੱਥੇ ਮਹਾਰਾਜ ਨੇ ਕਥਨੀ ਸ਼ਬਦ ਨਹੀਂ ਵਰਤਿਆ, ਕਰਨੀ ਵਰਤਿਆ। ਉੱਥੇ ਨਹੀਂ ਪੁੱਛਿਆ ਜਾਣਾ ਤੂੰ ਕਥਾ ਕਿੰਨਾ ਕੁ ਬੋਲਿਆ, ਉੱਥੇ ਪੁੱਛਿਆ ਜਾਣਾ ਜੋ ਬੋਲਿਆ ਉਹਨੂੰ ਕਮਾਇਆ ਕਿੰਨਾ। ਬੋਲ ਨਹੀਂ, ਪ੍ਰੈਕਟੀਕਲ ਤੂੰ ਕੀ ਕੀਤਾ। ਮਹਾਰਾਜ ਕਹਿੰਦੇ ਨੇ ਅੱਗੇ ਕਰਨੀ ਕੀਰਤ ਵਾਚੀਐ, ਵਾਚੀਐ ਜੇ ਜਿਹਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਅੱਗੇ ਕਰਨੀ ਕੀਰਤ ਵਾਚੀਐ ਤੇ ਧੱਕਾ ਕਦੀ ਨਹੀਂ ਕਰਦਾ ਉਹ। ਬਹਿ ਲੇਖਾਂ ਕਰ ਸਮਝਾਇਆ, ਗੱਲ ਖਾਨੇ ਚ ਪਾ ਦਿੱਤੀ ਜਿਹੜੀ ਸਜ਼ਾ ਤੈਨੂੰ ਦੇਣ ਲੱਗਿਆ ਤੇਰੇ ਕੀਤੇ ਹੋਏ ਕਰਮਾਂ ਦੀ ਹੈ। ਬਹਿ ਲੇਖਾਂ ਕਰ ਸਮਝਾਇਆ ਤੇ ਮਹਾਰਾਜ ਕਹਿੰਦੇ ਥਾਂ ਨਾ ਹੋਵੀ ਪਾਉਂਦਈ। ਹੁਣ ਸੁਣੀਏ ਕਿਆ ਰਵਾਇਆ। ਅੱਗੇ ਕਹਿੰਦੇ ਮਨ ਅੰਧੇ, ਸਰੀਰ ਅੰਧੇ ਨਹੀਂ ਕਹਿ ਰਿਹਾ, ਮਨ ਅੰਧੇ ਕਿਉਂਕਿ ਬੋਡੀ ਖਤਮ ਹੋ ਚੁੱਕੀ ਹੈ, ਸੂਖਸ਼ਮ ਅੱਗੇ ਜਾ ਰਿਹਾ। ਮਨ ਅੰਧੇ ਜਨਮ ਗਵਾਇਆ। ਤੀਜੀ ਪੌੜੀ ਇੱਕ ਹੋਰ ਪੜ੍ਹ ਲਈਏ, ਉਹ ਪੌੜੀ ਹੈ ਕੱਪੜ ਰੂਪ ਸੁਹਾਵਣਾ। ਜਿਹੜੇ ਕਹਿੰਦੇ ਨੇ ਨਹੀਂ ਜੀ ਚੰਗਿਆਈਆਂ ਬੁਰਿਆਈਆਂ ਕਰਮ ਤਾਂ ਖਾਈ ਨਹੀਂ, ਮੈਂ ਅਰਜ਼ ਕੀਤੀ ਜੋ ਕਰਮ ਕਰ ਰਹੇ ਹਾਂ ਇੱਕ ਇੱਕ ਕਰਮ ਲਿਖਿਆ ਜਾਂਦਾ ਹੈ ਗੁਰਬਾਣੀ ਅਨੁਸਾਰ ਦੇਖੀਏ ਤਾਂ। ਮਹਾਰਾਜ ਕਹਿੰਦੇ ਕੱਪੜ ਰੂਪ ਸੁਹਾਵਣਾ, ਆਹ ਬੋਡੀ ਦੀ ਚਮੜੀ ਜਿਹੜੀ ਇਹ ਕੱਪੜਾ ਹੈ ਸੋਹਣਾ, ਇਸ ਰੂਪ ਨੂੰ ਇਸ ਕੱਪੜੇ ਨੂੰ ਆਪਾਂ ਛੱਡ ਕੇ ਜਾਣਾ। ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਆਪੇ ਹੀ ਕੀਤਾ ਪਾਵਣਾ ਕਰਮ ਫਿਲੋਸਫੀ ਹੈ। ਜੋ ਮੈਂ ਕੀਤਾ ਮੈਂ ਉਹ ਪਾਵਾਂਗਾ, ਆਪੇ ਹੀ ਕੀਤਾ ਪਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵਦੇ। ਇੱਥੇ ਚੰਮ ਦੀਆਂ ਚਲਾਈਆਂ, ਆਹ ਕੰਮ ਕਰੋ ਆਹ ਕਰੋ, ਪਾਪ ਕਰਾਏ ਬਹੁਤ ਕੁਝ ਕੀਤਾ। ਮਹਾਰਾਜ ਕਹਿੰਦੇ ਨੇ ਅੱਗੇ ਕੀ ਬਣੇਗਾ, ਹੁਕਮ ਕੀਏ ਮਨ ਭਾਵਦੇ। ਰਾਹ ਭੀੜ ਹੈ, ਹੁਣ ਰਾਹ ਭੀੜ ਹੈ ਅੱਗੇ ਜਾਵਣਾ, ਜਿੱਥੋਂ ਸੂਖਸ਼ਮ ਸਰੀਰ ਨੇ ਨਿਕਲਣਾ ਹੈ ਉਹ ਇਹਨਾਂ ਮੁਕ ਦੁਆਰਾ ਸ਼ੰਕੁੜਾ ਰਾਈ ਦਸਵੇਂ ਪਾਏ, ਉਹ ਇੰਨਾ ਸੂਖਸ਼ਮ ਹੈ। ਮਹਾਰਾਜ ਕਹਿੰਦੇ ਦੇਖੋ ਇਹ ਸਤਿਗੁਰੂ ਦੇ ਬਚਨ ਨੇ, ਕਹਿੰਦੇ ਨੇ ਅੱਗ ਰਾਹ ਭੀੜ ਹੈ ਅੱਗੇ ਜਾਵਣਾ, ਨੰਗਾ ਦੋਜ਼ਖ ਚਾਲਿਆ ਤਾਂ ਦਿਸ ਹੈ ਖਰਾ ਡਰਾਵਣਾ। ਤੇ ਮਹਾਰਾਜ ਕਹਿੰਦੇ ਨੇ ਕੌਣ ਕਹਿੰਦਾ ਔਗਣ ਨਹੀਂ ਜਾਂਦੇ, ਕਰ ਔਗਣ ਪਛੋਤਾਵਣਾ। ਮੈਂ ਸਿਰਫ ਕੁਝ ਕੁ ਇਹ ਪ੍ਰਮਾਣ ਦਿੱਤੇ ਨੇ ਗੁਰੂ ਨਾਨਕ ਸਾਹਿਬ ਦੀ ਬਾਣੀ ਦੇ। ਆਓ ਬਾਬਾ ਫਰੀਦ ਸਾਹਿਬ ਨੂੰ ਅਸੀਂ ਪੜ੍ਹਦੇ ਹਾਂ, ਉਹਨਾਂ ਦਾ ਇੱਕ ਦੋ ਸਲੋਕ ਮੈਂ ਸਿਰਫ ਸੁਣਾਵਾਂਗਾ। ਮੈਂ ਤਾਂ ਇਸ ਭੁਲੇਖੇ ਨੂੰ ਕੱਢ ਦਈਏ ਵੀ ਕਰਮ ਤਾਂ ਕਿਸੇ ਨੇ ਵਾਚਨੇ ਨਹੀਂ ਜੀ, ਲੇਖਾਂ ਕੋਈ ਨਹੀਂ ਜੀ। ਬੇਨਤੀ ਹੈ, ਬਾਬਾ ਫਰੀਦ ਸਾਹਿਬ ਦਾ ਇੱਕ ਸਲੋਕ ਹੈ, ਫਰੀਦਾ ਮੌਤੈ ਦਾ ਬੰਨਾ ਐਵੇਂ ਦਿਸ ਹੈ ਜਿਉਂ ਦਰਿਆਵੈ ਢਾਹਾ। ਦਰਿਆਵ ਦਾ ਢਾਹ ਤੁਹਾਨੂੰ ਪਤਾ ਹੀ ਹੈ ਨਾ, ਜਦੋਂ ਮਾਰਦਾ ਹੜ੍ਹ ਆਉਂਦਾ ਅਤੇ ਥੱਲਿਓਂ ਮਿੱਟੀ ਨੂੰ ਪੱਟ ਪੱਟ ਕੇ ਲਈ ਜਾਂਦਾ। ਕਹਿੰਦੇ ਨੇ ਮੌਤ ਇਸ ਤਰ੍ਹਾਂ, ਜਦੋਂ ਕਿਤੇ ਨਦੀ 'ਚ ਹੜ੍ਹ ਆਉਂਦਾ ਦੇਖਦੇ, ਮੈਂ ਦੇਖਿਆ ਹੈ ਕਿ ਇੱਕ ਖਿਨ ਚ ਥੱਲਿਓਂ ਮਾਰਦੀਆਂ ਨੇ ਛੱਲਾਂ, ਉੱਤੋਂ ਲੱਗਦਾ ਮਿੱਟੀ ਖਲੋਤੀ, ਪਤਾ ਹੀ ਉਦੋਂ ਲੱਗਦਾ ਜਦ ਉੱਤੋਂ ਵਾਲਾ ਸਾਰਾ ਰੁੜ ਜਾਂਦਾ। ਮੌਤ ਤਾਂ ਇਸ ਤਰ੍ਹਾਂ ਜਿਵੇਂ ਦਰਿਆ ਦਾ ਢਾਹ ਹੈ। ਫਰੀਦਾ ਮੌਤੈ ਦਾ ਬੰਨਾ ਇਵੇਂ ਦਿਸ ਹੈ ਜਿਉਂ ਦਰਿਆ ਵੈ ਢਾਹਾ, ਅੱਗੇ ਦੋਜਕ ਤਪਿਆ ਸੁਣੀਐ ਹੂਲ ਪਵੈ ਕਹਾ, ਕੁਰਲਾਟ ਪਿਆ। ਇਕਨਾਂ ਨੂੰ ਸਭ ਸੋਝੀ ਆਈ, ਇੱਕ ਉਹ ਨੇ ਜਿਨ੍ਹਾਂ ਨੂੰ ਬੰਦਗੀ ਵਾਲੇ ਕਰਮਾਂ ਨਾਲ ਸਮਝ ਪੈ ਗਈ ਕਿ ਅੱਗੇ ਆਹ ਕੁਝ ਵਾਪਰਨਾ। ਇਕਨਾਂ ਨੂੰ ਸਭ ਸੋਝੀ ਆਈ, ਇੱਕ ਫਿਰਦੇ ਬੇਪਰਵਾਹ ਫਰੀਦਾ ਅਮਰ ਜੇ ਕੀਤੇ ਦੁਨੀ ਵਿੱਚ ਸੇ ਦਰ ਗਏ ਓਗਾ, ਤੇਰੀ ਉਹ ਗਵਾਹੀ ਦੇਣਗੇ ਜਿਹੜੇ ਤੂੰ ਕੰਮ ਕੀਤੇ। ਇਸ ਤੋਂ ਅਗਲਾ ਬਚਨ ਹੋਰ ਅਸੀਂ ਲੈ ਲਈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਵੀ ਹੈ ਇੱਕ ਬਾਬਾ ਫਰੀਦ ਸਾਹਿਬ ਦਾ ਸ਼ਲੋਕ ਹੈ, ਫਰੀਦਾ ਵੇਖ ਕਪਾਹ ਹੈ ਜੇ ਤੀਆ। ਆਪਾਂ ਪੰਜਾਬ 'ਚ ਸਾਰੀਆਂ ਚੀਜ਼ਾਂ ਦੇਖਦੇ ਹਾਂ, ਕਪਾਹ ਨੂੰ ਕਿਵੇਂ ਖੇੜੀ ਨੂੰ ਚੋਨੇ ਆ, ਝਾਂਬਨੇ ਆ, ਵੇਲਣੇ ਆ, ਫਿਰ ਪਿੰਜਣੀ 'ਚ ਪਿੰਜਣੇ ਆ, ਰੂੰ ਪਿੰਜਣੀ 'ਚ, ਫਿਰ ਕੱਤਨੇ ਆ, ਫਿਰ ਬੋਨੇ ਆ, ਫਿਰ ਕੁੱਟਣੇ ਅਤੇ ਕੱਟਣੇ। ਕਹਿੰਦੇ ਨੇ ਆ ਕਪਾਹ ਦੇ ਨਾਲ ਕੀ ਬੀਤੀ। ਫਰੀਦਾ ਵੇਖ ਕਪਾਹ ਹੈ ਜੇਥੀ ਆ ਸੇ ਜੇਤ ਸਿੱਧ ਜਾਂ ਤਿਲਾਂ, ਤਿਲਾਂ ਨੂੰ ਕਹਾਣੀ 'ਚ ਪਾ ਕੇ ਪੀੜਿਆ ਜਾਂਦਾ। ਕਾ ਮੱਦ ਹੈ ਅਰ ਕਾਗਦ ਹੈ, ਆ ਕਮਾਦ ਨਾਲ ਗੰਨੇ ਨਾਲ ਕੀ ਵਾਪਰਦਾ। ਹੁਣ ਇੱਕ ਦਿਨ ਮੈਂ ਪ੍ਰਮਾਣ ਦਿੱਤਾ ਅਤੇ ਪੜ੍ਹੇ ਲਿਖੇ ਬਹੁਤ ਪ੍ਰੋਫੈਸਰ ਸਾਹਿਬ ਜੀ ਸਨ ਜੀ, ਇੱਕ ਕਹਿਣ ਲੱਗੇ ਭਾਈ ਸਾਹਿਬ ਜੀ ਇਹ ਇਸਲਾਮਿਕ ਫਿਲੋਸਫੀ ਹੈ। ਅਤੇ ਮੈਂ ਕਿਹਾ ਬਾਬਾ ਨਾਨਕ ਵੀ ਇੱਕ ਸਲੋਕ ਕਹਿੰਦਾ, ਵੇਖ ਜੇ ਮਿੱਠਾ ਕੱਟਿਆ ਕੱਟ ਕੁੱਟ ਵੱਡਾ ਪਾਏ, ਇਹ ਕਿਹੜੀ ਫਿਲੋਸਫੀ ਆ ਗਈ। ਅਸੀਂ ਚੰਗੇ ਕਰਮ ਕਰਨ ਦੀ ਥਾਂ ਘੁੰਤਰਾਂ ਨਾਲ ਬਾਣੀ ਦੇ ਅਰਥਾਂ ਦੇ ਅਰਥ ਕਰਨ ਨੂੰ ਤਿਆਰ ਹਾਂ, ਆਪ ਚੰਗੇ ਕਰਮ ਕਰਨ ਨੂੰ ਤਿਆਰ ਨੇ। ਜ਼ਿਆਦਾਤਰ ਗਿਣਤੀ ਹੈ ਸਾਡੀ। ਹੁਣ ਦੇਖੋ ਕਪਾਹ ਨਾਲ ਬੀਤੀ ਕੀ, ਕਮਾਦ ਨਾਲ ਕੀ ਬੀਤੀ। गन्ने नाल की पीती। गुरु नानक साहब दे शब्द लै लो, वेखो मैं कोई शाह की कहानी नहीं ली, सिर्फ तो सिर्फ धुर की बाणी चो मैं बेनती कर रहा। तो जे ये सुन के भी अजे बंदा दुबदा जी कर्म होंगे ने कि नहीं, फिर बद किस्मती कह जा सकती है, ये कर्म ही चंगे कोई नहीं, एदू बद की हो सकता। वो श्लोक है, वेख जे मिठा कटिया, जो पता लग गया ना भी गन्ना पक गया, किसान ने देख लिया भी मिठा भरिया गया, उन्हें गन्ने नू कटिया, पटिया नहीं कटिया, पैरां तो वड्या, कट्टन तो बाद उहदी छोई लाई, छिलका लाया, उपर वाले जिहड़े पत्ते नू आग सन उह कट्टे, उन्हें छिलण तो बाद रस्सी विच इहदियां पंडां कुट के बन्नियां, पंडां बन्नण तो बाद कुल्हाड़ी ते लै गया, वेलणे च लै गया, इन्हें रख के वेलणे दियां लठां विच जिन्हों कुल्हाड़ी कई थावां ते अपने सज्जन वरते, उहदे विच रख के इहनू चंगी तरह वेलणे विच उन्हें पीड़ के रख दिता, एक पासे रस निकल गया, दूजे पासे उहदा फोग छिलका निकल गया। देखो गुरु नानक साहब दा शब्द, जिन्हां ने गुड़ बनाया बनदिया देखे, रस नू चुकिया ते कड़ाया गर्म सी उहदे विच सड़ दिता, ते कमाल दी गल पहले दिन ही बस बाहरों बालन लियांदे ने परत के, कहिंदे ने बालन दी लोड़ नहीं, इहदा छिलकी बालन वाला काम दे जाएगा। गन्ने दा जिहड़ा छिलका है उन्हों साडे बार च शब्द वरदे सन पछियां, उहदियां पछियां च हुंदा मिठा, ते मिठा अग बड़ी छेती पकड़दा। हुण अग दे उत्ते तुसीं खंड नूं सट्टो, किवें अग मचदी? महाराज कहिंदे ने गन्ने दा रस कड़ाए विच पा दित्ता, कड़ाए दे थल्ले उहदे बॉडी गन्ने दा शरीर ही पा दित्ता विच, जिहड़े विचों रस निकले उहदा फोग सड़न लगा। हुण जदों रस उबाले खांदा है ना, ते तुहां देखिया होना एक तां उहदे च आउंदी आ आवाज़, ते निक्के निक्के ना बुलबुले बनदे ने बुदब दे। महाराज कहिंदे ने उह गन्ने दे रस दा गुड़ बनाउण वालिया इहदे कड़ाए चो जिहड़ी आवाज़ आउंदी आ सुणी आ? महाराज असी तां सुणी नहीं, सानूं तां पता है बुलबुले जे बनदे पए ने, अखां जिहां बनदियां ने, विचों आवाज़ निकलदी है। महाराज कहिंदे ने मैं सुणी है। सतगुरु तुसीं की सुणिया? कहन लगे गन्ने दा रस तपदा होया बोल के कहिंदा, लोको मैं मिठे पिछे पिया ते मेरे नाल इह कुछ बीतिया, ते जिहड़ा सारी जिंदगी पापां नूं मिठे कर करके कमांदा उहदे नाल कल नूं की बणेगा? तुसीं इस सलोक नूं टीकाकारां ने जो अर्थ कीते पढ़िओ, वेख जे मिठा कटिया कट कुट बद्धा पाए, बन दित्तियां निक्कियां निक्कियां पंडा, वेख जे मिठा कटिया कट कुट बद्धा पाए, खुंडा अंदर रख के देण सो मल सजाए। मल दा अर्थ वैसे पहलवान हुंदा, पर इहदे अर्थ करांगे लठां वेलणे दियां, जिमीदार जिहड़ा इहनूं पीड़ रिहा। देण सो मल सजाए रस कस टटर, टटर मीनस कड़ाया, तपै तै बिल लाए, पीसो फोग संभालिया, उहदे छिलके नूं भी संभालिया, दिचै अग जलाए। ते गुरु नानक साहब कहिंदे नानक मिठा पत्रिए आ गन्ना मिठे पिछे गया, इहदे नाल बीतिया ते उहनां नाल की बीतेगा जिन्हां ने वाशना दे मिठे नूं नहीं त्यागिया। नानक मिठा पत्रिए, वेखो लोका आए, मैं सिर्फ ये प्रमाण तां दित्ते ने कि इस गल नूं मन्नो। गुरमत दी फिलोसफी कर्म फिलोसफी नूं मानदी, वेख कपा है जे थिया जे सिर थिया तलाह, काम आदै अर कागदै कुन्ने कोयलियां। ते महाराज कहिंदे ने मंदे अमल करिंदिया ए सजाए तिना। एक जदों महाराज दा पुरब हुंदा ना जी, साडे कीर्तनीय सिंह एक पौड़ी पढ़दे आ, ते असीं पूरे वध ताक उहदी कथा भी करने। ओ है पुछन गल ईमान दी, हिंदू मुल्लां कट्ठे होए, मक्के दी घटना। ईमान दी अर्थ धर्म दी गल पुछदे ने काजी भी ते मुलाणी भी, क्योंकि उत्थे हिंदू तां है ही नहीं। ओह कहिंदे ने बाबा जी नूं जिहड़ी तुहाडे कोल पोथी है उस फोल के दसो तुहाडे मुताबक असीं चंगे हां कि हिंदू चंगे ने। सच्ची गल, जे बंदा अज धर्म दी दौड़ भी कौमे दी दौड़ बन गई है, साडे जथेबंदी चंगी, तुहाडे पल्ले कुछ नहीं। जिहड़ी एनर्जी बंदगी च लानी सी, एक दूजे नूं ठिब्बी लाउण ते ला दित्ती। किन्ने किन्ने साल लंघ गए, मैं 95 दा इत्थे आउणा शुरू, मैं पहली वारी आया सां जदों 95 च आया, ते सच्ची गल आ 20 साल हो जाने मेरा ख्याल, 20 ਸਾਲਾਂ ਚ ਮੈਂ ਨਹੀਂ ਜ਼ਿਆਦਾ ਤਬਦੀਲੀ ਦੇਖੀ, ਮੈਨੂੰ ਬਖਸ਼ ਦਿਆ ਜੇ, ਜਿਹੜੀ ਕਲਪਨਾ 20 ਸਾਲ ਪਹਿਲਾਂ ਸੀ ਉਹ ਵੀ ਕਲਪਨਾ ਅੱਜ ਹੀ ਮਿਲਦੀ ਪਈ। ਕੀ ਖੱਟਿਆ, ਬੋਡੀ ਅੱਗੇ ਚਲੀ ਗਈ, ਦਾੜੀਆਂ ਚਿੱਟੀਆਂ ਹੋ ਗਈਆਂ, ਸਵਾਸ ਚਲੇ ਗਏ, ਢਲ ਗਏ, ਪਰ ਬਦਕਿਸਮਤੀ ਇਹ ਕਿ ਮਨ ਪਿਛਾਂ ਬੈਕ ਚਲਾ ਗਿਆ, ਵਾਸ਼ਨਾ ਵੀ ਚਲਾ ਗਿਆ, ਇਹ ਤਾਂ ਤੁਰੇ ਹੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਨੂੰ ਉਹਨਾਂ ਪੁੱਛਿਆ ਵੀ ਸਾਨੂੰ ਦੱਸੋ ਕਿ ਹਿੰਦੂ ਚੰਗਾ ਕਿ ਮੁਸਲਮਾਨ। ਬਾਬਾ ਜੀ ਨੇ ਕਿਹਾ ਮੈਂ ਤੁਹਾਨੂੰ ਸੱਚ ਦੱਸਾਂ, ਜੇ ਤੁਹਾਡੇ ਕਰਮ ਕਰਤੂਤ ਚੰਗੇ ਨਹੀਂ ਦੋਵੇਂ ਰੋਗੇ, ਕਿਉਂਕਿ ਕਰਮਾਂ ਦਾ ਹੀ ਨਿਬੇੜਾ ਹੋਣਾ ਹੈ। ਉੱਥੇ ਕਰਮ ਫਿਲਾਸਫੀ ਦਾ ਜ਼ਿਕਰ ਕੀਤਾ ਮਹਾਰਾਜ ਨੇ। ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਜੋ। ਜਿਹੜਾ ਸਿੱਖ ਕਹਿੰਦਾ ਜੀ ਅੱਗੇ ਤਾਂ ਕਰਮ ਫਿਲਾਸਫੀ ਆਏ ਨਹੀਂ, ਸ਼ੁਭ ਅਮਲਾਂ ਬਾਜੋ ਦੋਨੋਂ ਰੋਈ, ਹਿੰਦੂ ਮੁਸਲਮਾਨ ਦੋਵੇਂ ਦਰਗਹਿ ਅੰਦਰ ਲੈ ਨਟੋਈ। ਜਿਹਦੇ ਅਮਲ ਚੰਗੇ ਨੇ, ਕਰਤੂਤ ਚੰਗੀ ਨੇ, ਕਰਮ ਚੰਗੇ ਨੇ, ਪਿਆਰੇ ਉਹਨੂੰ ਰੱਬ ਦੇ ਦਰ 'ਚ ਢੋਈ ਕਿੱਥੇ ਹੈ। ਮੈਂ ਪਹਿਲਾ ਨੁਕਤਾ ਰੱਖਿਆ ਕਿ ਕਰਮ ਹੈ ਜੋ ਕੁਝ ਅਸੀਂ ਕਰਨੇ, ਪਰ ਕਈ ਵਾਰੀ ਨਾ ਚੇਤੇ ਰੱਖਿਓ ਕਰਮ ਆਪੋ ਆਪਣੇ ਨੇ। ਕਈ ਵਾਰੀ ਬੰਦੇ ਦੇ ਆਪਣੇ ਮਾੜੇ ਕਰਮ ਸੰਤਾਨ ਲਈ ਵੀ ਦੁਖਦਾਇਕ ਬਣ ਜਾਂਦੇ। ਸ਼ਰਾਬ ਆਦਮੀ ਪੀਂਦਾ ਹੈ, ਸ਼ਰਾਬੀ ਦੀ ਸੰਤਾਨ ਉੱਤੇ ਵੀ ਕਈ ਵਾਰੀ ਰੋਗ ਦਾ ਅਸਰ ਹੋ ਜਾਂਦਾ। ਕਰਮ ਬਾਪ ਨੇ ਕੀਤਾ, ਸਜ਼ਾ ਔਲਾਦ ਵੀ ਭੁਗਤੀ। ਕਈ ਐਸੇ ਵੀ ਕਰਮ ਨੇ। ਹੁਣ ਅਗਲੀ ਜਿਹੜੀ ਬੇਨਤੀ ਮੈਂ ਕਰਨੀ, ਮੈਂ ਤਿੰਨ ਨੁਕਤੇ ਰੱਖਣੇ ਨੇ। ਮੰਨ ਲਓ ਇੱਕ ਬੰਦਾ ਪਾਪ ਕਰਮ ਕਰਦਾ, ਹਰ ਬੰਦਾ ਕਰਮ ਕਰ ਰਿਹਾ, ਮੈਂ ਕਰ ਰਿਹਾ, ਤੁਸੀਂ ਕਰ ਰਹੇ ਹੋ, ਕੋਈ ਚੰਗੇ ਕਰ ਰਿਹਾ, ਕੋਈ ਮੰਦੇ ਕਰ ਰਿਹਾ। ਜਿਹੜਾ ਬੰਦਾ ਮੰਨ ਲਓ ਮੰਦੇ ਕਰਮ ਕਰ ਰਿਹਾ, ਕਿ ਉਸ ਮੰਦੇ ਕਰਮ ਕਰਨ ਵਾਲੇ ਦੀ ਕਿਤੇ ਥਾਂ ਹੈ ਨਹੀਂ। ਹਾਂ, ਕਰਮਾਂ ਦਾ ਲੇਖਾ ਹੈ, ਕਰਮਾਂ ਦਾ ਹਿਸਾਬ ਹੈ, ਅਤੇ ਜਦੋਂ ਮਾੜੇ ਕਰਮ ਕਰਨ ਤੋਂ ਬਾਅਦ ਵੀ ਬੰਦਾ ਜ਼ਿੰਦਗੀ 'ਚ ਅਹਿਸਾਸ ਪੈਦਾ ਕਰ ਲਵੇ, ਪਛਤਾਵਾ ਪੈਦਾ ਕਰ ਲਵੇ ਕਿ ਹੇ ਮੇਰੇ ਮਾਲਕ ਮੈਂ ਆ ਪਾਪ ਕਰਮ ਕੀਤੇ, ਮੇਰਾ ਗੁਰੂ ਕਦੀ ਨਹੀਂ ਕਹਿੰਦਾ ਤੈਨੂੰ ਸਜ਼ਾ ਮਿਲੇਗੀ, ਕਹਿਣ ਲੱਗੇ ਤੂੰ ਅੱਜ ਆ ਗਿਆ ਸਮਝ, ਅੱਜ ਹੀ ਦਿਨ ਚੜਿਆ, ਜੇ ਤੂੰ ਪ੍ਰਵਾਨ ਕਰ ਲਿਆ ਤੂੰ ਬੰਦਗੀ ਕਰ, ਮੈਂ ਤੇਰੇ ਕੀਤੇ ਹੋਏ ਕਰਮਾਂ ਨੂੰ ਵੀ ਸਾੜ ਕੇ ਰਾਹ ਕਰ ਦੇਵਾਂਗਾ। ਬਸ ਇਸ ਨੁਕਤੇ ਨੂੰ ਆਪਾਂ ਲੈਣਾ ਹੈ। ਆਓ ਗੁਰੂ ਗ੍ਰੰਥ ਸਾਹਿਬ 'ਚ ਹੋਰ ਦਰਸ਼ਨ ਕਰੀਏ। ਇੱਕ ਸਲੋਕ ਹੈ ਸੰਸਕ੍ਰਿਤੀ ਵਿੱਚ, ਘੋਰ ਦੁਖਿਅੰਗ ਅਨਕ ਹੱਤਿਅੰਗ ਜਨਮ ਦਾਰਿਦਰੰਗ ਮਾਂ ਬਖਿਆਦੰਗ, ਚਾਰ ਸ਼ਬਦ ਵਰਤੇ ਨੇ। ਘੋਰ ਦੁਖਿਅੰਗ, ਜਿਹੜਾ ਬੰਦੇ ਨੇ ਇੰਨੇ ਮਾੜੇ ਕਰਮ ਕੀਤੇ, ਵਿਚਾਰਾ ਸਾਰੀ ਜ਼ਿੰਦਗੀ ਦੁੱਖਾਂ 'ਚ ਨਿਕਲਦੀ ਪਈ, ਦੁਖੀ ਅੰਡਾਉਂਦਾ ਰਿਹਾ। ਅਨਕ ਹੱਤਿਅੰਗ, ਪਤਾ ਨਹੀਂ ਕਿੰਨੀਆਂ ਕੁ ਕਤਲ ਕੀਤੇ, ਕਿੰਨਿਆਂ ਨੂੰ ਧੋਖੇ ਦੇ ਕੇ ਮਾਰਿਆ। ਮਹਾਰਾਜ ਕਹਿਣ ਲੱਗੇ ਘੋਰ ਦੁਖਿਅੰਗ ਅਨਕ ਹੱਤਿਅੰਗ ਜਨਮ ਦਾਰਿਦਰੰਗ, ਜਨਮਾਂ ਜਨਮਾਂਤਰਾਂ ਦਾ ਦਰਿਦਰੀ, ਮਾਂ ਬਖਿਆਦੰਗ, ਅਤੇ ਜਿੱਥੇ ਬੈਠਦਾ ਬਸ ਇੱਕ ਨਿੱਕੀ ਜਿਹੀ ਚਿੰਗਿਆੜੀ ਲਾਉਂਦਾ, ਇੱਕੋਦਮ ਭੜਕਾਟ ਪੈਦਾ, ਅੱਗ ਲਾ ਕੇ ਭੱਜ ਜਾਂਦਾ। ਫਿਰ ਦੇਖੋ ਮਹਾਰਾਜ ਨੇ ਇਹ ਕਿਹਾ, ਮਾਂ ਬਖਿਆਦੰਗ, ਜਿਹਦਾ ਕੰਮ ਹੀ ਹੋਵੇ ਜਿੱਥੇ ਜਾਣਾ ਬਸ ਇੱਕ ਤੀਲੀ ਛੱਡਣੀ, ਆਪ ਨਿਕਲ ਗਏ। ਤੁਸੀਂ ਕਦੀ ਦੇਖਿਆ ਕਿ ਜਿਹੜੇ ਬੰਦੇ ਚੌਖੀ ਤੀਲੀ ਲਾਉਂਦੇ ਨੇ ਸਮਾਜ ਵਿੱਚ, ਕੌਮ ਵਿੱਚ, ਉਹ ਬੰਦੇ ਕਿਉਂ ਨਹੀਂ ਮਰਦੇ? ਕਦੀ ਉਹ ਮਰਦੇ ਦੇਖੇ? ਉਹ ਮਰਨੇ ਵੀ ਨਹੀਂ ਚੇਤੇ ਰੱਖਿਓ, ਜੇ ਉਹ ਮਰ ਜਾਣਗੇ ਤਾਂ ਆ ਕੇ ਸ਼ਾਂਤ ਹੋ ਜਾਏਗੀ। ਸਰਦਾਰ ਕਪੂਰ ਸਿੰਘ ਉਹਨਾਂ ਨੇ ਇੱਕ ਗੱਲ ਅਕਾਲੀ ਲੀਡਰਾਂ ਨੂੰ ਕਹੀ, ਮੈਨੂੰ ਬਖਸ਼ ਦਿਆ ਜੇ, ਸ਼ਿਮਲੇ DC ਸਨ, ਅਤੇ ਉਹਨਾਂ ਕੋਲ ਗਏ ਪੰਜ ਸੱਜਣ ਜੀ। ਉਹਨਾਂ ਕਿਹਾ ਮਹਾਰਾਜ ਮੈਂ ਨਾਂ ਨਹੀਂ ਚਲੋ ਲੈਣਾ, ਵੀ ਪੰਥ ਦੇ ਭਲੇ ਦੀ ਗੱਲ ਦੱਸੋ, ਅਤੇ ਉਹ ਅੱਧੇ ਕੁ ਤਾਂ ਜਾ ਚੁੱਕੇ ਨੇ, ਇੱਕ ਕੋਈ ਬਚਿਆ ਬਸ। ਉਹ ਕਹਿਣ ਲੱਗੇ ਜੀ ਭਲੇ ਦੀ ਗੱਲ ਦੱਸੋ, ਪੰਥ ਦਾ ਭਲਾ ਕਿਵੇਂ ਹੋਵੇਗਾ? ਉਹਨਾਂ ਨੇ ਹੱਸ ਕੇ ਕਿਹਾ ਵਿਸਕੀ ਪੀਓਗੇ? ਮਤਲਬ ਵੀ ਤੁਹਾਂ ਖਾਣ ਪੀਣ ਵਾਲੇ ਬੰਦੇ ਹੋ, ਤੁਹਾਂ ਕੀ ਲੈਣਾ? ਉਹਨੇ ਕਿਹਾ ਨਹੀਂ ਮਹਾਰਾਜ, ਤੁਸੀਂ ਦੂਰ ਅੰਦੇਸ਼ ਹੋ, ਸਾਨੂੰ ਦੱਸੋ ਵੀ ਪੰਥ ਦਾ ਭਲਾ ਕਿਵੇਂ। ਉਹਨੇ ਕਿਹਾ ਵੀ ਤੁਸੀਂ ਪਹਿਲਾਂ ਚਾਹ ਪਾਣੀ ਪੀਓ। ਨੌਕਰ ਨੂੰ ਕਹਿੰਦਾ ਬਾਜ਼ਾਰ ਜਾ, ਆ 20 ਫੁੱਟ ਰੱਸਾ ਲੈ ਵੀ ਬੈਂਤ ਦਾ, ਅਤੇ 4-4 ਫੁੱਟ ਦੇ 5 ਟੁਕੜੇ ਕਰਾ ਲਿਆ ਵੀ, ਵਲੇਟ ਕੇ ਲੈ ਵੀ। ਉਹ ਲੈਣ ਦੇ ਚਾਹ ਪਾਣੀ ਪੀਤਾ, ਕਹਿਣ ਲੱਗੇ ਸਰਦਾਰ ਸਾਹਿਬ ਦੱਸੋ, ਪਰ ਉਹ ਸੱਚ ਬੋਲਦਾ ਸੀ। ਉਹ ਕਿਹਾ ਵੀ ਦੱਸੋ ਕੋਈ ਸਲਾਹ। ਕਹਿਣ ਲੱਗਾ ਸਲਾਹ ਸਲੂਹ ਤਾਂ ਇਹੀ ਹੈ ਵੀ ਨੌਕਰ ਨੂੰ ਕਹਿੰਦਾ ਇੱਕ ਇੱਕ ਰੱਸਾ 4-5 ਨੂੰ ਪਕੜਾ ਦੇ। ਕਹਿਣ ਲੱਗਿਆ 5 ਰੱਸੇ ਜੇ, ਕਹਿੰਦਾ ਭਲਾ ਕਿਵੇਂ ਹੋਵੇਗਾ? ਕਹਿਣ ਲੱਗੇ ਤੁਸੀਂ ਬਾਹਰ ਨਿਕਲ ਕੇ ਚੀਲ ਦਾ ਰੋਖੇ ਥੱਲੇ ਪੰਜੇ ਫਾਹ ਲੈ ਕੇ ਮਰ ਜਾਓ, ਪੰਥ ਦਾ ਭਲਾ ਆਪਣੇ ਆਪ ਹੋ ਜਾਣਾ। ਮੈਂ ਇੱਕ ਬੇਨਤੀ ਕਰਾਂਗਾ ਸੱਚੀ ਗੱਲ, ਜੇ ਜਿਹੜਾ ਬੰਦਾ ਅੱਗ ਲਾਉਣ ਵਾਲਾ ਕਿਸੇ ਸੁਸਾਇਟੀ 'ਚ, ਉਹ ਸਭ ਤੋਂ ਵੱਧ ਭੜਕਾਹਟ ਪੈਦਾ ਕਰਦਾ ਬੋਲ ਬੋਲ ਕੇ, ਲੋਕਾਂ ਨੂੰ ਨੀਵਾਂ ਦਿਖਾਉਂਦਾ, ਗਦਾਰ ਸ਼ਬਦ, ਮਾੜੇ ਸ਼ਬਦ, ਉਹ ਬੰਦੇ ਕਿਉਂ ਨਹੀਂ ਮਰਦੇ? ਕਿਉਂਕਿ ਜੇ ਉਹ ਮਰ ਜਾਣਗੇ ਤਾਂ ਸਮਾਜ ਵਿੱਚ ਤੀਲੀ ਲਾਉਣ ਵਾਲਾ ਕੌਣ ਬਚੇਗਾ? ਇਹ ਇਸ ਅਸਲੀਅਤ ਹੈ। ਸ਼ਹੀਦੀ ਤਾਂ ਹਰ ਇੱਕ ਲਈ ਪਈ। ਮਹਾਰਾਜ ਨੇ ਕਿਹਾ ਜੇ ਮੰਨ ਲਓ ਇੱਕ ਬੰਦਾ ਇੰਨਾ ਇਲਤੀ ਹੈ, ਸਾਰੀ ਜ਼ਿੰਦਗੀ ਉਹਨੇ ਪਵਾੜੇ ਪਾਏ, ਪਰ ਅੱਜ ਉਹਦਾ ਮਨ ਕਹਿੰਦਾ ਮੈਂ ਬੜੇ ਪਾਪ ਕਰਮ ਕੀਤੇ, ਕਿੰਨੇ ਲੋਕ ਲੜਾਏ, ਕਹਿਣ ਲੱਗੇ ਤੂੰ ਵੀ ਵਾਪਸ ਆ ਜਾ, ਜੇ ਤੂੰ ਵੀ ਅੱਜ ਸੁਧਰ ਜਾਏ ਤਾਂ ਤੇਰੇ ਕਰਮਾਂ ਦਾ ਵੀ ਖਾਤਮਾ ਹੋ ਜਾਏਗਾ। ਜਦੋਂ ਦੀ ਬਖਸ਼ਿਸ਼ ਵਰਦੀ ਕਰਮ ਖਤਮ ਹੁੰਦਾ। ਕੋਰ ਦੁਖਿੰਗ ਅਨਕ ਹੱਤਿਅੰਗ ਜਨਮ ਦਰਿਦਰੰਗ ਮਾਂ ਬਖਿਆਦੰਗ, ਮਹਾਰਾਜ ਕਹਿੰਦੇ ਸਕਲ ਮਿਟੰਤ ਸਿਮਰੰਤ ਹਰ ਨਾਮ ਨਾਨਕ। ਤੂੰ ਸਿਮਰਨ ਵਿੱਚ ਜੁੜ, ਤੇਰੇ ਕੀਤੇ ਹੋਏ ਵੱਡੇ ਤੋਂ ਵੱਡੇ ਪਾਪ ਸੜ ਜਾਣਗੇ। ਜੈਸੇ ਪਾਵਕ ਕਾਸ਼ਤ ਭਸਮ ਕਰੋਤ, ਜਿਵੇਂ ਸੁੱਕੀਆਂ ਲੱਕੜਾਂ ਨੂੰ ਇੱਕ ਨਿੱਕੀ ਜਿਹਾ ਅੱਗ ਦਾ ਕੋਲਾ ਲਾ ਦਿਓ, ਇੱਕ ਚਿੰਗਾੜੀ ਕਰੋੜਾਂ ਗੱਠਾਂ ਨੂੰ ਸਾੜ ਕੇ ਰਾਹ ਕਰ ਦਿੰਦੀ ਏ। ਤੇਰੇ ਕਰੋੜਾਂ ਜਨਮਾਂ ਦੇ ਕੀਤੇ ਪਾਪ ਕਰਮ ਜਿਨ੍ਹਾਂ ਦੀ ਸਜ਼ਾ ਹੈ, ਪਰ ਤੂੰ ਨਾਮ ਦੀ ਚਿੰਗਿਆੜੀ ਲਾ ਕੇ ਦੇਖ, ਜਿਉਂਦੇ ਜੀ ਸਾਰੇ ਸੜ ਕੇ ਰਾਹ ਹੋ ਜਾਣਗੇ। ਇਹ ਹੈ ਗ੍ਰੇਸ, ਉਹਦੀ ਨਜ਼ਰ। ਮੈਂ ਇਹਦੇ ਸਿਰਫ ਲਿਆ ਮਾੜੇ ਕਰਮਾਂ ਦੀ ਸੜਨਾ। ਗੁਰੂ ਸਾਹਿਬ ਦੂਸਰਾ ਮੈਂ ਪੱਖ ਰੱਖਾਂਗਾ ਕਿ ਸੱਚ ਇਹ ਵੇ, ਜਿਨ੍ਹਾਂ ਨੇ ਇੱਕ ਵਾਰੀ ਪਛਤਾਵਾ ਕੀਤਾ ਕਰਮ ਸੜੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ 52 ਕਵੀਆਂ ਦੇ ਬਾਰੇ ਜੇ ਪੜ੍ਹਨਾ ਹੋਵੇ ਜਿਹੜੇ ਸ਼ੌਂਕ ਰੱਖਦੇ ਨੇ, ਇੱਕ ਕਿਤਾਬ ਹੈ ਗੁਰੂ ਗੋਬਿੰਦ ਸਿੰਘ ਦੇ ਦਰਬਾਰੀ ਰਤਨ, ਸ਼ਾਇਦ ਮਾਰਕੀਟ 'ਚ ਮਿਲ ਜਾਏ। ਪ੍ਰੋਫੈਸਰ ਪਿਆਰਾ ਸਿੰਘ ਪਦਮ ਦੀ ਹੈ, ਅਤੇ ਇਹ ਉਹਨਾਂ ਲਈ ਮੈਂ ਕਿਹਾ ਜਿਹੜੇ ਪੜ੍ਹਨ ਦੀ ਰੁਚੀ ਰੱਖਦੇ, ਕਿਉਂਕਿ ਆਪਣੀ ਤਾਂ ਰੁਚੀ ਹੈ ਹੀ ਕੋਈ ਨਹੀਂ। ਆਪਣੀ ਰੁਚੀ ਤਾਂ ਕਿ ਫੇਸਬੁੱਕ ਹੈ, ਦੂਜਾ ਵਟਸਐਪ ਹੈ, ਜਿੰਨਾ ਕੰਮ ਲੈਣਾ ਚੰਗੀ ਗੱਲ, ਅਤੇ ਦੂਜੇ ਸਵੇਰੇ ਵੇਖ ਕੇ ਫਿਰ ਦੂਜਿਆਂ ਨੂੰ ਫੋਨ ਕਰਦੇ, ਜੇ ਪੜ੍ਹਿਆ ਫੇਸਬੁੱਕ 'ਤੇ ਤਾਂ ਜਲੂਸ ਕੱਢ ਦਿੱਤਾ, ਫਲਾਣੇ ਦਾ ਜਲੂਸ ਨਿਕਲ ਗਿਆ। ਮੈਂ ਕਿਹੜੀ ਸੋਚਣਾ, ਭਲੇ ਹੋ ਬੰਦੇ ਹੋ, ਸੁਬਾਹ ਤੋਂ ਸ਼ਾਮ ਤੱਕ ਕਿੰਨਿਆਂ ਦੀ ਪੰਡਾ ਚੁੱਕ ਚੁੱਕ ਕੇ ਪਾਪਾਂ ਦੇ ਟੋਕਰੇ ਢੋਣੇ ਪਏ, ਫਿਰ ਖੁਸ਼ ਬੜੇ ਹੁੰਦੇ। ਇਹ ਵੀ ਤਾਂ ਕਰਮਾਂ ਵਿੱਚ ਕਾਊਂਟ ਹੋਣਾ ਹੈ। ਮੈਂ ਫਿਰ ਬੇਨਤੀ ਕਰਾਂਗਾ ਕਿ ਸਤਿਗੁਰੂ ਦੇ ਘਰ ਵਿੱਚ, ਮੈਂ ਸ਼ਬਦ ਸੰਖੇਪ ਕਰਨਾ ਵਾਂ, ਕਿ ਕੋਈ ਬੰਦਾ ਵੀ ਮਾੜੇ ਕਰਮ ਕਰਕੇ ਪਛਤਾਪ ਕਰਦਾ, ਉਹਦਾ ਪਾਰ ਉਤਾਰ ਹੈ। ਦਰਬਾਰੀ ਰਤਨ 'ਚ ਪ੍ਰੋਫੈਸਰ ਪਿਆਰਾ ਸਿੰਘ ਪਦਮ ਨੇ ਲਿਖਿਆ, ਕਹਿੰਦਾ ਸਜ਼ੂਰ ਦਾ ਇੱਕ ਕਵੀ ਸੀ ਬਿਹਾਰੀ, ਵੈਸੇ ਉਹਦੀ ਕਵਿਤਾ ਬੜੀ ਕਮਾਲ ਦੀ, ਆਸ਼ਕ ਆਸ਼ਕ ਹਰ ਕੋਈ ਆਖੇ ਰੱਖ ਕੇ ਪਗੜੀ ਟੇਢੀ ਬਾਰੇ, ਇਸ ਤਰ੍ਹਾਂ ਕਵਿਤਾ ਇੱਕ ਉਹਦੇ 'ਚੋਂ ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਨੂੰ ਬਿਹਾਰੀ ਕਵੀ ਪਾਉਂਟਾ ਸਾਹਿਬ ਵੀ ਕਵਿਤਾ ਸੁਣਾਉਂਦਾ ਸੀ, ਅਨੰਦਪੁਰ ਸਾਹਿਬ ਵੀ ਕਵਿਤਾ ਸੁਣਾਉਂਦਾ ਸੀ। ਅੱਜ ਸਤਿਗੁਰੂ ਲੱਖੀ ਜੰਗਲ ਆਏ, ਲੱਖੀ ਜੰਗਲ ਮਾਲਵੇ ਦੇ ਸੱਜਣਾਂ ਨੂੰ ਪਤਾ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਸਥਾਨ ਹੈ, ਅਤੇ ਖਾਸ ਕਰਕੇ ਉਚਾਰੇ ਲੱਖੀ ਜੰਗਲ, ਲੱਖੀ ਜੰਗਲ ਖਾਲਸਾ ਆਏ ਦੀਦਾਰ ਲੱਗੋ ਨੇ, ਸੁਣ ਕੇ ਸਦ ਮਾਹੀ ਦਾ ਮੇਹੀ ਪਾਣੀ ਘਾਉ ਮਤੋ ਨੇ, ਕਿਸੇ ਨਾਲ ਨਾ ਰਲੀਆ ਕਾਈ ਕੋਈ ਸ਼ੌਂਕ ਪਇਓ ਨੇ। ਲੱਖੀ ਜੰਗਲ 'ਚ ਕਵੀ ਦਰਬਾਰ ਲੱਗਾ, ਬਿਹਾਰੀ ਆਇਆ, ਪਰ ਅੱਜ ਨਾ ਤਾਂ ਗੁਰੂ ਗੋਬਿੰਦ ਸਿੰਘ ਦੇ ਪੁੱਤ ਨਾਲ ਸਨ, ਨਾ ਗੁਰੂ ਗੋਬਿੰਦ ਸਿੰਘ ਦੇ 5 ਪਿਆਰਿਆਂ ਵਿੱਚੋਂ 3 ਪਿਆਰੇ ਨਾਲ ਸਨ, ਨਾ ਮਾਂ ਸੀ ਨਾ ਮਹਿਲ ਸੀ, ਪਿਆਰੇ ਸਿੱਖ ਵੀ ਨਹੀਂ। ਉਹਨੇ ਕਵਿਤਾ ਜਦੋਂ ਸੁਣਾਉਣ ਲੱਗਾ ਅੱਖਾਂ ਭਰ ਆਈਆਂ। ਮਹਾਰਾਜ ਹੱਸ ਕੇ ਕਹਿੰਦੇ ਬਿਹਾਰੀ ਤੂੰ ਪਾਉਂਟਾ ਸਾਹਿਬ ਸੁਣਾਇਆ, ਤੇਰੀਆਂ ਝੋਲੀਆਂ ਭਰੀਆਂ ਦੌਲਤ ਨਾਲ, ਅਨੰਦਪੁਰ ਸਾਹਿਬ ਸੁਣਾਇਆ ਤੂੰ ਕਵਿਤਾ ਸੁਣਾਈ, ਤੈਨੂੰ ਰੱਜ ਕੇ ਇਨਾਮ ਦਿੱਤੇ, ਅੱਜ ਅੱਖਾਂ ਕਿਉਂ ਭਰ ਬੈਠਾ? ਮੈਂ ਜ਼ਮੀਨ 'ਤੇ ਬੈਠਾ, ਚੇਤੇ ਰੱਖੀ ਦਿਲ ਮੇਰਾ ਉਹੀ ਹੈ ਜਿਹੜਾ ਅਨੰਦਪੁਰ ਸਾਹਿਬ ਵਾਲਾ ਸੀ, ਤੂੰ ਕਵਿਤਾ ਸੁਣਾ ਜੋ ਮੇਰੇ ਕੋਲ, ਮੈਂ ਤੇਰੀ ਝੋਲੀ 'ਚ ਪਾਵਾਂਗਾ। ਤੂੰ ਰੋਇਆ ਕਿਉਂ? ਮੈਂ ਅੱਜ ਦੇਖ ਕੇ ਮੇਰਾ ਕੋਲ ਕੁਛ ਹੈ ਨਹੀਂ। ਉਹ ਚਰਨ ਪਕੜ ਕੇ ਕਹਿੰਦਾ ਨਹੀਂ, ਅੱਜ ਕਵਿਤਾ ਪੈਸਿਆਂ ਲਈ ਨਹੀਂ ਸੁਣਾਉਣੀ, ਅੱਜ ਤਾਂ ਕਵਿਤਾ ਮੈਂ ਆਪਣੇ ਪਾਪ ਕਰਮਾਂ ਦੇ ਸਾੜਨ ਵਾਸਤੇ ਸੁਣਾਉਣੀ ਹੈ। ਉਹਨੇ ਜਿਹੜੀ ਕਵਿਤਾ ਕਹੀ ਮੈਨੂੰ ਬੜੀ ਚੰਗੀ ਲੱਗੀ। ਉਹ ਕਹਿੰਦਾ ਚਾਦਰ ਮੈਲੀ ਅਤੇ ਸਾਬਣ ਥੋੜ੍ਹਾ, ਜਦ ਦੇਖਾਂ ਤਦ ਰੋਵਾਂ, ਕਦੀ ਮਨਾ ਤੂੰ ਕੱਲਾ ਕਿਸੇ ਕੋਲ ਨਹੀਂ ਕਹਿਣਾ, ਤੈਨੂੰ ਤਾਂ ਪਤਾ ਮੈਂ ਪਾਪ ਕਰਮ ਕੀ ਕੀਤੇ, ਨਾ ਸੰਗਤ 'ਚ ਕਹਿ, ਨਾ ਕਿਸੇ ਰਾਗੀ ਨੂੰ, ਨਾ ਕਿਸੇ ਭਾਈ ਨੂੰ, ਨਾ ਕਿਸੇ ਪਾਠੀ ਨੂੰ, ਕਿਸੇ ਤੋਂ ਅਰਦਾਸ ਨਾ ਕਰਾ, ਤੂੰ ਅਨਪੜ੍ਹ ਤੋਂ ਅਨਪੜ੍ਹੇ, ਜੇ ਪਛਤਾਵਾ ਪੈਦਾ ਹੋਏ ਤੂੰ ਪ੍ਰਥਮ ਭਗੌਤੀ ਵੀ ਨਾ ਕਹੇ, ਪਛਤਾਵੇ ਦੇ ਅੱਥਰੂ ਗੁਰੂ ਸਾਹਮਣੇ ਸੜ ਦੇ, ਤੇਰੇ ਅੱਥਰੂ ਵੀ ਪਾਪਾਂ ਨੂੰ ਕੱਟ ਕੇ ਰੱਖ ਦੇ। ਇਹ ਤਾਂ ਇੰਨੀ ਵਿਸ਼ਾਲ ਦੇ ਲਿਖ, ਉਹ ਲਿਖਦਾ ਮੇਰੇ ਮਾਲਕ ਕਿ ਮੇਰੀ ਖਾਲਤ ਏਵੇ ਚਾਦਰ ਮੈਲੀ ਤੇ ਸਾਬਣ ਥੋੜਾ, ਜਦ ਦੇਖਾਂ ਤਦ ਰੋਵਾਂ, ਬਹੁਤੇ ਦਾਗ ਲੱਗੇ ਤਨ ਮੇਰੇ, ਮੈਂ ਕਿਹੜਾ ਕਿਹੜਾ ਧੋਵਾਂ। ਮੈਂ ਕਰਮ ਹੀ ਇੰਨੇ ਕੁ ਕੀਤੇ ਨੇ, ਕੀ ਜਪ ਕਰਾਂ, ਕੀ ਤਪ ਕਰਾਂ, ਕੀ ਬੰਦਗੀ ਕਰਾਂ। ਚਾਦਰ ਮੈਲੀ ਸਾਬਣ ਥੋੜਾ, ਜਦ ਦੇਖਾਂ ਤਦ ਰੋਵਾਂ, ਬਹੁਤੇ ਦਾਗ ਲੱਗੇ ਤਨ ਮੇਰੇ, ਮੈਂ ਕਿਹੜਾ ਕਿਹੜਾ ਧੋਵਾਂ। ਇਹ ਦਾਗਾਂ ਦੀ ਕੋਈ ਕੀਮਤ ਨਹੀਂ, ਮੈਂ ਕਿਉਂ ਕਰ ਸੱਚੀ ਹੋਵਾਂ। ਸ੍ਰੀ ਸਾਹਿਬ ਮੈਨੂੰ ਦਰਸ਼ਨ ਬਖਸ਼ੋ, ਮੈਂ ਸੱਚੇ ਸਾਬਣ ਧੋਵਾਂ। ਹੁਣ ਤੂੰ ਆਪਣੇ ਦਰਸ਼ਨਾਂ ਦੀ ਕਰਾਮਾਤ ਵਰਤਾ, ਆਪਣੀ ਕਿਰਪਾ ਵਰਤਾ। ਮੈਂ ਬੇਨਤੀ ਕਰਾਂਗਾ ਕਿ ਆਪਣੀ ਅਰਦਾਸ ਵਿੱਚ ਇੱਕ ਲਫ਼ਜ਼ ਜ਼ਰੂਰ ਜੋੜ ਲਵੋ, ਕੀਤੇ ਹੋਏ ਕਰਮਾਂ ਦੀ ਖਿਮਾ ਮੰਗ ਲਓ, ਜੋ ਨਹੀਂ ਕਰ ਚੁੱਕੇ ਉਹਨਾਂ ਦਾ ਪਛਤਾਵਾ ਕਰ ਲਓ। ਫਿਰ ਸ਼ਬਦ ਸੁਣਿਓ, ਕੀਤੇ ਅਤੇ ਅਕੀਤੇ ਦੋ ਕਰਮ ਨੇ। ਕੀਤੇ ਦਾ ਤਲ ਜੋ ਮੈਂ ਕੀਤਾ, ਨਹੀਂ ਸਨ ਕਰਨੇ ਚਾਹੀਦੇ, ਮੈਂ ਕਰ ਚੁੱਕਾ, ਮੈਨੂੰ ਖਿਮਾ ਕਰੀ, ਮੈਂ ਕੀਤੇ ਨੇ। ਅਤੇ ਜਿਹੜੇ ਜ਼ਿੰਦਗੀ ਭਰ ਕਰਨੇ ਸਨ ਉਹ ਕਰ ਨਹੀਂ ਸਕਿਆ, ਮੈਨੂੰ ਮਾਫ਼ ਕਰਦੀ ਪਛਤਾਵਾ। ਬਸ ਇੰਨਾ ਕਹਿਣ ਨਾਲ ਵੀ ਕਰਮ ਕੱਟੇ ਜਾਂਦੇ ਨੇ। ਤੁਸੀਂ ਰੋਜ਼ ਇੱਕ ਪਾਠ ਕਰਦੇ ਹੋ, ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਜਿਹੜੇ ਕਰਨੇ ਸਨ ਉਹ ਕੀਤੇ ਨੇ, ਨਹੀਂ ਕੀਤੇ ਉਹਨੇ ਜਪ ਤਪ ਸੰਜਮ ਧਰਮ ਨਾ ਕਮਾਇਆ। ਇਹਦਾ ਮਤਲਬ ਇਹ ਕਰਨੇ ਚਾਹੀਦੇ ਸਨ, ਇਹ ਮੈਂ ਕੀਤੇ ਨਹੀਂ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰਾਇਆ, ਨਾ ਸੇਵਾ ਕੀਤੀ, ਨਾ ਗੁਰੂ ਜਾਣਿਆ, ਨਾ ਰੱਬ ਜਾ। ਵੇਖੋ ਏ ਉਹ ਮੈਂ ਸੋਚਣਾ ਸਿੱਖੋ, ਕਰਮ ਸਾਡੇ, ਅਰਦਾਸਾਂ ਗੁਰੂ ਕਰੀ ਜਾਂਦਾ। ਤੁਸੀਂ ਦੱਸੋ ਗੁਰੂ ਅਰਜਨ ਸਾਹਿਬ ਨੇ ਕਿਹੜਾ ਮਾੜਾ ਕਰਮ ਕੀਤਾ ਜੀ? ਸਾਡੇ ਕਰਮਾਂ ਦੀ ਸ਼ਾਦੀ ਭਰ ਰਹੇ ਨੇ ਕਿ ਸਿੱਖਾਂ ਤੂੰ ਇਸ ਤਰ੍ਹਾਂ ਬੋਲ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ, ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾਂ। ਮੰਨ ਲੈ ਮੈਂ ਨੀਚ ਕਰਮ ਕੀਤੇ, ਮੈਂ ਜਪਤਾ ਵਾਲੇ ਕਰਮ ਨਹੀਂ ਕੀਤੇ, ਆ ਕੀਤੇ ਨੇ। ਕਹੋ ਨਾਨਕ ਹਮ ਨੀਚ ਕਰਮਾਂ, ਸ਼ਰਨ ਪਰੇ ਕੀ ਰਾਖੋ ਸ਼ਰਮਾ, ਸ਼ਰਨ 'ਚ ਡਿੱਗੇ ਦੀ ਸ਼ਰਮ ਰੱਖ ਲਓ। ਮੈਂ ਇੱਕ ਪੱਖ ਰੱਖਿਆ ਹੈ, ਕਰਮ ਹੈ, ਕਰਮਾਂ ਦਾ ਲੇਖਾ ਹੈ, ਪਰ ਜਿਸ ਖੁਸ਼ ਕਿਸਮਤ ਨੂੰ ਗੁਰੂ ਮਿਲ ਜਾਏ, ਜਿਹਨੂੰ ਸ਼ਬਦ ਮਿਲ ਜਾਏ, ਗੁਰ ਕਾ ਸ਼ਬਦ ਕਾਟੈ ਕੋਟ ਕਰਮ, ਗੁਰੂ ਦਾ ਸ਼ਬਦ ਕਰਮ ਸਾੜ ਦਿੰਦਾ ਹੈ। ਇਸ ਤੋਂ ਅਗਲੀ ਬੇਨਤੀ ਹੈ ਚੰਗੇ ਕਰਮ। ਮਿੰਟ ਮੈਂ ਸਿਰਫ ਤੁਹਾਡੇ 5-7 ਲਾਂਗਾ, ਇਸ ਤੋਂ ਜ਼ਿਆਦਾ ਨਹੀਂ। ਕਈ ਵਾਰੀ ਚੰਗੇ ਕਰਮ ਬੜੇ ਕਰਨੇ ਆ ਪਰ ਫਲੀਭੂਤ ਨਹੀਂ ਹੁੰਦੇ। ਮੰਨ ਲਓ ਇੱਕ ਬੰਦਾ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਵਾਹਿਗੁਰੂ ਜਪ ਰਿਹਾ, ਬਾਣੀ ਪੜ੍ਹ ਰਿਹਾ, ਸਿਮਰਨ ਕਰ ਰਿਹਾ, ਪਾਪ ਕਰਮ ਕੋਈ ਨਹੀਂ ਕੀਤਾ, ਪਰ ਚੰਗੇ ਕਰਮਾਂ ਦਾ ਰਸ ਨਹੀਂ ਬਣਦਾ ਪਿਆ, ਸਵਾਦ ਨਹੀਂ ਆਉਂਦਾ, ਮਨ ਨਹੀਂ ਟਿਕਦਾ ਪਿਆ। ਇੰਨਾ ਕੁਝ ਕਰਕੇ ਵੀ ਇੰਝ ਲੱਗਦਾ ਜਿਵੇਂ ਬਾਡੀ ਇੱਕ ਮਸ਼ੀਨ ਦੀ ਤਰ੍ਹਾਂ ਵਰਕ ਕਰਦੀ, ਜਿੰਦ ਨਹੀਂ ਲੱਗਦੀ ਹੋਈ। ਹਜ਼ੂਰ ਕਹਿੰਦੇ ਨੇ ਇੱਕ ਕੰਮ ਕਰ, ਮਾੜੇ ਕਰਮ ਉਹਦੀ ਨਜ਼ਰ ਹੋਵੇ ਤੇ ਸੜ ਜਾਂਦੇ ਨੇ, ਚੰਗੇ ਕਰਮ ਕੀਤੇ ਹੁਣ ਉਹਦੀ ਨਜ਼ਰ ਹੋਵੇ ਤੇ ਰਸ ਨਾਲ ਭਰ ਜਾਂਦੇ ਨੇ, ਇਹ ਸੜਦੇ ਨੇ। ਫਿਰ ਬਰੀਕੀ ਫਿਰ ਸਮਝਿਓ, ਮੰਦੇ ਕਰਮਾਂ ਨੂੰ ਨਦਰ ਸਾੜਦੀ ਹੈ ਤੇ ਚੰਗੇ ਕਰਮਾਂ ਨੂੰ ਗੁਰੂ ਦੀ ਨਜ਼ਰ ਸਿਰੇ ਲਾ ਦਿੰਦੀ ਹੈ। ਆਓ ਥੋੜ੍ਹਾ ਜਿਹਾ 2-3 ਮੈਂ ਪ੍ਰਮਾਣ ਦਿਆਂਗਾ ਜ਼ਿਆਦੇ ਦੇ। ਗੁਰੂ ਨਾਨਕ ਸਾਹਿਬ ਪਾਕ ਪਟਨ ਗਏ, ਬਾਬਾ ਫਰੀਦ ਸਾਹਿਬ ਦੇ ਸਥਾਨ 'ਤੇ। ਬਾਬਾ ਸਾਹਿਬ ਜੀ ਅਯੋਧਨ ਵੀ ਰਹੇ, ਹਾਂਸੀ ਵੀ ਰਹੇ, ਬਾਬਾ ਫਰੀਦ ਸਾਹਿਬ ਦਿੱਲੀ ਵੀ ਰਹੇ। ਆਪ ਸਭ ਨੂੰ ਪਤਾ ਹੋਣਾ ਇਹ ਦਿੱਲੀ ਇਹਨਾਂ ਦੇ ਮੁਰਸ਼ਦ ਸਨ ਖਵਾਜ਼ਾ ਬਖਤਿਆਰ ਕਾਕੀ ਸਾਹਿਬ। ਇਹਨਾਂ ਦੇ ਚੇਲੇ ਦਾ ਨਾਮ, ਬਾਬੇ ਫਰੀਦ ਤੋਂ ਬਾਅਦ ਜਿਹੜਾ ਇਹਨਾਂ ਦੀ ਗੱਦੀ ਨਿਸ਼ੀਨ ਹੋਇਆ ਉਹਦਾ ਨਾਮ ਸੀ ਹਜ਼ਰਤ ਨਿਜ਼ਾਮੂਦੀਨ ਔਲੀਆ। ਤੁਹਾਨੂੰ ਪਤਾ ਹੈ ਦਿੱਲੀ 'ਚ ਇੱਕ ਸਟੇਸ਼ਨ ਵੀ ਹਜ਼ਰਤ ਨਿਜ਼ਾਮੂਦੀਨ, ਇਹ ਬਾਬੇ ਫਰੀਦ ਦੇ ਮੁਰੀਦ ਸਨ, ਉਹਨਾਂ ਤੋਂ ਅੱਗੇ ਗੱਦੀਦਾਰ ਸਨ। ਜੋ ਆ ਤਸਵੀਰਾਂ ਵਾਲੇ ਬਣਾਉਂਦੇ ਨਾ, ਬਾਬੇ ਫਰੀਦ ਸਾਹਿਬ ਨੂੰ ਇਹੋ ਜਿਹਾ ਕੱਪੜੇ ਬੜੇ ਸੋਹਣੇ ਦਿਖਾਏ। ਮੈਂ ਬਾਬਾ ਫਰੀਦ ਸਾਹਿਬ ਨੂੰ ਤਕਰੀਬਨ ਜਿੰਨਾ ਕੁ ਪੰਜਾਬੀ 'ਚ ਹਿੰਦੀ 'ਚ ਲਿਟਰੇਚਰ ਉਹਨਾਂ ਬਾਰੇ ਸੀ, ਮੈਂ ਯਤਨ ਕੀਤਾ, ਤਕਰੀਬਨ ਜੋ ਮੈਨੂੰ ਮਿਲਿਆ ਮੈਂ ਪੜ੍ਹਿਆ। ਬਾਬਾ ਫਰੀਦ ਇੰਨਾ ਸਬਰ ਵਾਲਾ ਮਹਾਂਪੁਰਖ, ਅੰਤਲੇ ਸਮੇਂ ਜਦੋਂ ਮੌਤ ਹੋਈ ਉਹਨਾਂ ਦੇ ਤਨ ਉੱਤੇ ਘਰ ਉੱਤੇ ਪਾਉਣ ਵਾਸਤੇ ਚਾਦਰ ਵੀ ਕਰਦੇ ਸੀ। ਬੜਾ ਬੇਮੁਥਾਜ ਫਕੀਰ ਸੀ, ਕਿਸੇ ਅੱਗੇ ਤਲੀ ਨਹੀਂ ਸੀ ਹੇਟਦੇ। ਈਵਨ ਇੱਥੋਂ ਤੱਕ ਕਿ ਇੱਕ ਦਿਨ ਤੁਰਦਿਆਂ ਜਦੋਂ ਬਿਰਧ ਹੋ ਗਏ, ਸੋਟੀ ਦਾ ਸਾਰਾ ਲਿਆ, ਸਿਰਫ ਦੋ ਕਦਮ ਤੁਰੇ ਅਤੇ ਜਿਹੜੀ ਸੋਟੀ ਪਕੜੀ ਸੀ ਪਵਾ ਕੇ ਦੂਰ ਸੱਟੀ ਅਤੇ ਮੁਰੀਦ ਕੋਲ ਆਇਆ। ਉਹਨੇ ਸੋਚਿਆ ਬਾਬਾ ਸਾਹਿਬ ਦੇ ਹੱਥ ਕੰਬ ਗਏ ਨੇ, ਸੋਟੀ ਡੰਗੋਰੀ ਤਾਂ ਡਿੱਗ ਪਈ ਹੈ। ਉਹਨੇ ਲਿਆ ਕੇ ਫਿਰ ਲਿਆਂਦੀ, ਉਹਨਾਂ ਕਿਹਾ ਪਰਾਂ ਸੱਟ ਸੋਟੀ ਨੂੰ। ਕਹਿਣ ਲੱਗੇ ਬਾਬਾ ਸਾਹਿਬ ਕਿਉਂ? ਅੱਖਾਂ ਭਰ ਕੇ ਕਹਿੰਦੇ ਉਹ ਫਰੀਦ ਸਾਰੀ ਜ਼ਿੰਦਗੀ ਰੱਬ ਤੋਂ ਬਿਨਾਂ ਕਿਸੇ ਦੀ ਮੁਥਾਜੀ ਨਹੀਂ ਕੀਤੀ, ਦਿਨਾਂ ਚਾਰ ਦੀ ਗੱਲ ਰਹਿ ਗਈ ਇਹ ਸਵਾਸ ਨਿਕਲਣ ਦੀ, ਹੁਣ ਮਰਦੇ ਸਮੇਂ ਰੱਬ ਤੋਂ ਬਿਣੀਆਂ ਬੇਜਾਨ ਸੋਟੀਆਂ ਦਾ ਸਹਾਰਾ ਕਿਉਂ ਲੈਣਾ ਪਿਆ? ਇਹ ਫਕੀਰ ਦੀ ਬੇਪਰਵਾਹੀ। ਸਾਰੀ ਜ਼ਿੰਦਗੀ ਤੂੰ ਕਿਸੇ ਦਾ ਪੁੱਤਰਾਂ ਦਾ ਮੁਥਾਜ ਨਹੀਂ ਬਣਿਆ, ਮੁਰੀਦਾਂ ਦਾ ਮੁਥਾਜ ਨਹੀਂ ਬਣਿਆ, ਹੁਣ ਦਿਨ ਤਾਂ ਚਾਰ ਰਹਿ ਗਏ ਨੇ, ਕਿਉਂ ਦਾਗ ਲਾਨਾ ਪਏ ਸੱਟ ਡੰਗੋਰੀ ਨੂੰ? ਪਰਾਂ ਜਿੰਨਾ ਕੋ ਰੱਬ ਚਲਾਉਂਦਾ ਉਨਾ ਕੋ ਚੱਲ ਹੈ, ਸੋਟੀ ਦਾ ਮੁਥਾਜ ਕਿਉਂ ਹੋਣਾ ਹੈ? ਜਦੋਂ ਮੈਂ ਸਾਖੀ ਪੜ੍ਹੀ ਤੇ ਮੈਨੂੰ ਉਹਨਾਂ ਦੇ ਇੱਕ ਸਲੋਕ ਯਾਦ ਆਇਆ, ਕਿਹੜਾ ਬੰਦਾ ਫਕੀਰ ਕਦੀ ਕਹਿੰਦਾ ਮੇਰੀ ਮੌਤ ਹੋ ਜਾਏ? ਹਾਂ, ਸ਼ਬਦ 'ਚ ਮਰਨਾ ਕੁਝ ਹੋਰ ਚੀਜ਼ ਹੈ। ਉਹ ਕਹਿੰਦਾ ਰੱਬਾ ਜਿਉਂਦੇ ਜੀ, ਵੇਖੋ ਇੱਕ ਬੜਾ ਵੱਡਾ ਪਰਨ ਹੈ, ਤੇਰੀ ਬੰਦਗੀ ਕਰਨਾ, ਮੈਨੂੰ ਪੁੱਤਰਾਂ ਦਾ ਧੀਆਂ ਦਾ ਕਿਸੇ ਦੇ ਦਰਵਾਜ਼ੇ ਦਾ ਮੁਥਾਜ ਨਾ ਬਣਾਈ, ਜੇ ਕਿਸੇ ਦਾ ਮੁਥਾਜ ਬਣਾਉਣੀ ਮੇਰੇ ਸਰੀਰ ਵਿੱਚੋਂ ਜਿੰਦ ਕੱਢ ਲਈ, ਕਿਉਂਕਿ ਮੁਥਾਜੀ ਵਾਲੀ ਜ਼ਿੰਦਗੀ ਮੈਂ ਜੀਣਾ ਨਹੀਂ ਚਾਹੁੰਦਾ। ਤੁਸੀਂ ਇੱਕ ਸਲੋਕ ਪੜ੍ਹਦੇ ਹੋ, ਬਾਰ ਪਰਾਏ ਬੈਸਣਾ, ਕਿਸੇ ਦੂਜੇ ਦੇ ਬੂਹੇ ਦਾ ਰੱਬ ਕਰੇ ਕਦੀ ਕਿਸੇ ਦਾ ਕੋਈ ਮੁਥਾਜ ਨਾ ਹੋਵੇ, ਕਦੀ ਕਿਸੇ ਦਾ ਕੋਈ ਮੁਥਾਜ ਨਾ ਹੋਵੇ। ਅੱਜ ਦਾ ਤਾਂ ਸਿਸਟਮ ਹੀ ਇਹੋ ਜਿਹਾ ਚੱਲ ਪਿਆ, ਇੰਡੀਆ 'ਚ ਵੀ ਨਹੀਂ ਇੱਥੇ ਵੀ ਨਹੀਂ। ਅਸੀਂ ਪੰਜਾਬ ਸਾਡਾ ਕਲਚਰ ਜਿਹੜਾ, ਅਸੀਂ ਔਲਾਦ ਇਸ ਕਰਕੇ ਪਾਲਨੇ ਹਾਂ ਬੁਢੇਪੇ ਸਾਡੀ ਡੰਗੋਰੀ ਬਣੇਗੀ, ਸਾਡਾ ਸਹਾਰਾ ਬਣਨਗੇ। ਮੈਂ ਕਹਿੰਦਾ ਜਿਨ੍ਹਾਂ ਦੇ ਮਾਂ ਬਾਪ ਜਿਉਂਦੇ ਨੇ ਖੁਸ਼ਕਿਸਮਤ ਨੇ, ਉਹਨਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਨੂੰ ਕੋਈ ਵੀ ਛਾਂ ਦੇਣ ਵਾਲਾ ਨਹੀਂ। ਜਿੰਨਾ ਮਰਜ਼ੀ ਅਸੀਂ ਕਥਾ ਕਰੀਏ, ਮੈਂ ਸੱਚ ਕਹਿੰਦਾ ਜਿੰਨਾ ਮਰਜ਼ੀ ਕਥਾ ਕਰੀਏ, ਜਿੰਨੇ ਗ੍ਰੰਥ ਪੜ੍ਹ ਲਏ, ਪੰਥ ਨੇ ਬੜਾ ਮਾਣ ਦਿੱਤਾ, ਪਰ ਜਦੋਂ ਸਭ ਕੁਝ ਕਰਨ ਤੋਂ ਬਾਅਦ ਮਾਂ ਫਿਰ ਵੀ ਝਿੜਕ ਮਾਰ ਕੇ ਅੱਜ ਤੱਕ ਸਿੱਖਿਆ ਦਿੰਦੀ ਹੈ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਕਰ, ਅਤੇ ਅੱਖਾਂ ਭਰ ਕੇ ਕਹਿੰਦੀਆਂ ਨੇ ਮਾਂ ਬਾਪ ਤੁਸੀਂ ਝਿੜਕ ਸਕਦੇ, ਹੋਰ ਤਾਂ ਮੈਨੂੰ ਕੋਈ ਝਿੜਕ ਵੀ ਨਹੀਂ ਸਕਦਾ। ਹੁਣ ਮੈਂ ਇੱਕ ਬੇਨਤੀ ਕਰਾਂ, ਖੁਸ਼ਕਿਸਮਤ ਨੇ ਜਿਨ੍ਹਾਂ ਦੇ ਸਿਰ 'ਤੇ ਮਾਂ ਬਾਪ ਦਾ ਸਾਇਆ। ਇਹ ਵੀ ਇੱਕ ਚੈਪਟਰ ਵੱਖਰਾ ਹੈ, ਮਾਂ ਬਾਪ ਦੀ ਸੇਵਾ, ਮੇਰੇ ਕੋਲ ਇਸ ਵਾਰ ਟਾਈਮ ਨਹੀਂ। ਕੁਛ ਨਾ ਦਿਓ, ਨੂੰ ਪੁੱਤਰ ਕੁਛ ਨਾ ਦੇ, ਸਿਰਫ ਕੰਮ ਤੋਂ ਬਾਅਦ ਮਾਂ ਦੀ ਪਵਾਂਦੀ ਦੋ ਘੜੀਆਂ ਬੈਠ ਕੇ ਚਲਾ ਜਾ, ਬਸ ਉਹਦੇ ਵਿੱਚ ਹੀ ਉਹਨੂੰ ਬੜਾ ਸੁਕੈਨ ਮਿਲੇਗਾ। ਮੈਂ ਬੇਨਤੀ ਕਰਾਂਗਾ ਕਿ ਅੱਜ ਮੁਥਾਜ ਹੋ ਗਏ ਅਸੀਂ, ਜਿਸ ਬੱਚੇ ਨੂੰ ਪਾਲਿਆ। ਮੈਂ ਇੱਕ ਦਿਨ ਪੜ੍ਹਿਆ, ਉਹ ਕਹਿੰਦਾ ਤੂੰ ਕੀ, ਨਲਾਇਕ ਬੱਚੇ ਬਾਰੇ ਉਹ ਕਹਿੰਦਾ ਕੀ ਤੂੰ ਕੀਤਾ, ਜਦੋਂ ਜੰਮਿਆ ਸੈਂ ਉਦੋਂ ਮਾਂ ਦਾ ਸਰੀਰ ਮੂਤਰ ਨਾਲ ਭਿਉਂ ਕੇ ਰੱਖਿਆ ਤੂੰ ਆਪਣੇ ਨਾਲ, ਹੁਣ ਜਵਾਨ ਆਇਆ ਦੁੱਖ ਇੰਨਾ ਦਿੱਤਾ, ਪਹਿਲਾਂ ਉਹਦੀ ਬੋਡੀ ਭਿੱਜੀ ਰਹਿੰਦੀ ਸੀ, ਹੁਣ ਤੇਰੇ ਦੁੱਖ 'ਚ ਉਹਦੀਆਂ ਅੱਖਾਂ ਭਿੱਜੀਆਂ ਰਹਿੰਦੀਆਂ, ਤੂੰ ਕਿਹੜਾ ਸੁੱਖ ਦਿੱਤਾ ਹੁਣ? ਖੈਰ ਮੈਂ ਬੇਨਤੀ ਕਰਾਂਗਾ, ਰੱਬ ਕਿਸੇ ਨੂੰ ਮੁਥਾਜ ਨਾ ਬਣਾਏ, ਬਾਹਰ ਪਰਾਏ ਬੈਸਣਾ ਸਾਈ ਮੁਜਾ ਨਾ ਦੇ, ਜੇ ਤੂੰ ਇਵੇਂ ਰੱਖ ਸੀ ਤਾਂ ਜੀਓ ਸਿਰੇ ਰੋਲੇ। ਆਹ ਥੋੜ੍ਹੇ ਜਿਹੇ ਅਸੀਂ ਉਹਨਾਂ ਦੇ ਬਚਨ ਲੈਂਦੇ ਹਾਂ। ਪਾਕਪਟਨ ਗੁਰੂ ਨਾਨਕ ਸਾਹਿਬ ਗਏ, ਮੈਂ ਪਹਿਲੇ ਦਿਨ ਅਰਜ਼ ਕੀਤੀ ਸੀ, ਗੁਰਬਾਣੀ ਟਾਈਮ ਨੂੰ ਹਟਾ ਕੇ ਵੀ ਸੰਵਾਦ ਰਚਾਉਂਦੀ। ਅੰਮ੍ਰਿਤ ਵੇਲੇ ਗੁਰੂ ਨਾਨਕ ਸਾਹਿਬ ਬੈਠੇ ਨੇ, ਬੜੀ ਸੁਰੀਲੀ ਆਵਾਜ਼ ਕੰਨਾਂ 'ਚ ਪਈ। ਹੁਣ ਮੈਂ ਅਰਥ ਕਰਨ ਲੱਗਾ, ਸ਼ੁਭ ਕਰਮ ਤਾਂ ਫਲੀ ਪੂਤ ਹੋਣਗੇ ਜੇ ਉਹਦੀ ਨਦਰ ਹੋਵੇਗੀ। ਤਾਂ ਆਵਾਜ਼ ਪਈ, ਰਾਤ ਕਥੂਰੀ ਵੰਡੀ ਹੈ, ਅੰਮ੍ਰਿਤ ਵੇਲੇ ਮਿੱਠੀ ਆਵਾਜ਼ 'ਚ ਕੋਈ ਗਾ ਰਿਹਾ ਸੀ, ਰਾਤ ਕਥੂਰੀ ਵੰਡੀ ਹੈ, ਸੁੱਤਿਆਂ ਮਿਲੇ ਨਾ ਪਾਓ, ਜਿੰਨਾ ਨੈਣ ਨੀਂਦ ਰਾਵਲੇ ਤਿੰਨਾ ਮਿਲ ਨਿਕਵਾਓ। ਅਰਥ ਬੜੇ ਸੌਖੇ ਨੇ, ਅੰਮ੍ਰਿਤ ਵੇਲੇ ਸੁੱਤੇ ਲੋਕੋ ਉੱਠੋ, ਰੱਬ ਦੇ ਨਾਮ ਦੀ ਕਸਤੂਰੀ ਵੰਡੀ ਜਾਣ ਲੱਗੀ, ਸੁੱਤਿਆਂ ਮਿਲੇ ਨਾ ਪਾਓ, ਜਿਨ੍ਹਾਂ ਨੂੰ ਨੀਂਦ ਨੇ ਖਾ ਲਿਆ ਤੁਹਾਡੇ ਇੱਕ ਹਿੱਸਾ ਨਹੀਂ ਤੁਹਾਨੂੰ ਮਿਲਣਾ, ਸੁੱਤਿਓ ਖਾਲੀ ਰਹਿ ਜਾਓਗੇ। ਇੱਥੇ ਭਾਉ ਦਰ ਤੇ ਪ੍ਰੇਮ ਨਹੀਂ ਚੇਤੇ ਰੱਖਿਓ, ਤੇ ਭਾਉ ਦਰ ਤੇ ਹਿੱਸਾ। ਰਾਤ ਕਥੂਰੀ ਵੰਡੀ ਹੈ, ਸੁੱਤਿਆਂ ਮਿਲਿਆ ਨਾ ਭਾਉ, ਜਿੰਨਾ ਨੈਣ ਨੀਂਦ ਰਾਵਲੇ ਤਿੰਨਾ ਮਿਲਣ ਕੋ ਆਓ, ਜਿਹੜੇ ਸੁੱਤੇ ਰਹੇ ਉਹਨਾਂ ਨੂੰ ਹਾਸਾ ਖੀਸਾ ਕਿੱਥੋਂ ਮਿਲਣਾ। ਗੁਰੂ ਨਾਨਕ ਸਾਹਿਬ ਨੇ ਸੁਣਿਆ, ਕਹਿਣ ਲੱਗੇ ਮਰਦਾਨਿਆ, ਕਹਿਣ ਲੱਗਾ ਜੀ ਹਜ਼ੂਰ ਸੋਹਣਾ ਕੀ ਗਾ ਰਿਹਾ। ਇੱਕ ਸਲੋਕ ਖਤਮ ਹੋਇਆ, ਨਾਲ ਹੀ ਦੂਜਾ ਸਲੋਕ ਆ ਗਿਆ। ਉਹ ਸਲੋਕ ਸੀ, ਪਹਿਲੇ ਪਹਿਰੇ ਫੁੱਲੜਾ ਫਲ ਪੀ ਪੱਛਾ ਰਾਤ, ਜੋ ਜਗਨ ਲਹਨ ਸੇ ਸਾਈ ਕੰਨੋ ਦਾਤ। ਪਹਿਲਾ ਪੈਰ ਖਿੜੇ ਫੁੱਲ, ਪਿਛਲਾ ਪੈਰ ਪੱਕੇ ਫਲ, ਜਿਹੜੇ ਜਾਗਦੇ ਨੇ ਉਹ ਦਾਤ ਲੈ ਜਾਂਦੇ ਨੇ। ਇੱਥੇ ਦੇਖੋ ਗੁਰੂ ਨਾਨਕ ਦੇ ਘਰ ਦੀ ਸੂਕਸ਼ਮਤਾ, ਨਦਰ ਕੀ ਹੈ। ਸੁਣੀ ਆਵਾਜ਼, ਕਹਿਣ ਲੱਗੇ ਮਰਦਾਨਿਆਂ, ਇਹ ਕਹਿ ਰਹੇ ਨੇ ਜਿਹੜੇ ਜਾਗਦੇ ਨੇ ਉਹ ਦਾਤਾਂ ਲੈਂਦੇ ਨੇ, ਜੋ ਜਗਨ ਲਹਨ ਸੇ ਸਾਈ ਕੰਨੋ ਦਾਤ। ਕਹਿਣ ਲੱਗੇ ਕਮਾਈਆਂ ਨਾਲ ਜਾ ਕੇ ਦਾਤਾਂ ਮਿਲਦੀਆਂ ਤੇ ਸਾਰੇ ਬ੍ਰਹਮ ਗਿਆਨੀ ਹੋ ਜਾਂਦੇ, ਦਾਤ ਤਾਂ ਉਹਦੀ ਨਦਰ ਹੈ। ਕਈ ਜਾਗਦੇ ਵੀ ਖਾਲੀ ਚਲੇ ਜਾਂਦੇ ਨੇ, ਕਈਆਂ ਨੂੰ ਸੁੱਤਿਆਂ ਨੂੰ ਵੀ ਰਸ ਨਾਲ ਭਰ ਦਿੰਦਾ ਹੈ। ਇਹ ਕਿਰਪਾ ਹੈ, ਜਾਗਣਾ ਕਰਮ ਹੈ। ਕੋਈ ਜ਼ਰੂਰੀ ਜਿਹੜਾ ਅੰਮ੍ਰਿਤ ਵੇਲੇ ਜਾਗ ਲਿਆ, ਰਸ ਭਰੇ, ਰਸ ਉਹਦੀ ਕਿਰਪਾ ਨਾਲ ਭਰਦਾ। ਇੱਥੇ ਇੱਥੇ ਬਾਬਾ ਸਾਹਿਬ ਨੇ ਬਚਨ ਕਿਹਾ, ਦਾਤੀ ਸਾਹਿਬ ਸੰਧੀਆਂ ਕਿਰਪਾ, ਦਾਤੀ ਸਾਹਿਬ ਸੰਧੀਆਂ ਕਿਆ ਚੱਲੇ ਤਿਸ ਨਾਲ, ਇੱਕ ਜਗਨ ਦੇ ਨਾਂ ਲੈਣ ਇੱਕ ਸੁੱਤਿਆਂ ਦੇ ਉਠਾਲ। ਇਹ ਹੈ ਨਦਰ। ਦੂਸਰਾ ਮੈਂ ਪ੍ਰਮਾਣਿਕ ਹੋਰ ਦੇਣਾ, ਦੇਖੋ ਮਹਿੰਦੀ ਲਾਉਂਦੀਆਂ ਨੇ ਬੀਬੀਆਂ ਹੱਥਾਂ ਨੂੰ ਪੈਰਾਂ ਨੂੰ, ਮਹਿੰਦੀ ਰੰਗ ਛੱਡਦੀ ਹੈ ਤਾਂ ਇਹ ਪੇਡੇ ਹੀ ਨਾ, ਕਦੀ ਮਹਿੰਦੀ ਦੇ ਪੱਤੇ ਵਿੱਚੋਂ ਪੇਡੇ ਵਿੱਚੋਂ ਉਹਦੇ ਦਰਖਤ 'ਚੋਂ ਰਸ ਚੋਂਦਾ ਨਹੀਂ ਤੁਸੀਂ ਦੇਖਿਆ। ਰੰਗ ਕਿਤੇ ਥੱਲੇ ਡਿੱਗਾ ਦੇਖਿਆ ਮਹਿੰਦੀ ਦੇ? ਨਹੀਂ, ਪੱਤੇ 'ਚ ਰੰਗ ਹੈ ਪਰ ਪ੍ਰਗਟ ਨਹੀਂ। ਪੱਤੇ ਨੂੰ ਤੋੜ ਲਵੋ ਰੰਗ ਫਿਰ ਵੀ ਗਏ, ਟੁੱਟ ਤੋੜਨ ਵਾਲੇ ਦੇ ਹੱਥਾਂ ਨੂੰ ਵੀ ਨਹੀਂ ਚੜ੍ਹਦਾ। ਮਹਿੰਦੀ ਦੇ ਪੱਤੇ ਸੁਕਾ ਕੇ ਕੁੱਟ ਲਵੋ, ਪੀਸ ਲਵੋ, ਪੀਸੀ 'ਚ ਵੀ ਰੰਗ ਹੈ ਪਰ ਰੰਗ ਫਿਰ ਵੀ ਨਹੀਂ ਉੱਗੜਿਆ। ਸ਼ਬਦ ਪੰਜਾਬੀ ਦਾ ਵਰਤਾਂ, ਉੱਗੜਿਆ ਨਹੀਂ, ਪ੍ਰਗਟ ਨਹੀਂ ਹੋਇਆ। ਪਾਣੀ 'ਚ ਪਾ ਕੇ ਘੋਲ ਵੀ ਲਈ ਮਹਿੰਦੀ, ਰੰਗ ਫਿਰ ਵੀ ਨਹੀਂ ਆਇਆ। ਬਾਬਾ ਕਬੀਰ ਸਾਹਿਬ ਕਹਿੰਦੇ ਨੇ, ਵਾਹਿਗੁਰੂ ਜੀ ਕਮਾਈ ਇੰਨੀ ਕੀਤੀ ਜਿਹਨੇ ਮਹਿੰਦੀ ਦੀ ਕਮਾਈ ਹੁੰਦੀ। ਮਹਿੰਦੀ ਦੇ ਪੱਤੇ ਨੇ ਸਰਦੀ ਗਰਮੀ ਜਰੀ, ਇਹਨੂੰ ਤੋੜ ਕੇ ਸੁਕਾ ਕੇ ਪੀ ਦਿੱਤਾ, ਪੀਣ ਤੋਂ ਬਾਅਦ ਘੋਲ ਦਿੱਤਾ, ਪਰ ਇੰਨੀ ਕਮਾਈ ਕੀਤੀ ਰੰਗ ਤਾਂ ਫਿਰ ਵੀ ਨਹੀਂ ਚੜਿਆ। ਕਿਉਂਕਿ ਰੰਗ ਤਾਂ ਚੜੇਗਾ ਜੇ ਕੋਈ ਆਪਣੇ ਚਰਨਾਂ ਦੀਆਂ ਤਲੀਆਂ ਦਏਗਾ। ਤਾਂ ਇਸ ਬਰੀਕੀ ਨੂੰ ਸੁਣਿਓ, ਮਹਿੰਦੀ ਦੀ ਕਮਾਈ ਹੈ, ਧੁੱਪ ਸਰਦੀ ਗਰਮੀ ਸਭ ਕੁਝ ਪੇਡੇ ਨੇ ਜਰੀ, ਉਹਨੂੰ ਤੋੜ ਕੇ ਪੀ ਦਿੱਤਾ ਉਹਦੀ ਕਮਾਈ, ਉਹਨੂੰ ਘੋਲਿਆ ਕਮਾਈ ਏ, ਇਕੱਲੀ ਉਹਦੀ ਕਮਾਈ ਕੀ ਕਰੇਗੀ ਜੇ ਕਿਸੇ ਨੇ ਚਰਨਾਂ ਦੀਆਂ ਤਲੀਆਂ ਨਾ ਦਿੱਤੀਆਂ। ਜੇ ਚਰਨਾਂ ਦੀ ਤਲੀ ਮਿਲ ਜਾਏ ਤੇ ਮਹਿੰਦੀ ਦੀ ਕਮਾਈ ਦਾ ਰੰਗ ਉੱਗੜ ਜਾਂਦਾ। ਆਪਣੀ ਕਮਾਈ ਜਿੰਨੀ ਮਰਜ਼ੀ ਹੋਵੇ, ਜਿੰਨੀ ਦੇਰ ਤੱਕ ਉਹਦੇ ਚਰਨਾਂ ਦੀ ਛੂਹ ਨਾ ਮਿਲੇ, ਆਪਣੀ ਕਮਾਈ ਦਾ ਵੀ ਰੰਗ ਬਾਹਰ ਨਹੀਂ ਆਉਂਦਾ। ਨਦਰ ਉਹ ਕਰਮਾਂ ਨੂੰ ਰੰਗ 'ਚ ਬਦਲਦਾ। ਤਾਂ ਹੀ ਬਾਬਾ ਸਾਹਿਬ ਨੇ ਬਾਣੀ 'ਚ ਕਿਹਾ, ਕਬੀਰ ਮਹਿੰਦੀ ਕਰਕੇ ਘਾਲਿਆ ਆਪ ਪਿਸਾਏ ਪਿਸਾਏ, ਇੰਨੀ ਕਮਾਈ ਕੀਤੀ ਮਹਿੰਦੀ ਦੀ ਤਰ੍ਹਾਂ ਪੀ ਦਿੱਤਾ। ਤੈਂ ਸ਼ਾਇਦ ਬਾਤ ਨਾ ਪੁੱਛੀਆ, ਨਦਰ ਹੀ ਨਹੀਂ ਹੋਈ ਮੇਰੀ ਕਮਾਈ ਕੀ ਕਰੇਗੀ। ਤੈਂ ਸ਼ਾਇਦ ਬਾਤ ਨਾ ਪੁੱਛੀਆ ਕਾਬੂ ਨਾ ਲਾਈ, ਭਾਵੇਂ ਅੱਗੇ ਵੇ ਮਹੱਲਾ ਤੀਜਾ, ਨਾਨਕ ਮਹਿੰਦੀ ਕਰਕੇ ਰੱਖਿਆ ਸੋ ਸ਼ੋ ਨਦਰ ਕਰੇ ਆਪੇ ਪੀਸੇ। ਆ ਨਦਰ, ਨਦਰ ਗੁਰੂ ਗ੍ਰੇਸ ਸਾਰੀ ਸਿੱਖੀ ਤੇ ਗੁਰਪ੍ਰਸਾਦ ਤੇ ਖਲੋਤੀ, ਐਵੇਂ ਰੌਲੇ ਦੀ ਗੱਲ ਹੀ ਕੋਈ ਨਹੀਂ। ਆਪਣੀ ਕਮਾਈ ਨੂੰ ਮੱਥਾ ਟੇਕ ਕੇ ਨਾ ਗੁਰੂ ਦੀ ਕਿਰਪਾ ਮੰਗੀਏ। ਚੇਤੇ ਰੱਖਿਓ, ਕਮਾਈਆਂ ਵਿੱਚ ਗੁਣ ਔਗਣ ਦੇਖੇ ਜਾਂਦੇ, ਜੇ ਕਿਰਪਾ ਵਿੱਚ ਕੁਝ ਨਹੀਂ ਦੇਖਿਆ ਜਾਂਦਾ, ਨਾ ਪਾਪ ਤੇ ਨਾ ਪੁੰਨ। ਨਾਨਕ ਮਹਿੰਦੀ ਕਰਕੇ ਰੱਖਿਆ ਸੋ ਸ਼ੋ ਨਦਰ ਕਰੇ ਆਪੇ ਪੀਸੈ ਆਪੇ ਘਸੈ ਆਪੇ ਹੀ ਲੈ ਲੈ ਆਪੇ ਨਦਰ। ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇ, ਉਹਦੀ ਨਦਰ ਹੈ। ਮੈਂ ਇੱਕ ਪ੍ਰਮਾਣ ਹੋਰ ਦੇ ਕੇ, ਕਿਉਂਕਿ ਸਾਰੀ ਗੁਰਬਾਣੀ ਨਦਰ ਦੀ ਗੱਲ। ਮਹਾਰਾਜ ਜੀ ਨੇ ਕਿਹਾ, ਕਿਉਂ ਸਿਮਰੀ? ਸਿਮਰਿਆ ਨਹੀਂ ਜਾਏ, ਸਿਮਰਨ ਨਹੀਂ ਹੁੰਦਾ। ਅਤੇ ਮਹਾਰਾਜ ਨੇ ਕਿਹਾ, ਹੋ ਸਕਦਾ ਨਦਰ ਕਰੇ ਤਾਂ ਸਿਮਰਿਆ ਜਾਏ। ਹੁਣ ਅਸੀਂ ਪੁੱਛਦੇ ਹਾਂ ਵੀ ਜੀਵਨ ਕਿਵੇਂ ਘੜੀਏ। ਸਾਡੇ ਹਿੰਦੁਸਤਾਨ 'ਚ ਬੜਾ ਕੁਛ ਜੀਵਨ ਘੜਨ ਬਾਰੇ ਨਵੇਂ ਨਵੇਂ ਫਲਸਫੇ ਆ ਰਹੇ ਨੇ। ਇੱਕ ਵਾਰ ਇੱਥੇ ਮੈਂ ਕਥਾ ਕਰਕੇ ਗਿਆ ਡੇਢ ਕੁ ਹਫ਼ਤਾ ਜੱਤ ਪਹਾੜਾਂ ਦੀ, ਸੱਤ ਗੁਣ ਨੇ ਘੜਨ ਬਾਰੇ ਕਿਹਾ, ਪਰ ਨਾਲ ਇੱਕ ਗੱਲ ਕਿ ਚੇਤੇ ਰੱਖੀ, ਤੇਰੀ ਕਮਾਈ ਕੁਛ ਨਹੀਂ ਉਹ ਕੰਮ ਕਰਨੀ ਜੇ ਉਹਦੀ ਨਜ਼ਰ ਨਾ ਹੋਈ ਤਾਂ। ਉਹਦੀ ਕਿਰਪਾ ਤੋਂ ਬਿਨਾਂ ਕਮਾਈ ਵੀ ਨਹੀਂ ਫਲੀਭੂਤ ਹੁੰਦੀ। ਜੱਤ ਪਹਾੜਾ ਧੀਰ ਸੁਨਿਆਰ, ਐਰਨ ਮੱਤ ਵੇਦ ਹਥਿਆਰ, ਭਾਉ ਖੱਲਾ ਅਗਨ ਤਪਤਾਓ, ਭਾਂਡਾ ਭਾਉ ਅੰਮ੍ਰਿਤ ਤਟਾਲ, ਘੜੀਐ ਸ਼ਬਦ ਸੱਚੀ ਟਕਸਾਲ। ਅੱਗੇ ਮਹਾਰਾਜ ਕਹਿੰਦੇ ਜਿਨ ਕਹੋ ਨਦਰ ਕਰਮ। ਇਹ ਗੁਣ ਵੀ ਆਚਰਣ ਆਪਣਿਆਂ ਬਣ ਜੂਗਾ। ਜਿਨ ਕਹੋ ਨਦਰ ਕਰਮ ਤਿਨ ਕਾਰ, ਤੇ ਇਹ ਕਾਰ ਨੂੰ ਜਿਹੜਾ ਕਰ ਲੈਂਦਾ ਫਿਰ ਨਾਨਕ ਨਦਰੀ ਨਦਰ ਨਿਖਾਲ। ਤਾਂ ਹੀ ਕਬੀਰ ਸਾਹਿਬ ਨੇ ਕਿਹਾ, ਕਬੀਰ ਕਾਰਨ ਬਪਰਾ ਕਿਆ ਕਰੇ, ਜੋ ਰਾਮ ਨਾ ਕਰੇ ਸਹਾਏ, ਜਹਿ ਜਹਿ ਡਾਲੀ ਪੱਗ ਧਰਮ ਸੋਈ ਮੁਰ ਮੁਰ ਜਾਏ ਹਰ ਸਾਲ। ਅਸੀਂ ਧੰਨ ਬਾਬਾ ਬੁੱਢਾ ਸਾਹਿਬ ਦਾ ਜਦੋਂ ਜ਼ਿਕਰ ਕਰਨੇ ਹੈ, ਮੈਂ ਉਹਨਾਂ ਦਾ ਅੰਤਲਾ ਬਚਨ ਕਹਿ ਕੇ ਸਮਾਪਤੀ ਕਰਨੀ ਹੈ। ਅੱਜ ਸੀ ਪ੍ਰਕਰਨ ਸਿਰਫ ਟਿਊਕ ਮਾਤਰ ਕਹਿ, ਹਾਲਾਂਕਿ ਕਰਮ ਫਿਲਾਸਫੀ ਬਾਰੇ ਬੋਧਇਜ਼ਮ ਕੀ ਕਹਿੰਦਾ ਹੈ, ਜੈਨਇਜ਼ਮ ਕੀ ਕਹਿੰਦਾ ਹੈ, ਹਿੰਦੂਇਜ਼ਮ ਕੀ ਕਹਿੰਦਾ ਹੈ, ਅਤੇ ਜਿਹੜੇ ਸਾਡੇ ਮੋਢੇ ਉੱਤੇ ਤੁਰੇ ਫਿਰਦੇ ਰੱਖ ਕੇ ਗ੍ਰੰਥ, ਕੋਈ ਕਰਮ ਨਹੀਂ ਜੇ ਹੋ, ਕੋਈ ਲੇਖਾ ਨਹੀਂ ਜੇ ਹੋ, ਕੋਈ ਨਹੀਂ ਜੇ ਪੁੱਛਣਾ, ਡਰਾਵਾ ਜੇ ਹੋਏ, ਮੈਂ ਕਹਿੰਦਾ ਸੱਚੀ ਗੱਲ ਕਿੱਦੀ ਬਦਕਿਸਮਤੀ ਹੋਏ, ਗਿਆਨ ਦਾ ਦੀਵਾ ਬਾਲ ਕੇ ਅਗਿਆਨਤਾ ਦਾ ਪ੍ਰਚਾਰ ਪਏ ਕਰਦੇ, ਸ਼ਬਦ ਦਾ ਦੀਵਾ ਪਕੜ ਕੇ ਹੱਥ 'ਚ, ਇਹ ਡਰਾਵਾ ਦੱਸੀ ਜਾਣਾ। ਬਾਬਾ ਬੁੱਢਾ ਸਾਹਿਬ 1631 ਦਾ ਦਿਨ ਆਇਆ, ਸੰਨ 1631 ਆਇਆ, ਅਤੇ ਉਹਨਾਂ ਦਾ ਅੰਤਲਾ ਦਿਨ ਹੈ। ਗੁਰੂ ਹਰਗੋਬਿੰਦ ਸਾਹਿਬ ਆ ਗਏ ਨੇ। ਆ ਜੇ ਕਿਰਪਾ ਵਾਲਿਆਂ ਦੀ ਜੀਵਨ, ਅਤੇ ਮੈਂ ਇੱਕ ਵਾਰ ਇੱਥੇ ਅਰਜ਼ ਕੀਤੀ ਸੀ, ਖਾਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਤੇ ਸਾਰਿਆਂ ਨਾਲ ਬੜਾ ਪਿਆਰ ਕੀਤਾ। ਗੁਰੂ ਹਰਗੋਬਿੰਦ ਸਾਹਿਬ ਬਾਬਾ ਬੁੱਢਾ ਸਾਹਿਬ ਨੂੰ ਬਹੁਤ ਪਿਆਰ ਕਰਦੇ ਸੀ। ਈਵਨ ਸੰਗਤ ਵਿੱਚੋਂ ਵੀ ਉੱਠ ਕੇ ਲੈਣ ਤੱਕ ਚਲੇ ਜਾਂਦੇ ਸਨ। ਇੱਕ ਨਿਰਮਲੇ ਸਾਧੂ ਨੇ, ਉਹਨਾਂ ਮੈਨੂੰ ਇਹ ਗੱਲ ਸੁਣਾਈ ਸੀ, ਮੈਂ ਤਾਂ ਹੀ ਜ਼ਿਕਰ ਕਰਨ ਲੱਗਾ, ਮੈਂ ਪੜ੍ਹੀ ਨਹੀਂ। ਕਹਿੰਦੇ ਇੱਥੋਂ ਤੱਕ ਕਿ ਬਾਬਾ ਬੁੱਢਾ ਸਾਹਿਬ ਲਈ ਪਾਲਕੀ ਵੀ ਦਿੱਤੀ ਸੀ। ਗੁਰੂ ਹਰਗੋਬਿੰਦ ਸਾਹਿਬ ਨੇ ਬਿਰਧ ਹੋ ਗਏ ਨੇ, ਜਦੋਂ ਲੋੜ ਪਏ ਬਾਬਾ ਜੀ ਤੁਰ ਕੇ ਨਹੀਂ, ਤੁਸੀਂ ਪਾਲਕੀ ਚੋਣਾ ਕਰਨਾ ਹੈ। ਉਹਨਾਂ ਨੇ ਸੁਣਾਇਆ ਸੀ, ਇੱਕ ਵਾਰ ਗੁਰੂ ਹਰਗੋਬਿੰਦ ਸਾਹਿਬ ਨੇ ਪਾਲਕੀ ਚਾਹੁੰਦਿਆਂ ਅੱਗੇ ਵੱਧ ਕੇ, ਪਾਲਕੀ 'ਚ ਪੜਦਾ ਸੀ ਚਾਰ ਚੁਫੇਰੇ, ਅਤੇ ਆਪਣਾ ਮੋਢਾ ਲਾ ਦਿੱਤਾ। ਬਾਬਾ ਬੁੱਢਾ ਸਾਹਿਬ ਨੇ ਅੰਦਰੋਂ ਆਵਾਜ਼ ਦਿੱਤੀ, ਪਾਲਕੀ ਇੱਥੇ ਇੱਥੇ ਇੱਕ ਕਦਮ ਅੱਗੇ ਨੇ, ਇੱਥੇ ਰੱਖ ਦਿਓ। ਜਦੋਂ ਰੱਖੀ ਬਾਹਰ ਨਿਕਲੇ, ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕੀਤੇ ਅਤੇ ਹੱਥ ਜੋੜ ਕੇ ਕਹਿੰਦੇ, ਸਤਿਗੁਰੂ ਇਸੇ ਕਰਕੇ ਤਾਂ ਪਾਲਕੀ ਮੈਂ ਲੈ ਕੇ ਨਹੀਂ ਜਾਂਦਾ ਸੀ। ਕਹਿਣ ਲੱਗੇ, ਤੁਸੀਂ ਤਾਂ ਕੱਪੜੇ ਸੀ, ਤੁਹਾਨੂੰ ਕਿਤੇ ਪਤਾ ਲੱਗ ਗਿਆ ਮੈਂ ਮੋਢਾ ਲਾ ਲਿਆ। ਦੇਖੋ ਸਿੱਖ ਕੋਲ ਖਲੋਤੇ ਨੇ, ਉਹ ਗੁਰਮੁਖ ਦੱਸਦੇ ਸਨ, ਨਾਲੇ ਬੈਰਾਗ ਚਾਹ ਕੇ ਇਕੱਲੀ ਕਥਾ ਸੁਣਾਈ ਮੈਨੂੰ। ਕਹਿਣ ਲੱਗੇ, ਬਾਬਾ ਬੁੱਢਾ ਸਾਹਿਬ ਚਰਨ ਪਕੜ ਕੇ ਕਹਿੰਦੇ ਨੇ, ਦਾਤਾ ਇੱਕ ਦਿਨ ਦਾ ਤੁਸੀਂ ਪਹਿਲੇ ਜਾਮੇ ਛਾਤੀ ਨਾ ਲਾਇਆ, ਤੁਸੀਂ ਜਦੋਂ ਚੱਲੇ ਸੀ ਮੈਨੂੰ ਤਾਂ ਉਦੋਂ ਹੀ ਪਤਾ ਲੱਗ ਗਿਆ ਸੀ ਮੇਰਾ ਸੱਚਾ ਪਾਤਸ਼ਾਹ ਮੇਰੇ ਕੋਲ ਆਉਂਦਾ ਪਿਆ, ਮੇਰੀ ਸੁਰਤ ਕਦੀ ਚਿਹਰੇ ਚਰਨਾਂ ਤੋਂ ਦੂਰ ਨਹੀਂ ਗਈ। ਫਿਰ ਦੇਖੋ, ਆਪ ਅਰਦਾਸ ਕੀਤੀ, ਆਪ ਪੜ੍ਹਾਇਆ, ਆਪ ਵਿੱਦਿਆ ਦਿੱਤੀ। ਅੰਤਲੇ ਸਮੇਂ ਬਾਬਾ ਬੁੱਢਾ ਸਾਹਿਬ ਤੋਂ ਸਿੱਖ ਪੁੱਛਦੇ ਨੇ ਜ਼ਿੰਦਗੀ ਦਾ ਤੱਤ। ਅੱਜ ਵੀ ਦੇਖੋ, ਕਿਸੇ ਕਰਨੀ ਕਮਾਣੀ ਵਾਲੇ ਦੀ ਸੰਗਤ ਕੀਤੀ ਹੋਵੇ, ਪੁੱਛਦੇ ਹਾਂ ਵੀ ਕਿਸ ਤਰ੍ਹਾਂ ਸੀ, ਕਿਵੇਂ ਸੀ। ਸਿੱਖ ਪੁੱਛਦੇ ਨੇ, ਬਾਬਾ ਜੀ ਸੁਣਾਓ ਕੋਈ ਗੁਰੂ ਨਾਨਕ ਸਾਹਿਬ ਦੇ ਘਰ ਦੀ ਗੱਲ, ਸਾਨੂੰ ਦੱਸੋ, ਕੋਈ ਸਾਨੂੰ ਅੰਤਲਾ ਉਪਦੇਸ਼ ਦਿਓ ਤੁਸੀਂ ਆਪਣੀ ਜ਼ਿੰਦਗੀ ਦਾ ਤੱਤ। ਬਾਬਾ ਸਾਹਿਬ ਨੇ ਪਹਿਲਾ ਸ਼ਬਦ ਕਿਹਾ ਸੀ, ਗੁਰਸਿੱਖੋ ਸੂਰਜ ਸਾਹਮਣੇ ਹੈ, ਦੀਵੇ ਦੀ ਰੋਸ਼ਨੀ ਵੱਲ ਨਾ ਦੇਖੋ, ਸੂਰਜ ਵੱਲ ਤੱਕੋ ਜਿਹੜਾ ਅੰਦਰ ਚਾਨਣ ਬਖੇਰਿਆ ਹੈ, ਗੁਰੂ ਹਰਗੋਬਿੰਦ ਸਾਹਿਬ ਵੱਲ। ਫਿਰ ਸਤਿਗੁਰੂ ਨੇ ਕਿਹਾ, ਬਾਬਾ ਜੀ ਸਿੱਖ ਪੁੱਛਦੇ ਨੇ ਤੇ ਜ਼ਰੂਰ ਕਿਰਪਾ ਕਰਕੇ ਦੱਸੋ, ਬਸ ਆਹ ਗੱਲ ਮੈਂ ਵੀ ਆਪ ਵੀ ਪੱਲੇ ਬੰਨ ਲਈਏ। ਕਹਿਣ ਲੱਗੇ, ਗੁਰੂ ਨਾਨਕ ਸਾਹਿਬ ਨੇ ਮਾਇਆ ਤਿਆਗੀ ਸੀ, ਨੇੜੇ ਨਹੀਂ ਲੱਗਣ ਦਿੱਤੇ। ਦੂਜੇ ਗੁਰਦੇਵ ਦੇ ਦਰਵਾਜ਼ੇ ਕੋਲ ਆ ਗਈ ਸੀ, ਤੀਜੇ ਗੁਰਦੇਵ ਦੇ ਨਜ਼ਦੀਕ ਆਈ, ਚੌਥੇ ਨੇ ਇੰਨੀ ਕੁ ਕੱਸ ਕੇ ਕਾਬੂ ਕਰ ਲਈ, ਉਹਨੇ ਦੋਵੇਂ ਇਕੱਠੀ ਸੰਸਾਰ ਨੂੰ ਵੰਡੀ ਪਰ ਅਸਰ ਨਾ ਕਰ ਸਕੇ। ਅਖੀਰਲੇ ਜਿਹੜੇ ਬਚਨ ਕਹਿ, ਆਪਣਾ ਨੇਮ ਨਾ ਕਦੀ ਟੁੱਟਣ ਦਿਓ, ਸਿੱਖਾਂ ਨੂੰ ਕਹਿ ਰਹੇ, ਜੋ ਨੇਮ ਗੁਰੂ ਨੇ ਦਿੱਤਾ, ਸਰੀਰ ਢਿੱਲਾ ਹੋਵੇ ਮੱਠਾ ਹੋਵੇ, ਨੇਮ ਨਹੀਂ ਕਦੀ ਤੋੜਨਾ, ਲੇਟ ਕੇ ਕਰਨਾ ਪਏ, ਜਪ ਕਰੋ ਤਪ ਕਰੋ ਤੇ ਇੱਕ ਕੰਮ ਕਰਿਓ, ਆਪਣੀਆਂ ਇੰਦਰੀਆਂ ਤੇ ਕਾਬੂ ਪਾਇਓ, ਸੰਜਮ ਰੱਖੋ ਬੋਡੀ ਤੇ। ਬੜੀ ਵੱਡੀ ਗੱਲ ਹੈ ਬੋਡੀ ਤੇ ਸੰਜਮ ਰੱਖਣਾ, ਜਪ ਕਰੋ ਤਪ ਕਰੋ, ਇੰਦਰੀਆਂ ਦਾ ਸੰਜਮ ਕਰੋ, ਸੇਵਾ ਕਰੋ, ਸਿਮਰਨ ਕਰੋ, ਗੁਰਬਾਣੀ ਰੱਜ ਕੇ ਪੜੋ, ਸਭ ਕੁਝ ਕਰਨ ਤੋਂ ਬਾਅਦ ਆਪਣੀ ਕੀਤੀ ਕਮਾਈ ਨੂੰ ਨਹੀਂ ਚੁੱਕਣਾ, ਗੁਰੂ ਦੇ ਸਾਹਮਣੇ ਮੱਥਾ ਟੇਕ ਦੇਣਾ, ਆਸ ਇਹਦੀ ਕਿਰਪਾ ਦੀ ਰੱਖੋ, ਜੇ ਇਹਦੀ ਕਿਰਪਾ ਹੋਵੇਗੀ ਤੇ ਫਲੀਭੂਤ ਹੋ ਜਾਏਗੀ, ਜੇ ਕਿਰਪਾ ਨਾ ਹੋਵੇ ਤੇ ਕਮਾਈ ਵੀ ਸਿਰੇ ਨਹੀਂ ਲੱਗਦੀ ਹੁੰਦੀ। ਸਭ ਕੁਛ ਕਰੋ ਪਰ ਨਦਰ ਦੀ ਟੇਕ ਤੇ, ਕਿਰਪਾ ਦੀ ਟੇਕ ਤੇ, ਗੁਰੂ ਗ੍ਰੇਸ ਦੀ ਟੇਕ ਤੇ ਰੱਖੋ। ਮੈਂ ਸਿਰਫ ਅੱਜ ਤਿੰਨ ਕੁ ਗੱਲਾਂ ਕੀਤੀਆਂ ਨੇ ਕਿ ਪਿਆਰਿਓ ਕਰਮ ਹੈ ਜੋ ਅੱਜ ਜਿਹੜਾ ਧਰਮ ਦਾ ਪ੍ਰਚਾਰ ਹੈ, ਕਾਹਦੇ ਲਈ ਫਿਰ ਸ਼ੁਭ ਕਰਮ ਕਰਾਂਗੇ, ਇਹਦੀ ਆਪਣੀ ਥਾਂ ਹੈ, ਮਾੜੇ ਕਰਮਾਂ ਦੀ ਆਪਣੀ ਥਾਂ ਹੈ, ਗੁਣਾਂ ਦੀ ਆਪਣੀ ਥਾਂ ਹੈ, ਔਗਣਾਂ ਦੀ ਆਪਣੀ ਥਾਂ ਹੈ। ਹਾਂ, ਜਦੋਂ ਉਹਦੀ ਨਜ਼ਰ ਮਿਲ ਜਾਏ ਤੇ ਮਾੜੇ ਕਰਮ ਕੱਟੇ ਜਾਂਦੇ ਨੇ, ਸ਼ੁਭ ਕਰਮ ਕਰੋ ਉਹਦੀ ਨਜ਼ਰ ਮਿਲ ਜਾਏ ਤੇ ਸ਼ੁਭ ਕਰਮਾਂ ਨੂੰ ਫਲ ਲੱਗ ਜਾਂਦਾ। ਹੁਣ ਅਗਲਾ ਸਵਾਲ ਉੱਠੇਗਾ, ਕਿਰਪਾ ਕਿਵੇਂ ਮਿਲੇ, ਨਜ਼ਰ ਕਿਵੇਂ ਮਿਲੇ? ਆਪਣੇ ਆਪ ਨਹੀਂ। ਗੁਰਮੁਖ ਪਿਆਰੇ ਪ੍ਰੋਫੈਸਰ ਪੂਰਨ ਸਿੰਘ, ਭਾਈ ਵੀਰ ਸਿੰਘ ਆਪਸ 'ਚ ਗੱਲਬਾਤ ਕਰ ਰਹੇ ਸਨ ਤੇ ਪੁੱਛਿਆ ਗਿਆ ਕਿਸੇ ਨੇ ਕਿ ਨਾਮ ਜਪਣਿਆਂ ਰਸ ਕਿਵੇਂ ਭਰਿਆ ਜਾਏਗਾ, ਪਾਣੀ ਪੜਨਿਆਂ ਰਸ ਕਿਵੇਂ ਬਣਿਆ ਭਰਿਆ ਜਾਏ। ਬੜੀ ਸੋਹਣੀ ਗੱਲ ਕਹੀ, ਛੋਟੀ ਜਿਹੀ ਗੱਲ 'ਚ ਉੱਤਰ ਮਿਲ ਗਿਆ। ਸਾਹਮਣੇ ਮਾਲੀ ਸੀ, ਕੰਮ ਕਰਦਾ ਪਿਆ ਵਿਹੜੇ 'ਚ, ਫੁੱਲਾਂ ਨੂੰ ਗੋਡੀ ਕਰੇ, ਫਲਦਾਰ ਪੇਡਿਆਂ ਨੂੰ ਪਾਣੀ ਪਾਏ, ਖਾਦ ਪਾਏ। ਹੱਸ ਕੇ ਕਹਿਣ ਲੱਗੇ, ਉਹ ਮਾਲੀ ਕੋਲੋਂ ਪੁੱਛੋ, ਮਾਲੀ ਦਾ ਕੰਮ ਸਵੇਰੇ ਆਉਂਦਾ, ਪਾਣੀ ਦਿੰਦਾ, ਗੋਡੀ ਕਰਦਾ, ਖਾਦ ਪਾਉਂਦਾ, ਕੰਡਿਆਂ ਦੀ ਵਾੜ ਕਰਦਾ, ਪੰਛੀ ਬਹਿੰਦੇ ਉਹਨਾਂ ਨੂੰ ਉਡਾਉਂਦਾ, ਪਰ ਅੱਜ ਤੱਕ ਮਾਲੀ ਨੇ ਕਦੀ ਰਸ ਤਾਂ ਨਹੀਂ ਨਾ ਭਰਿਆ। ਇਹ ਰਸ ਭਰ ਸਕਦਾ ਵਿਚਾਰਾ? ਇਹ ਸਿਰਫ ਨੇਮ ਨਿਭਾ ਸਕਦਾ, ਪਾਣੀ ਦਾ, ਖਾਦ ਦਾ, ਬੂਟੇ ਦੀ ਸੰਭਾਲ ਦਾ। ਰਸ ਉਦੋਂ ਭਰਿਆ ਜਾਏਗਾ ਜਦੋਂ ਸੂਰਜ ਦੀਆਂ ਕਿਰਨਾਂ ਫਲ ਤੇ ਪੈਣਗੀਆਂ। ਤੁਸੀਂ ਆਪਣੇ ਨੇਮ ਦਾ ਕਰਮ ਕਰੀ ਜਾਓ, ਰਸ ਤਾਂ ਉਹਨੇ ਭਰਨਾ ਜਦੋਂ ਉਹਦੀ ਸੂਰਜ ਦੀ ਕਿਰਨ ਪਵੇਗੀ ਸਾਡੇ ਤੇ। ਉਹਦੀ ਬਖਸ਼ਿਸ਼ ਕਿਰਪਾ ਵਾਸਤੇ ਸਿਰਫ ਅਰਦਾਸ ਕੀਤੀ ਜਾਂਦੀ ਹੈ। ਤਾਂ ਹੀ ਸਤਿਗੁਰੂ ਨੇ ਬਾਣੀ 'ਚ ਬਹੁਤ ਥਾਵਾਂ 'ਤੇ ਕਿਰਪਾ ਹੀ ਮੰਗੀ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੁੱਪੈ ਸੁਮਾਮੀ, ਮਾਨਸ ਕੀ ਗਤ ਇਹੀ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਅੱਗੇ ਕੀ ਮੰਗਿਆ? ਦਇਆ ਕਰੋ ਮੇਰ, ਕਿਰਪਾ ਦਿਓ, ਦਇਆ ਕਰੋ, ਕਿਛ ਮੇਰ ਉਪਾਵੋ, ਡੁੱਬਦੇ ਪੱਥਰ ਤਾਰੇ, ਲੇਖਾ ਕਤੈ ਨਾ ਛੁੱਟੀਐ, ਖਿਨ ਖਿਨ ਭੁੱਲਣ ਹਾਰ, ਨਦਰ ਮੰਗੀ ਬਖਸ਼ਣ ਹਾਰ, ਬਖਸ਼ ਲੈ ਨਾਨਕ ਪਾਰ ਉਤਾਰ। ਅਬ ਮੈਂ ਕੌਣ ਉਪਾਉ ਕਰੂੰ, ਜੇ ਬਿਨ ਮਨ ਕੋ ਸੰਸਾ ਚੁੱਕੈ, ਭਵਨਿਦ ਪਾਰ ਪਰੋਂ, ਜਨਮ ਪਾਏ ਕੱਛ ਭਲੋ ਨਾ ਕੀਨੂੰ, ਤਾਂ ਤੇ ਅਧਕ ਡਰੋਂ, ਮਨ ਬਚ ਕਰਮ ਹਰ ਗੁਨੀ ਗਾਏ, ਯਹਿ ਜੀ ਸੋਚ ਧਰੂੰ, ਗੁਰਮਤ ਸੁਣ ਕੱਛ ਗਿਆਨ ਨਾ ਉਪਜੋ, ਪਸ ਜਿਉ ਉਧਰ ਭਰੂੰ, ਕਹੋ ਨਾਨਕ ਪ੍ਰਭ ਬਿਰਧ ਪਛਾਨੋ। ਨਦਰ ਕਰੋ ਤੁਸੀਂ, ਕਹੋ ਨਾਨਕ ਪ੍ਰਭ ਬਿਰਧ ਪਛਾਨੋ, ਤਬ ਹਉ ਪਤਤ ਧਰੋਂ। ਤਾਂ ਹੀ ਸਤਿਗੁਰੂ ਨੇ ਬਾਣੀ 'ਚ ਵਾਰ ਵਾਰ ਨਦਰ ਦੀ, ਕਿਰਪਾ ਦੀ, ਬਖਸ਼ਿਸ਼ ਦੀ ਜਾਚਨਾ ਕੀਤੀ ਹੈ। ਪਿਆਰਿਓ ਆਓ, ਇਸ ਨੁਕਤੇ ਨੂੰ ਅਸੀਂ ਬਾਣੀ ਦੀ ਰੋਸ਼ਨੀ 'ਚ ਸਮਝੀਏ। ਮਾੜੇ ਕਰਮ ਕੱਟੇ ਜਾਣਗੇ ਨਦਰ ਨਾਲ, ਚੰਗੇ ਕੀਤੇ ਹੋਏ ਕਰਮ ਫਲੀਭੂਤ ਹੋ ਜਾਣਗੇ ਉਹਦੀ ਨਦਰ ਨਾਲ। ਬਸ ਅਖੀਰਲਾ ਸਵਈਆ, ਜਦੋਂ ਉਹ ਨਦਰ ਕਰਦਾ, ਬੋਡੀ ਉਹੀ ਹੁੰਦੀ ਹੈ ਪਰ ਤਬਦੀਲੀ ਬੜੀ ਵੱਡੀ ਹੁੰਦੀ। ਕੱਚ 'ਤੇ ਨਜ਼ਰ ਕਰਦਾ, ਸੋਨੇ ਦੀ ਤਰ੍ਹਾਂ ਚਮਕਣ ਲੱਗ ਪੈਂਦਾ, ਯਹਿਰ 'ਤੇ ਨਜ਼ਰ ਪਾਉਂਦਾ ਅਤੇ ਅੰਮ੍ਰਿਤ ਬਣ ਜਾਂਦਾ। ਲੋਹੇ ਤੇ ਨਦਰ ਪਾਉਂਦਾ ਹੈ ਤੇ ਲਾਲ ਬਣ ਜਾਂਦਾ ਹੈ, ਪੱਥਰ ਨੂੰ ਧਿਆਨ ਨਾਲ ਨਦਰ ਨਾਲ ਦੇਖਦਾ ਹੈ ਤੇ ਕੀਮਤੀ ਮੋਤੀ ਬਣ ਜਾਂਦਾ ਹੈ, ਪਸ਼ੂ ਤੇ ਨਦਰ ਪਾਉਂਦਾ ਹੈ ਤੇ ਮਾਨਸ ਬਣ ਜਾਂਦਾ ਹੈ, ਮਾਨਸ ਤੇ ਨਦਰ ਪਾਉਂਦਾ ਤੇ ਉਹਨੂੰ ਸੰਤ ਬਣਾ ਦਿੰਦਾ ਹੈ। ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਣੇ ਸੁਣਿਓ, ਬਿਖ ਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ, ਲੋਹਿਓ ਹੋਇਓ ਲਾਲ ਨਦਰ ਸਤਿਗੁਰ ਜਾ ਧਾਰੈ, ਪਾਹਣ ਮਾਨਕ ਕਰੈ ਗਿਆਨ ਗੁਰ ਕਿਉ ਵਿਚਾਰੈ, ਕਾਠੋਂ ਸ੍ਰੀ ਖੰਡ ਸਤਿਗੁਰੂ ਕੀ। ਪਿਆਰਿਓ ਲੱਕੜ ਤੋਂ ਚੰਦਨ ਬਣਾ ਦਿੰਦਾ, ਇਹ ਨਦਰ ਦੀ ਬਖਸ਼ਿਸ਼ ਹੈ। ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਓ ਮੇਰੇ ਤੋਂ ਬੋਲਦਿਆਂ, ਬੇਨਤ ਭੁੱਲਾਂ ਹੋਈਆਂ ਨੇ, ਟਾਈਮ ਕਾਫੀ ਜ਼ਿਆਦਾ ਆਪ ਜੀ ਦਾ ਲਿਆ ਹੈ। ਸ਼ਾਮ ਨੂੰ ਜੋ ਵਿਚਾਰ ਚੱਲ ਰਹੀ ਹੈ, ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ, ਇਸ ਸੰਬੰਧੀ ਆਪਾਂ ਵਿਚਾਰ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।